pre-construction. Home Life Maple Leaf Realty Limited de Vikram Thwate Nave Ghar di Khoj vich honge Thwate Sathi Vikram Thwata Ghar Sahi Kimat de Vikaun ch Thwati karange madad. Kadlapur to leke Khushiyan de Ghar di Chabi Thwanu Dawande ne Mortgage Services de naal Realtor ate Mortgage Agent diyan Services Vikram de naal 6473084559 6473084549 RealtorVikram.com
ਭਾਈ ਅੱਖਾਂ ਬੜੀਆਂ ਹੀ ਨਿਆਮਤ ਨੇ ਤੇ ਇਹਨਾਂ ਦੀ ਦੇਖਭਾਲ ਕਰਨਾ ਤੇ ਬਣਦਾ ਹੀ ਹੈ
ਭਾਈ ਐਕਸਪਰਟ ਆਪਟੀਕਲ ਵਾਲੇ
ਤੁਹਾਨੂੰ ਪ੍ਰੋਵਾਈਡ ਕਰਦੇ ਨੇ ਸਾਰੀਆਂ ਹੀ ਸਰਵਿਸਿਜ਼ ਇੱਕੋ ਛੱਤ ਥੱਲੇ ਲਾਈਕ ਕੰਪਰੀਹੈਂਸਿਵ ਆਈ ਐਗਜ਼ਾਮ ਆਲ ਟਾਈਪਸ ਆਫ ਆਪਟੀਕਲ ਸਰਵਿਸਿਜ਼ ਨਜ਼ਰ ਦਾ ਚਸ਼ਮਾ ਬਣਾਓ ਜਾਂ ਕੰਟੈਕਟ ਲੈਂਸ ਲਾਓ ਜਾਂ ਡਿਜ਼ਾਈਨਰ ਗੋਗਲ ਪਾ ਕੇ ਆਪਣੀ ਟੋਰ ਵਿਖਾਓ ਇਹਨਾਂ ਕੋਲੋਂ ਸਾਰੇ ਟੌਪ ਕਲਾਸ ਬ੍ਰਾਂਡ ਦੇ ਫਰੇਮ ਮਿਲਦੇ ਨੇ ਤੇ ਪੈਸੇ ਦੀ ਚਿੰਤਾ ਕਰਨੀ ਨਹੀਂ ਕਿਉਂਕਿ ਇੰਸ਼ੋਰੈਂਸ ਕੰਪਨੀ ਕੋਲੋਂ ਡਾਇਰੈਕਟ ਬਿਲਿੰਗ ਕਰਕੇ ਆਪੇ ਹੀ ਲੈ ਲੈਣਗੇ ਪੈਸੇ ਅਪਾਇੰਟਮੈਂਟ ਬਣਾਓ ਜਾਂ ਇਹਨਾਂ ਦੇ ਸਟੋਰ ਤੇ ਜਾਓ 905-454-3383 20 ਰਿਵਰ ਮਾਉਂਟ ਰੋਡ ਯੂਨਿਟ B11 ਮੇਜਰ ਇੰਟਰਸੈਕਸ਼ਨ ਸਟੀਲ ਤੇ ਮਿਸੀਸਾਗਾ 905-454-3383
WTOR 770 AM Youngstown Toronto
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
सीआईबीसी ग्लोबल मनी ट्रांसफर के साथ अपने परिवार को ज्यादा से ज्यादा खुशियां दें सीआईबीसी ग्लोबल मनी ट्रांसफर की $0 ट्रांसफर फीस का फायदा उठाएं और अपने परिवार तक पहुंचाएं और भी ज्यादा पैसे आज ही cibc.com/gmtevent पर जाएं और प्रोमो कोड gmtevent के साथ अपने पहले ट्रांसफर पर $300 तक वापस पाएं शर्तें और सीआईबीसी फॉरेन एक्सचेंज रेट्स लागू
आप वहाँ नहीं लेकिन जब आप रेमिटली के जरिए पैसे घर भेजते हैं तो आप अपनों के पास महसूस करते हैं बेटी की सालगिरह के लिए या किसी भी मौका पर रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को ज़हनी सुकून रेमिटली ऐप डाउनलोड करें और अपने पहले ट्रांसफर पर खुसूसी ऑफर से फायदा उठाएं रेमिटली
अब आप सुनेंगे रियल एस्टेट मार्केट अपडेट होम लाइफ गैलेक्सी के अनिल भरवानी से
सत श्री अकाल सलाम नमस्ते मेरा नाम अनिल भरवानी है मैं होम लाइफ गैलेक्सी रियल एस्टेट लिमिटेड ब्रोकरेज से बोल रहा हूं मेरी एक्सपर्टीज प्री कंस्ट्रक्शन में है आइए आज प्री कंस्ट्रक्शन की बात करते हैं प्री कंस्ट्रक्शन में क्यों इन्वेस्ट करना चाहिए आपको सारा पैसा एक साथ इन्वेस्ट नहीं करना पड़ता मॉर्गेज लेने से पहले ही आप ये प्रॉपर्टी रीसेल करके और इस पे आप अच्छा पैसा कमा सकते हैं यदि आप एंड यूजर हैं या आप इन्वेस्टर हैं या आप रेंटल इनकम ढूंढ रहे हैं मुझे आज ही कॉल करिए आपको पता है टोरंटो लैंड ऑफ इमिग्रेंट्स है यहाँ खूब सारे स्टूडेंट्स हर साल पढ़ने आते हैं तो रियल एस्टेट बिजनेस में प्रोस्पेक्ट्स तो है ही है यदि आप मॉर्गेज ढूंढ रहे हैं मैं मॉर्गेज में भी आपको हेल्प कर सकता हूँ यदि आपका क्रेडिट रेशियो का इशू है तो उस पर भी काम किया जा सकता है मैं आपको बताऊंगा कैसे होता है मैं आपकी ओर से बिल्डर से नेगोशिएट करूंगा और आपके लिए अच्छे से अच्छी डील वर्कआउट करूंगा मुझे आज ही कॉल करें मेरा सेल नंबर है 416-427-1905 और मेरी डिटेल्स मेरी वेबसाइट पर भी हैं www.condoline.com तो चलिए फिर मुझे फोन करिएगा और मैं इसी रेडियो चैनल पे आपसे फिर बात करूंगा सत श्री अकाल सलाम नमस्ते
आपने अभी सुनी रियल एस्टेट मार्केट अपडेट अनिल भरवानी से आपका रियल एस्टेट मार्केट या प्री कंस्ट्रक्शन के बारे में कोई सवाल हो तो अभी कॉल करें 416-427-1905
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦੇ ਤਰਫੋਂ ਰੇਡੀਓ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈਗਾ ਵਿਨੋਦ ਜੀ ਐਸ ਜੀ ਪੀ ਸੀ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇੱਕ ਹੀ ਮਾਮਲਾ ਕੀ ਹੈਗਾ ਕਿ ਇਹ HEPC ਟਾਸਕ ਫੋਰਸ ਨੂੰ ਪਹਿਲਾਂ ਪਤਾ ਸੀਗਾ ਕੀ ਹੋਇਆ। ਮੈਂ ਚਾਹਾਂਗਾ ਕਿ ਇਹ ਜਿਹੜੀ ਲੇਟੈਸਟ ਸਾਰੀਆਂ ਖਬਰਾਂ ਨੇ ਇਹ ਬੇਅਦਬੀ ਮਾਮਲੇ ਦੀਆਂ, ਇਹ ਸਾਰੀਆਂ ਖਬਰਾਂ ਜਿਹੜੀਆਂ ਉਹ ਵੀ ਤੁਸੀਂ ਸਾਂਝੀਆਂ ਕਰੋ, ਲੇਕਿਨ ਥੋੜਾ ਬੈਕਗਰਾਊਂਡ ਵੀ ਦੇ ਦਿਓ ਜਸਟ ਇਨ ਕੇਸ ਸਾਡੇ ਕਿਸੇ ਲਿਸਨਰ ਨੂੰ ਜਾਂ ਦਰਸ਼ਕ ਨੂੰ ਨਹੀਂ ਪਤਾ ਲੱਗਿਆ ਵੀਕਐਂਡ ਦੇ ਉੱਤੇ, ਜੇ ਉਹ ਖਬਰਾਂ ਦੇ ਨਾਲ ਨਹੀਂ ਜੁੜੇ ਹੋਏ ਨੇ। ਸੋ ਇਹਦੀ ਥੋੜੀ ਜਿਹੀ ਬੈਕਗਰਾਊਂਡ ਜਿਹੜੀ ਹੈ ਉਹ ਜ਼ਰੂਰ ਦੇ ਦਿਓ। ਦੋਨੋਂ ਦੋ ਅਲੱਗ ਅਲੱਗ ਮਾਮਲੇ ਨੇ, ਜਿਹੜਾ ਇੱਕ ਸ੍ਰੀ ਆਪਣੇ ਦਰਬਾਰ ਸਾਹਿਬ ਦੇ ਵਿੱਚ ਹੋਇਆ, ਗੋਲਡਨ ਟੈਂਪਲ 'ਚ ਹੋਇਆ, ਦੂਸਰਾ ਮਾਮਲਾ ਜਿਹੜਾ ਆਪਣਾ ਕਪੂਰਥਲਾ ਦੇ ਵਿੱਚ ਹੋਇਆ। ਦੋ ਅਲੱਗ ਅਲੱਗ ਮਾਮਲੇ ਨੇ, ਮਾਮਲੇ ਕੀ ਹੈ, ਬੈਕਗਰਾਊਂਡ ਕੀ ਉਹ ਦੇ ਦਿਓ, ਔਰ ਫਿਰ ਲੇਟੈਸਟ ਅਪਡੇਟ ਜਿਹੜੀ ਹੈ ਉਹ ਵੀ ਸਾਂਝੀ ਕਰ ਦਿਓ। SGPC ਵੱਲੋਂ ਜਿਹੜਾ ਨਵਾਂ ਖੁਲਾਸਾ ਕੀਤਾ ਗਿਆ ਕਿ ਪਹਿਲਾਂ ਤੋਂ ਪਤਾ ਸੀਗਾ ਕੀ ਮਾਮਲਾ ਕੀ ਹੈ, ਔਰ ਇਹ ਸਾਰੀ ਕੁਛ ਹੋਰ ਖਬਰਾਂ ਅਸੀਂ ਜਿਹੜੀਆਂ ਲੇਟੈਸਟ ਸਾਡੇ ਕੋਲ ਪਹੁੰਚੀਆਂ ਨੇ, ਔਰ ਜਿਹੜੀ ਉਹਦੀ ਸਿਸਟਰ ਆਈ ਹੈ, ਇੱਕ ਜਿਹੜੇ ਅਲੈਜਡ ਸ਼ਖਸ ਜਿਹਨੇ ਕਿ ਅਲੈਜਡਲੀ ਇਹ ਬੇਅਦਬੀ ਕੀਤੀ ਹੈ, ਖੈਰ ਪਤਾ ਨਹੀਂ ਉਹ ਚੋਰੀ ਦਾ ਮਾਮਲਾ ਸੀਗਾ ਕਪੂਰਥਲੇ ਕੀ ਮਾਮਲਾ ਸੀਗਾ, ਸਾਰੀ ਜਿਹੜਾ ਡਿਟੇਲ ਦੇ ਵਿੱਚ ਇਹ ਸਾਰੀ ਗੱਲਬਾਤ ਸਾਂਝੀ ਕਰੋ ਜੀ। ਵਿਨੇ ਜੀ
ਦੇਖੋ ਯੁੱਧਵੀਰ ਜੀ, ਦੋ ਜਿਹੜੇ ਆ ਲਗਾਤਾਰ ਦੋ ਦਿਨ ਜਿਹੜੀ ਹੈ ਬੇਅਦਬੀ ਘਟਨਾ ਜਿਹੜੀ ਅਲੈਜਡ ਉਹ ਵਾਪਰੀ ਹੈ। ਇੱਕ ਤੇ ਹਰਮਿੰਦਰ ਸਾਹਿਬ 'ਚ ਉਹ ਜਿਹੜਾ ਦੈਟ ਉਹ ਸਾਰਿਆਂ ਦਾ ਜਿਹੜਾ ਵੀਡੀਓ ਹੈਗਾ ਸਾਰਿਆਂ ਨੇ ਵੇਖਿਆ, ਦੈਟ ਐਕਚੁਅਲੀ ਬੇਅਦਬੀ ਦਾ ਪੂਰਾ ਮਾਮਲਾ ਬੇਅਦਬੀ ਦਾ ਹੈਗਾ ਉੱਥੇ। ਤੇ ਦੂਜਾ ਜਿਹੜਾ ਸੀਗਾ ਉਹ ਕਪੂਰਥਲਾ ਨਿਜ਼ਾਮਪੁਰ ਜ਼ਿਲ੍ਹਾ ਹੈਗਾ, ਕਪੂਰਥਲਾ 'ਚ ਜਿਹੜਾ ਨਿਜ਼ਾਮਪੁਰ ਪਿੰਡ ਹੈਗਾ ਉੱਥੇ ਇਹ ਘਟਨਾ ਜਿਹੜੀ ਹੈ ਵਾਪਰੀ ਹੈ। ਉਹਦੇ ਅੰਦਰ ਜਿਹੜਾ ਦੈਟਸ ਕੰਟਰੋਵਰਸੀ, ਦੈਟ ਅਲੈਜਡ ਕੀ ਇੱਕ ਜਿਹੜੀ ਹੈ ਬੇਅਦਬੀ ਹੋਈ ਹੈ, ਪਰ ਜਿਹੜੀ ਪੁਲਿਸ ਹੈ ਪੰਜਾਬ ਪੁਲਿਸ ਦਾ ਕਹਿਣਾ ਕਿ ਬੇਅਦਬੀ ਉੱਥੇ ਨਹੀਂ ਹੋਈ ਹੈ। ਤੇ ਹੁਣ ਜਿਹੜੀ ਆਪਸ 'ਚ ਖਿੱਚਾਤਾਨੀ ਚੱਲੀ ਹੋਈ ਹੈ, SGPC ਦੇ ਮੈਂਬਰ ਦੇ ਅੰਦਰ ਤੇ ਉੱਥੇ ਜਿਹੜੇ ਆ ਗ੍ਰੰਥੀ ਹੈਗੇ ਆ ਉਹਨਾਂ ਦਾ ਵੀ ਜਿਹੜਾ ਬਿਆਨ ਪੁਲਿਸ ਨੇ ਲਿਆ। ਤੇ ਪੂਰਾ ਦਾ ਪੂਰਾ ਮਾਮਲਾ ਜਿਹੜਾ ਕਪੂਰਥਲਾ ਨੂੰ ਲੈ ਕੇ ਅਪਡੇਟ ਇਹ ਹੈਗੀ ਹੈ ਕਿ ਜਿਸ ਸ਼ਖਸ ਨੇ ਉੱਥੇ ਇਹ ਘਟਨਾ ਜਿਹੜੀ ਹੈ ਇਹਨੂੰ ਅੰਜਾਮ ਦਿੱਤਾ ਸੀ, ਉਹਦੀ ਭੈਣ ਜਿਹੜੀ ਹੈ ਸਿਸਟਰ ਹੈਗੀ ਹੈ ਉਹ ਸੁਹਾਮੀ, ਉਹਨੇ ਸ਼ਨਾਖਤ ਕੀਤੀ ਹੈ ਕਿ ਇਹ ਜਿਹੜਾ ਸ਼ਖਸ ਸੀਗਾ ਇਹ ਉਹਦਾ ਭਰਾ ਸੀਗਾ। ਉਹਨਾਂ ਨੇ ਜਿਹੜੀ ਹੈ ਫੋਟੋਜ਼ ਵੀ ਸਾਂਝੀ ਕੀਤੀਆਂ ਉਹਦੇ ਨਾਲ, ਤੇ ਉਹਦੇ ਨਾਲ ਇਹ ਲੇਟੈਸਟ ਡਿਵੈਲਪਮੈਂਟ ਜਿਹੜੀ ਘੱਟ ਤੋਂ ਘੱਟ ਜਿਹੜਾ ਹੈ ਉਹ ਪੂਰਾ ਜਿਹੜਾ ਸਾਹਮਣੇ ਕੌਣ ਸ਼ਖਸ ਸੀਗਾ ਉਹ ਚਾਹੇ ਉਹ ਜਿਹਨ ਜਿੰਦਾ ਨਹੀਂ ਹੈਗਾ, ਪਰ ਫਿਰ ਵੀ ਕੋਈ ਤਾਂ ਸੁਰਾਗ ਪੁਲਿਸ ਨੂੰ ਮਿਲਿਆ ਕਿ ਕੌਣ ਬੰਦੇ ਹੈਗੇ ਆ। ਤੇ ਨਾਲ ਇਹਨਾਂ ਦੋਨਾਂ ਜਿਹੜੇ ਇੰਸੀਡੈਂਟ ਡਿਵੈਲਪਮੈਂਟ ਹੋਈ ਹੈ ਸਿਆਸਤ ਪੂਰੀ ਭਰ ਗਈ ਹੈ। SGPC ਦੇ ਵੀ ਇੱਕ ਪੱਖ ਹੈਗਾ, ਉਹਨਾਂ ਦੇ ਵੀ ਜਿਹੜੇ ਆ ਉਹਦੇ 'ਚ ਵੀ ਥੋੜਾ ਜਿਹਾ ਡਿਵੀਜ਼ਨ ਅਸੀਂ ਵੇਖਦੇ ਹਾਂ। ਇੱਕ ਜਿਹੜੇ ਉਹ ਕਹਿੰਦੇ ਆ ਕਿ ਬੇਅਦਬੀ ਜਿਹੜੀ ਹੈਗੀ ਹੈ ਪੂਰੇ ਦਾ ਪੂਰਾ ਸਾਰੇ ਖੰਡਨ ਕਰਦੇ, ਉਹਦਾ ਕੜਾ ਵਿਰੋਧ ਕਰਦੇ, ਉਹਨੂੰ ਬਹੁਤ ਜ਼ਿਆਦਾ ਜਿਹੜੇ ਦੈਟਸ ਇਜ਼ ਰੀਅਲੀ ਸੈਡ ਐਂਡ ਅਨਫੋਰਚੁਨੇਟ ਡਿਵੈਲਪਮੈਂਟ। ਪਰ ਨਾਲ ਜਿਹੜਾ ਹੈ ਬੰਦੇ ਨੂੰ ਮਾਰ ਦੇਣਾ ਉਹ ਵੀ ਜਿਹੜਾ ਹੈ ਕੁਛ SGPC ਮੈਂਬਰਸ ਵੱਲੋਂ, ਹਾਲਾਂਕਿ ਉਹ ਖੁੱਲ੍ਹ ਕੇ ਨਹੀਂ ਕਹਿ ਰਹੇ, ਪਰ ਜਦ ਆਪਾਂ ਗੱਲਬਾਤ ਕਰਦੇ ਹਾਂ ਉਹ ਮੰਨਦੇ ਹਾਂ ਕਿ ਲਿੰਚਿੰਗ ਜਿਹੜੀ ਹੈਗੀ ਹੈ ਇਹ ਵੀ ਕੋਈ ਜਿਹੜੀ ਹੈ ਧਰਮ ਦੇ ਅਨੁਸਾਰ, ਸਾਡਾ ਧਰਮ ਬਿਲਕੁਲ ਅਲਾਓ ਨਹੀਂ ਕਰਦਾ। ਤੇ ਦੂਜਾ ਜੇ ਟੈਕਨੀਕਲ ਪੁਆਇੰਟ ਇਹ ਹੈਗਾ ਕਿ ਤੁਸੀਂ ਬੰਦਾ ਮਾਰ ਦੋਗੇ ਉਹਦਾ ਮਤਲਬ ਹੈ ਤੁਸੀਂ ਬੰਦਾ ਨਹੀਂ, ਤੁਸੀਂ ਸਬੂਤ ਮਾਰ ਰਹੇ ਹੋ। ਜਿਹੜਾ ਸਬੂਤ ਜਦ ਤੁਸੀਂ ਮਿਟਾ ਦੋਗੇ ਤੇ ਉਹਦੇ ਨਾਲ ਜਿਸ ਬੰਦੇ ਨੇ ਜਿਹੜੀ ਹੈ ਉਹ ਘਟਨਾ ਕਰਾਈ ਹੈ ਉਹ ਤਾਂ ਕਦੇ ਵੀ ਉਹਦਾ ਨਾਮ ਨਹੀਂ ਆ ਸਕਦਾ। ਤੇ ਇਹਦੇ ਨਾਲ ਜਿਹੜੀ ਹੈ ਰਣਜੀਤ ਸਿੰਘ ਢੰਡਰੀਵਾਲਾ ਦੇ ਜਿਹੜਾ ਬਿਆਨ ਹੈਗਾ ਉਹ ਬਾਰ ਬਾਰ ਹਰ ਕਿਤੇ ਜਿਹੜੀ ਹੈ ਉਹ ਅਸੀਂ ਵੇਖ ਰਹੇ ਹਾਂ। ਉਹਨੇ ਕਿਹਾ ਕਿ ਤੁਸੀਂ ਜਿਹੜਾ ਹੈਗਾ SGPC ਕੋਲ ਜਦ ਬੰਦਾ ਆ ਗਿਆ ਸੀ ਉਹਨੂੰ ਪੁੱਛ ਲੈਂਦੇ, ਜਿਹੜੇ ਕੰਮ ਤੁਸੀਂ ਪੁਲਿਸ ਦੇ ਥਰੂ ਕਰਾਉਣਾ ਚਾਹੁੰਦੇ ਸੀ ਕਿ ਤੁਸੀਂ ਹਮੇਸ਼ਾ ਪੁਲਿਸ ਨੂੰ ਜਿਹੜਾ ਬਲੇਮ ਕਰਦੇ ਹੋ ਕਿ ਪੁਲਿਸ ਨੇ ਜਿਹੜਾ ਉਹ ਨਹੀਂ ਸ਼ਨਾਖਤ ਕੀਤੀ, ਉਹਨੂੰ ਲੋਜੀਕਲ ਐਂਡ ਨਹੀਂ ਲਿਆ। ਜਦ ਤੁਹਾਡੇ ਕੋਲ SGPC ਟਾਸਕ ਫੋਰਸ ਕੋਲ ਬੰਦਾ ਸੀਗਾ ਤੁਸੀਂ ਪਤਾ ਲਾਉਂਦੇ ਕਿ ਕੌਣ ਬੰਦਾ ਹੈਗਾ, ਕੌਣ ਕੌਂਸਪੀਰੇਟਰ ਸੀਗਾ ਉਹਦੇ ਪਿੱਛੇ, ਤੇ ਪੂਰਾ ਜਿਹੜੀ ਹੈ ਉਸ ਤੇ ਬਾਅਦ ਤੁਸੀਂ ਜੋ ਵੀ ਉਹਦਾ ਖਸ਼ਲ ਕਰਨਾ ਸੀ ਕਰ ਦੇਣਾ ਸੀ, ਘੱਟ ਤੋਂ ਘੱਟ ਜਿਹੜਾ ਸਬੂਤ ਸੀਗਾ ਜਾਂ ਬਾਕੀ ਜਿਹੜੀ ਚੀਜ਼ਾਂ ਸੀ ਉਹ ਪਤਾ ਲੱਗ ਜਾਂਦਾ। ਪਰ ਫਿਰ ਵੀ ਜਿਹੜੀ ਹੈ ਇਹ ਹੈਗੀ ਹੈ ਪੂਰਾ ਦਾ ਪੂਰਾ ਜਿਹੜੀ ਡਿਵੈਲਪਮੈਂਟਸ ਹੋਈਆਂ ਅੱਜ ਨਾਲ ਸਿਆਸਤ ਹੋਰ ਵੀ ਜਿਹੜੀ ਬਾਕੀ ਹੈ, ਕਿਉਂਕਿ ਅਭਿਸ਼ੇਕ ਮਨੂ ਸਿੰਘ ਵੀ ਕਾਂਗਰਸ ਲੀਡਰ ਹੈਗੇ ਆ, ਉਹਨਾਂ ਨੇ ਕਿਹਾ ਕਿ ਸਜ਼ਾ ਜਿਹੜੀ ਹੈ ਜਿਸ ਬੰਦੇ ਨੇ ਬੇਅਦਬੀ ਕੀਤੀ ਹੈ ਜੋ ਬਚਦਾ ਉਹਨੂੰ ਵੀ ਜਿਹੜੀ ਹੈ ਸਜ਼ਾ ਕਰਾਰੀ ਮਿਲਣੀ ਚਾਹੀਦੀ ਹੈ। ਬਟ ਪੀਪਲ ਜਿਹਨਾਂ ਨੇ ਕੀ ਹੈ ਹੂ ਲਿੰਸ ਦਿਸ ਗਾਏ, ਉਹਨਾਂ ਵਾਸਤੇ ਵੀ ਜਿਹੜੀ ਹੈ ਪੂਰੀ ਸਖ਼ਤ ਸਜ਼ਾ ਦਾ ਜਿਹੜਾ ਇੰਤਜ਼ਾਮ ਹੋਣਾ ਚਾਹੀਦਾ। ਇਹਦੇ ਉੱਤੇ ਜਿਹੜੀ ਹੈ SGPC ਤੇ ਅਭਿਸ਼ੇਕ ਮਨੂ ਸਿੰਘ ਜੀ ਦੇ ਵਿੱਚ ਜਿਹੜੀ ਹੈ ਖਿੰਚਾਤਾਨੀ ਜਿਹੜਾ ਬਿਆਨ ਐਲੀਗੇਸ਼ਨ ਦਾ ਕਾਊਂਟਰ ਐਲੀਗੇਸ਼ਨ ਜਿਹੜਾ ਬਲੇਮ ਗੇਮ ਜਿਹੜੀ ਹੈ ਉਹ ਚੱਲੀ ਹੋਈ ਹੈ। ਪੰਜਾਬ ਦੀ ਸਿਆਸਤ ਦੇ ਅੰਦਰ ਸੁਮੀਰ ਜਾਖੜ ਨੇ ਜਿਹੜਾ ਉਹਨੇ ਵੀ ਲਿੰਚਿੰਗ ਦਾ ਜਿਹੜਾ ਖੰਡਨ ਕੀਤਾ ਕਿ ਹੋਰ ਵੀ ਤਰੀਕੇ ਹੋ ਸਕਦੇ, ਤੇ ਨਾਲ ਇਹ ਵੀ ਕਿਹਾ ਕਿ ਅਸੀਂ ਸਾਡੇ ਕੋਲ ਜਿਹੜੀ ਸਾਡੀ ਪਾਰਟੀ ਦੇ ਅੰਦਰ ਕੋਈ ਵੀ ਮਤਭੇਦ ਹੋ ਸਕਦਾ, ਪਰ ਅਸੀਂ ਇਸ ਹੱਦ ਤੱਕ ਨਹੀਂ ਜਾ ਸਕਦੇ ਕਿ ਜਿੱਥੇ ਕਿ ਅਸੀਂ ਧਰਮ ਦੇ ਨਾਂ ਤੇ ਜਿਹੜੀ ਹੈ ਬੇਅਦਬੀਆਂ ਕਰਾਈਏ। ਤੇ ਜੇ ਹਰ ਕੋਈ ਇਸ ਦੇ ਅੰਦਰ ਜਿਹੜੀ ਹੈ ਇੱਕ ਬਹੁਤ ਗਹਿਰੀ ਸਾਜਿਸ਼ ਜਿਹੜੀ ਹੈ ਨਜ਼ਰ ਆਉਂਦੀ ਆ, ਆਮ ਬੰਦਾ ਜਿਹੜਾ ਹੈਗਾ ਉਹ ਕੰਫਿਊਜ਼ ਹੈਗਾ, ਹਰ ਕੋਈ ਆਪਣੇ ਆਪਣੇ ਵਾਇਲਡ ਗੈਸਿਸ ਲਾ ਰਿਹਾ, ਕੋਈ ਕਹਿ ਰਿਹਾ ਏਜੰਸੀ ਹੈਗੀ ਹੈ, ਕੋਈ ਕਹਿ ਰਿਹਾ ਆਰਐਸਐਸ ਹੈਗੀ ਹੈ, ਕੋਈ ਕਹਿ ਰਿਹਾ ਹੋ ਸਕਦਾ ਸਿਆਸਤਦਾਨ ਹੋ, ਕੋਈ ਕਹਿ ਰਿਹਾ ਦੇ ਆਰ ਐਕਚੁਅਲੀ ਨੇਮਿੰਗ, ਕੋਈ ਕਾਂਗਰਸ ਨੂੰ ਬਲੇਮ ਕਰ ਰਿਹਾ, ਕੋਈ ਅਕਾਲੀ ਦਲ ਨੂੰ ਬਲੇਮ ਕਰ ਰਿਹਾ। ਪਰ ਕਿਸੇ ਨੇ ਤਾਂ ਕਰਾਈ ਹੈ ਡੈਥ ਇਫੈਕਟ, ਤੇ ਜਿਹੜਾ ਬੰਦਾ ਜਿਹੜਾ ਸਬੂਤ ਹੋਣਾ ਚਾਹੀਦਾ ਸੀ ਉਹ ਅੱਜ ਜਿਹੜਾ ਸਾਡੇ ਵਿੱਚ ਨਹੀਂ ਹੈਗਾ। ਕਪੂਰਥਲਾ ਦੇ ਰਿਲੇਟਿਡ ਜਿਹੜਾ ਮਾਮਲਾ ਹੈਗਾ ਉਹਨੂੰ ਅਜੇ ਤੱਕ ਬੇਅਦਬੀ ਦਾ ਹੈਗੀ ਜਾਂ ਨਹੀਂ ਹੈਗੀ ਉਹ ਵੀ ਡਿਬੇਟੇਬਲ ਹੈਗੀ ਹੈ, ਬਿਕੋਜ਼ ਉਹਨੂੰ ਇੱਕ ਅਲੈਜ ਸੈਕਰੀਲੇਜ ਇੰਸੀਡੈਂਟ ਜਿਹੜਾ ਮੰਨਿਆ ਜਾ ਰਿਹਾ। ਪਰ ਹਰਿਮੰਦਰ ਸਾਹਿਬ ਚ ਜਿਹੜਾ ਹੋਇਆ ਉਹਦੇ ਤੇ ਪਰੂਫ ਮਿਟਾਉਣ ਤੋਂ ਬਾਅਦ ਜਿਹੜਾ ਹੈਗਾ ਉਹ ਪੂਰਾ ਜਿਹੜਾ ਹੈ ਹਰ ਕੋਈ ਇਹੀ ਐਸ ਜੀ ਪੀ ਸੀ ਟਾਸਕ ਫੋਰਸ ਨੂੰ ਕਹਿੰਦਾ ਹੈ ਕਿ ਤੁਸੀਂ ਇੰਨੇ ਇਕੁਪ ਹੈਗੇ ਹੋ, ਨਾਲੇ ਤੁਸੀਂ ਉਸ ਬੰਦੇ ਦਾ ਅੱਖ ਜਿਹਨੇ ਬੇਅਦਬੀ ਕੀਤੀ ਹੈ, ਜੇ ਤੁਸੀਂ ਇਹ ਕਹਿੰਦੇ ਹੋ ਕਿ ਉਹਨੇ ਜਿਹੜੀ ਬਹੁਤ ਵੱਡਾ ਜਿਹੜਾ ਇੱਥੇ ਹਮਲਾ ਕੀਤਾ ਹੈ ਉਹਦਾ ਤਾਂ ਤੁਸੀਂ ਪੋਜੀਸ਼ਨ ਬਹੁਤ ਜ਼ਿਆਦਾ ਐਸਕੇਲੇਟ ਕਰਦੇ ਰਹੇ, ਉਹਨੂੰ ਤਾਂ ਤੁਸੀਂ ਕੋਈ ਬਹੁਤ ਵੱਡਾ ਯੋਧਾ, ਹਾਲਾਂਕਿ ਉਹ ਤੇ ਸਿਰਫ ਇੱਕ ਜਵਾਕੜਾ ਜਿਹਾ ਸੀਗਾ ਕੋਈ, ਰਾਈਟ? ਤੇ ਉਹਦਾ ਤੁਸੀਂ ਇੰਨਾ ਜ਼ਿਆਦਾ ਰੁਤਬਾ ਕਿਉਂ ਬੜਾ ਰਹੇ ਹੋ ਅੱਲਾ ਕਰਕੇ? ਤੇ ਐਸ ਜੀ ਪੀ ਸੀ ਟਾਸਕ ਫੋਰਸ ਦੀ ਜਿਹੜੀ ਹੈਂਡਲਿੰਗ ਆਫ ਦਾ ਹੋਲ ਮੈਟਰ ਹੈਗੀ ਹੈ ਉਹ ਵੀ ਅੰਡਰ ਅਡਾਰ ਹੈਗੀ ਹੈ, ਉਹ ਵੀ ਜਿਹੜੀ ਕੁਐਸਚਨੇਬਲ ਹੈਗੀ ਹੈ। ਆਈ ਥਿੰਕ ਇੱਕ ਸਿਆਸਤਦਾਨ ਨੇ ਇਹ ਵੀ ਕਿਹਾ ਕਿ ਥੋੜਾ ਜਿਹਾ ਇਹਨਾਂ ਨੂੰ ਗਰੂਮ ਤੇ ਪ੍ਰਪੇਅਰ ਕਰਨਾ ਚਾਹੀਦਾ ਜੇ ਕਿ ਏਦਾਂ ਦੇ ਜਦ ਹਾਲਾਤ ਹੋਣ ਤੁਸੀਂ ਕਿਵੇਂ ਜਿਹੜਾ ਹੈ ਸਬੂਤ ਨੂੰ ਜਿਹੜਾ ਬਚਾ ਕੇ ਰੱਖੋਗੇ, ਪ੍ਰਜ਼ਰਵ ਕਰਕੇ ਰੱਖੋਗੇ। ਤੇ ਜਿਹੜੀ ਇੰਟੈਰੋਗੇਸ਼ਨ ਹੈਗੀ ਹੈ ਉਹ ਜਿਹੜੀ ਇੰਟੈਰੋਗੇਸ਼ਨ ਜੇ ਤੁਸੀਂ ਪੁਲਿਸ ਦੇ ਉੱਤੇ ਡਿਪੈਂਡ ਕਰਦੇ ਹੋ ਉਹ ਇੰਟੈਰੋਗੇਸ਼ਨ ਐਸ ਜੀ ਪੀ ਸੀ ਟਾਸਕ ਫੋਰਸ ਵੀ ਕਰ ਸਕਦੀ ਸੀ ਬਜਾਏ ਕਿ ਉਹਨਾਂ ਨੇ ਬੰਦਾ ਮਾਰਨਾ ਸੀ। ਜੀ
ਠੀਕ ਹੈ ਜੀ, ਸਾਡੀ ਅਗਲੀ ਕਾਲ ਮੋਂਟਰੀਅਲ ਤੋਂ ਹੈਗੀ ਹੈ। ਹਾਂਜੀ ਕੌਣ ਬੋਲ ਰਿਹਾ ਜੀ?
ਹਾਂਜੀ ਗੁੱਡ ਮਾਰਨਿੰਗ ਜੀ, ਨਮਸਕਾਰ ਤੇ ਸਤਿ ਸ੍ਰੀ ਅਕਾਲ।
ਗੁੱਡ ਮਾਰਨਿੰਗ,
ਮੈਂ ਮੋਂਟਰੀਅਲ ਤੋਂ ਬੋਲ ਰਹੀ ਹਾਂ। ਹਾਂਜੀ ਹਾਂਜੀ ਯੁੱਧਵੀਰ ਜੀ, ਮੈਂ ਤੁਹਾਡੀ ਬਹੁਤ ਵੱਡੀ ਫੈਨ ਹਾਂ, ਬੜੇ ਸਾਲਾਂ ਤੋਂ ਤੁਹਾਡਾ ਪ੍ਰੋਗਰਾਮ ਸੁਣ ਰਹੀ ਹਾਂ, ਫਸਟ ਟਾਈਮ ਕਾਲ ਕਰ ਰਹੀ ਹਾਂ।
ਥੈਂਕ ਯੂ ਥੈਂਕ ਯੂ ਜੀ, ਤੁਸੀਂ ਪੈਂਜੀ ਬੜੀ
ਸਾਲਾਂ, ਯੂ ਆਰ ਜੈਮ ਆਫ ਅ ਪਰਸਨ, ਆਈ ਰੀਲੀ ਰੀਲੀ ਲਾਈਕ ਯੂਰ ਪ੍ਰੋਗਰਾਮ, ਔਰ ਤੁਹਾਡੇ ਸ਼ਾਮ ਦੇ ਵੀ ਮੈਂ ਪ੍ਰੋਗਰਾਮ ਜ਼ਰੂਰ ਸੁਣਦੀ ਹਾਂ ਜਿਹੜੇ 7:30 ਤੋਂ ਰਾਤੀ 10 ਵਜੇ ਤੱਕ ਆਉਂਦੇ ਹੋ।
ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ, ਤੁਸੀਂ ਇੰਨੇ ਸਾਲਾਂ ਤੋਂ ਪ੍ਰੋਗਰਾਮ ਸੁਣ ਰਹੇ ਹੋ, ਪਸੰਦ ਵੀ ਕਰਦੇ ਹੋ,
ਇੰਨੇ ਨਿਊਟਰਲ ਜਿਹੜੇ ਪੋਲੀਟੀਕਲ ਵਿਊਜ਼ ਹੈ, ਜਿਸ ਤਰ੍ਹਾਂ ਤੁਸੀਂ ਹਰ ਚੀਜ਼ ਨੂੰ ਐਕਸਪਲੇਨ ਕਰਦੇ ਹੋ, ਆਮ ਅ ਬਿਗ ਬਿਗ ਫੈਨ ਆਫ ਯੂਅਰਸ।
ਥੈਂਕ ਯੂ ਸੋ ਮਚ ਫੋਰ ਦਾ ਕਾਇੰਡ ਵਰਡਸ ਜੀ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਪਹਿਲੀ ਵਾਰੀ ਕਾਲ ਕੀਤੀ ਹੈ, ਕੋਈ ਰੀਜ਼ਨ ਹੋਏਗਾ ਜੀ? ਹਾਂਜੀ ਜ਼ਰੂਰ ਦੱਸੋ ਜੀ।
ਹਾਂਜੀ ਰੀਜ਼ਨ, ਵੈਸੇ ਮੇਰੀ ਇੰਡੀਆ ਤੋਂ ਪੋਲੀਟੀਕਲ ਸਾਇੰਸ ਮਾਸਟਰਸ ਦੇ ਬੈਕਗ੍ਰਾਉਂਡ ਹੈ, ਇਸ ਕਰਕੇ ਮੈਨੂੰ ਪੋਲੀਟਿਕਸ 'ਚ ਇੰਟਰਸਟ ਵੀ ਰਹਿੰਦਾ ਹੈ। ਤੇ ਮੈਂ ਰੀਜ਼ਨ ਜਿਹੜੇ ਕਰਕੇ ਕਾਲ ਕਰ ਰਹੀ ਹਾਂ ਕਿ ਪਿੱਛੇ ਜੇ ਲਾਅ ਬਣਿਆ ਸੀ ਨਾ, ਜਿਹੜਾ ਹੁਣ ਰੀਸੈਂਟਲੀ ਬਣਿਆ, 21 ਸਾਲ ਤੋਂ ਜਿਹੜੀ ਲੜਕੀ ਦੀ ਮਿਨੀਮਮ ਏਜ ਹੋਣੀ ਚਾਹੀਦੀ ਮੈਰਿਜ ਦੀ, ਉਹ ਲਾਅ ਜਿਹੜਾ ਨਾ ਉਹ ਮੁਸਲਿਮ ਔਰ ਕ੍ਰਿਸਚਨ ਤੇ ਨਹੀਂ ਅਪਲਾਈ ਹੁੰਦਾ ਉਹ, ਕਿਉਂਕਿ ਹਿੰਦੂ ਜਿਹੜਾ ਲਾਅ ਹੈ, ਹਿੰਦੂ ਸਿਵਲ ਕੋਡ ਹੈਗਾ ਜਿਹੜਾ, ਉਹਦੇ ਵਿੱਚ ਸਿਰਫ ਹਿੰਦੂ, ਸਿੱਖ, ਜੈਨ ਤੇ ਬੁੱਧਿਸਟ ਲੋਕ ਹੀ ਇਹਦੇ ਚ ਆਉਂਦੇ ਵੇ, ਤੇ ਉਹਦੇ ਚ ਕ੍ਰਿਸਚਨ ਤੇ ਮੁਸਲਿਮ ਵਾਸਤੇ ਨਹੀਂ ਅਪਲਾਈ ਹੁੰਦਾ ਉਹਨਾਂ ਤੇ। ਕਾਫੀ ਵਾਰ ਵਿਰਕ ਸਾਹਿਬ ਨੇ ਕਿਹਾ ਕਿ ਇਸ ਕਰਕੇ ਲਾਅ ਬਣਾਇਆ ਗੌਰਮੈਂਟ ਨੇ ਪਾਪੂਲੇਸ਼ਨ ਕੰਟਰੋਲ ਕਰਨ ਵਾਸਤੇ ਦੂਸਰੇ ਸੈਕਟ ਦੀ, ਤੇ ਇਹ ਉਹਨਾਂ ਉੱਤੇ ਨਹੀਂ ਅਪਲਾਈ ਹੁੰਦਾ। ਮੈਂ ਪਤਾ ਕੀਤਾ ਇੰਡੀਆ ਤੋਂ ਵੀ ਕਿਸੇ ਦੇ ਥਰੂ, ਉਹ ਜਿਹੜੇ ਲਾਅ ਦੇ ਬਾਰੇ ਜਾਣਦੇ ਵੇ।
ਠੀਕ ਹੈ ਜੀ, ਥੈਂਕ ਯੂ। ਤੁਸੀਂ
ਵਿਨੇ ਸ਼ਰਮਾ ਜੀ ਕੋਲ ਇੱਕ ਵਾਰੀ ਕਹਿ ਕੇ ਪਤਾ ਕਰ ਸਕਦੇ ਹੋ ਇਸ ਚੀਜ਼ ਨੂੰ, ਕਿਉਂਕਿ ਜਿਹੜਾ ਨਹਿਰੂ ਜੀ ਨੇ ਲਾਅ ਬਣਾਇਆ ਸੀ 1951 ਤੋਂ ਬਾਅਦ, ਉਹਦੇ ਵਿੱਚ ਸਿਰਫ ਹਿੰਦੂ ਲਾਅ ਦੇ ਅੰਡਰ ਸਿਰਫ ਹਿੰਦੂ, ਸਿੱਖ, ਬੁੱਧ ਐਂਡ ਜੈਨ ਲੋਕ ਆਉਂਦੇ ਹੋਏ।
ਅੱਛਾ, ਵੈਸੇ ਇਹ ਹਜੇ ਕੈਬਿਨੇਟ ਨੇ ਹੀ ਮਨਜ਼ੂਰੀ ਦਿੱਤੀ ਹੈ ਹਜੇ?
ਹਾਂਜੀ, ਹਜੇ ਲਾਅ ਨਹੀਂ ਬਣਿਆ, ਮੇਰੇ ਖਿਆਲ ਬਿੱਲ ਹੀ ਹੈਗਾ। ਹਾਂਜੀ, ਪ੍ਰਪੋਜ਼
ਕੀਤਾ ਜੋ ਕੈਬਿਨੇਟ ਵੱਲੋਂ ਮਨਜ਼ੂਰੀ ਮਿਲੀ ਹੈ, ਓਕੇ ਕੀਤਾ ਗਿਆ ਕੈਬਿਨੇਟ ਵੱਲੋਂ, ਫਿਰ ਉਸ ਤੋਂ ਬਾਅਦ ਇਹ ਲੋਕ ਸਭਾ ਔਰ ਰਾਜ ਸਭਾ ਦੇ ਵਿੱਚ ਆਏਗਾ ਡਿਸਕਸ਼ਨ ਵਾਸਤੇ।
ਹਾਂਜੀ ਹਾਂਜੀ, ਫਿਰ ਪ੍ਰੈਜ਼ੀਡੈਂਟ ਦੇ ਮੋਹਰ ਲੱਗੇਗੀ, ਫਿਰ ਪਾਸ ਹੋਏਗਾ, ਫਿਰ ਲਾਅ ਬਣ ਜਾਏਗਾ, ਬਟ ਰਾਈਟ ਨਾਓ ਇਟਸ ਲਾਈਕ ਅੰਡਰ ਦ ਪ੍ਰੋਸੈਸ।
ਜੀ, ਔਰ ਮੇਰਾ ਖਿਆਲ ਆ ਕਿ ਆਈ ਥਿੰਕ ਸਾਰਿਆਂ ਨੂੰ ਇਹਦੇ ਅੰਡਰ ਲੈ ਕੇ ਆਉਣਗੇ, ਜਿਹੜਾ ਕੱਲਾ
ਲੈ ਕੇ ਆਉਣਗੇ ਬਾਅਦ ਵਿੱਚ, ਪਰ ਜਿਹੜਾ ਉਹਨਾਂ ਫਿਰ ਅਲੱਗ ਉਹਨੂੰ ਕਰਨਾ ਪਏਗਾ ਕਿਸੇ ਡਿਫਰੈਂਟ ਧਾਰਾ ਦੇ ਅੰਦਰ ਜਾਂ ਕਰਨਗੇ, ਪਰ ਜਿਹੜਾ ਹੁਣ ਜਿਹੜਾ ਬਿੱਲ ਪਾਸ ਹੋਇਆ ਸਭ ਤੇ ਲਾਗੂ ਨਹੀਂ ਹੁੰਦਾ। ਆਈ ਡੋਂਟ ਨੋ ਵਾਈ ਪੀਪਲ ਆਰ ਮੇਕਿੰਗ ਸੱਚ ਅ ਬਿਗ ਫਸ, ਮੇ ਬੀ ਦੇ ਆਰ ਇਗਨੋਰੈਂਟ ਔਰ ਆਈ ਡੋਂਟ ਨੋ, ਪਰ ਇਹ ਜਿਹੜਾ ਲਾਅ ਹੈ ਨਾ ਇਹਦੇ ਅੰਦਰ ਕ੍ਰਿਸਚਨ ਐਂਡ ਮੁਸਲਿਮ ਉਹ ਨਹੀਂ ਆਉਂਦੇ।
ਅੱਛਾ, ਪਰ ਬਟ ਮੈਂ ਇੱਥੇ ਇੰਨੀ ਕੀ ਗੱਲ ਕਹਿ ਸਕਦਾ ਹੈਗਾ ਕਿ ਆਈ ਐਮ ਸ਼ੋਰ ਕਿ ਉਹਨਾਂ ਨੂੰ ਵੀ ਇਹਦੇ ਪ੍ਰੀਵਿਊ ਦੇ ਅੰਡਰ ਲੈ ਕੇ ਜ਼ਰੂਰ ਆਉਣਗੇ। ਬਟ ਆਈ ਐਮ ਸ਼ੋਰ, ਕਿਉਂਕਿ ਇਹ ਇੱਕ ਐਸੀ ਚੀਜ਼ ਹੈ ਜਿਹੜੀ ਲੜਕੀ ਨੂੰ ਜਦੋਂ 18 ਸਾਲ ਤੋਂ 21, ਔਰ ਤੁਹਾਡੀ ਗੱਲ ਸਹੀ ਹੈ ਕਿ ਇਹਦੇ ਮਾਮਲੇ 'ਚ ਬਿਨਾਂ ਮਤਲਬ ਦੇਰ ਇਜ਼ ਯੂਐਨ ਕਰਾਇਆ, ਐਸੀ ਕੋਈ ਗੱਲ ਹੋਣੀ ਨਹੀਂ ਚਾਹੀਦੀ।
ਵਿਨੇ ਜੀ, ਹਾਂਜੀ, ਕਿਉਂਕਿ ਜ਼ਮਾਨਾ ਬਹੁਤ ਬਦਲ ਚੁੱਕਾ ਹੈ, ਤੇ ਮੈਂ ਤੇ ਇਹਦੀ ਬਿਗ ਫੇਵਰ ਵਿੱਚ ਹੈਗੀ ਹਾਂ, ਕਿਉਂਕਿ 18 ਸਾਲ ਦੀ ਲੜਕੀ ਮੈਂ ਜਦੋਂ ਆਪਣੇ ਦੇਖਾਂ, ਆਪਣੀ ਏਜ 18 ਸਾਲ ਦੀ ਸੀ, ਔਰ ਜਦੋਂ ਮੇਰੀ ਬੇਟੀ, ਆਈ ਹੈਵ 3 ਡਾਟਰਸ, ਤੇ ਉਹ ਵੀ ਸੀਗੇ ਤੇ 18 ਸਾਲ ਦੀ ਏਜ ਚ ਪਹਿਲੇ ਲੜਕੀ ਨੂੰ ਮੈਚਿਓਰਿਟੀ ਆਉਂਦੀ ਨਹੀਂ ਹੈ, ਫਿਰ ਉਹਦੀ ਐਜੂਕੇਸ਼ਨ ਵੀ ਨਹੀਂ ਪੂਰੀ ਹੁੰਦੀ ਤੇ ਉਹ ਜਦੋਂ ਨਵੀਂ ਫੈਮਿਲੀ ਚ ਜਾਂਦੀ ਹੈ ਤੇ ਫਿਰ ਪ੍ਰੋਬਲਮਸ ਵੀ ਆਉਂਦੀਆਂ ਹੈ, ਤੇ ਆਈ ਥਿੰਕ ਮਿਨੀਮਮ ਏਜ 21 ਦੀ ਹੋਣੀ ਚਾਹੀਦੀ ਹੈ, ਪਰ ਮੋਸਟਲੀ ਅੱਜ ਕੱਲ੍ਹ ਲੜਕੀਆਂ ਵੱਡੀ ਏਜ ਵਿੱਚ ਹੀ ਕਰਵਾ ਰਹੀ ਹੈ, ਐਕਸੈਪਟ ਰੂਰਲ ਏਰੀਆਜ਼ ਵਿੱਚ ਮੇ ਬੀ ਯੰਗ ਏਜ ਜਾਂ ਜਿਹੜੇ ਬੈਕਵਰਡ ਏਰੀਆ ਰਾਜਸਥਾਨ ਵਗੈਰਾ ਮੱਧ ਪ੍ਰਦੇਸ਼ ਤੇ ਹੈਗੇ ਵੇ, ਪਰ 21 ਇਜ ਰੀਅਲੀ ਅਪਰੋਪ੍ਰੀਏਟ ਏਜ ਔਰ 21 ਔਰ ਲੇਟਰ ਆਫਟਰ ਦੈਟ ਉਸ ਤੋਂ ਬਾਅਦ।
ਠੀਕ ਹੈ, ਥੈਂਕ ਯੂ ਸੋ ਮਚ ਜੀ, ਤੁਸੀਂ ਆਪਣੇ ਵਿਚਾਰ ਰੱਖੇ ਆ, ਤੁਹਾਡੀ ਬਹੁਤ ਬਹੁਤ ਮਿਹਰਬਾਨੀ ਵਿਨੇ ਜੀ ਸਾਡੇ ਨਾਲ ਹੈਗੇ।
ਥੈਂਕ ਯੂ ਸੋ ਮਚ ਐਂਡ ਆਈ ਰੀਅਲੀ ਰੀਅਲੀ ਲਵ ਯੂਅਰ ਪ੍ਰੋਗਰਾਮਸ, ਔਰ ਜਿਸ ਦਿਨ ਤੁਸੀਂ ਆਉਂਦੇ ਹੋ ਰਾਤ ਦੇ ਪ੍ਰੋਗਰਾਮ ਤੇ ਉਸ ਦਿਨ ਤੇ ਚਾਰ ਚੰਦ ਲੱਗ ਜਾਂਦੇ ਪ੍ਰੋਗਰਾਮ ਵਿੱਚ।
ਥੈਂਕ ਯੂ ਜੀ, ਮੈਂ ਕੋਸ਼ਿਸ਼ ਕਰਾਂਗਾ ਕਿਉਂਕਿ ਹੁਣ 5 ਸਟੇਟ ਦੀਆਂ ਇਲੈਕਸ਼ਨਸ ਵੀ ਹੈਗੀਆਂ ਨੇ ਔਰ ਛੁੱਟੀਆਂ ਵੀ ਹੈਗੀਆਂ ਨੇ, ਮੈਂ ਕੋਸ਼ਿਸ਼ ਕਰਾਂਗਾ ਕਿ ਚੈਨਲ ਵਾਈ ਦੇ ਉੱਤੇ ਹੋਰ ਜ਼ਿਆਦਾ ਹਾਜ਼ਰ ਹੋਵਾਂ। ਠੀਕ ਹੈ ਜੀ।
ਹਾਂਜੀ, ਵੈਸੇ ਮੇਰਾ ਬਚਪਨ ਪੰਜਾਬ ਚ ਬੀਤਿਆ ਹੈ, ਪਰ ਲੇਟਰ ਔਨ ਟੀਨੇਜ ਵਿੱਚ ਵੀ ਮੂਵ ਟੂ ਦਿੱਲੀ, ਸੋ ਉਸ ਤੋਂ ਬਾਅਦ ਮੋਸਟਲੀ ਮੇਰੇ ਦਿੱਲੀ ਦੀ ਅਪਬ੍ਰਿੰਗਿੰਗ ਹੈਗੀ ਹੈ, ਪਰ ਮੇਰੇ ਪੇਰੈਂਟਸ ਪੰਜਾਬੀ ਹੈ, ਮੈਂ ਵੀ ਦਿਲ ਤੋਂ ਪੱਕੀ ਪੰਜਾਬੀ ਹਾਂ ਤੇ ਫਿਰ ਮੈਨੂੰ ਪੰਜਾਬ ਦੀ ਪੋਲੀਟਿਕਸ ਵਿੱਚ ਕਾਫੀ ਇੰਟਰਸਟ ਵੀ ਹੈਗਾ।
ਠੀਕ ਹੈ ਜੀ, ਠੀਕ ਹੈ,
ਥੈਂਕ ਯੂ ਸੋ ਮਚ, ਥੈਂਕ ਯੂ ਐਂਡ ਆਈ ਰੀਅਲੀ ਐਪਰੀਸ਼ੀਏਟ ਯੂ ਟੇਕਿੰਗ ਮਾਈ ਕਾਲ, ਥੈਂਕ ਯੂ ਸੋ ਮਚ।
ਥੈਂਕ ਯੂ ਫਾਰ ਕਾਲਿੰਗ, ਤੁਸੀਂ ਜ਼ਰੂਰ ਕਾਲ ਕਰਕੇ ਆਪਣੇ ਵਿਚਾਰ ਦਿਆ ਕਰੋ, ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਇੰਨੇ ਸਾਲ ਤੋਂ ਤੁਸੀਂ ਸੁਣਦੇ ਹੋ ਪਰ ਇੰਨੇ ਸਾਲਾਂ 'ਚ ਪਹਿਲੀ ਵਾਰੀ ਕਾਲ ਕੀਤੀ ਹੈ, ਥੈਂਕ ਯੂ ਸੋ ਮਚ।
ਮੈਂ 4 ਸਾਲ ਟੋਰਾਂਟੋ ਵੀ ਰਹੀ ਹਾਂ 2008-12, ਉੱਥੇ ਤੁਹਾਡਾ ਡਿਫਰੈਂਟ ਅਲੱਗ ਚੈਨਲਸ ਤੇ ਡਿਫਰੈਂਟ ਮਤਲਬ ਤੁਸੀਂ ਡਿਸਕਸ਼ਨ ਕਰਦੇ ਸੀ ਜਿਹੜੇ ਕਮਿਊਨਿਟੀ ਲੋਕਾਂ ਦੇ ਨਾਲ, ਉਹ ਵੀ ਮੈਂ ਸੁਣਦੀ ਸੀ, ਸਟਾਰਟਿੰਗ ਫਰੋਮ ਦੇਅਰ ਆਈ ਐਮ ਏ ਫੈਨ ਆਫ ਯੂਅਰਸ।
God bless you. Best wishes for you and your family.
You too. Same goes to you. Thank you so much.
Thank you. ਬਹੁਤ ਬਹੁਤ ਸ਼ੁਕਰੀਆ। ਵਿਨੇ ਜੀ, ਤੁਹਾਡੇ ਵੀ ਇਸ ਤੇ ਕੋਈ ਵਿਚਾਰ ਦੇਣੇ ਆ ਜ਼ਰੂਰ ਦੇ ਦਿਓ। ਕਹਿ ਰਹੇ ਨੇ ਕਿ ਜੀ ਇਹ ਕੈਬਨਿਟ ਦੀ ਤਾਂ ਮਨਜ਼ੂਰੀ ਮਿਲ ਗਈ ਹੈ ਇਹਨੂੰ, 21 ਸਾਲ ਤੱਕ ਉਹ ਪ੍ਰਪੋਜ਼ਲ ਦੇ ਰਹੇ ਨੇ ਕਿ ਲੜਕੀਆਂ ਦੀ ਸ਼ਾਦੀ ਦੀ ਉਮਰ 18 ਤੋਂ 21 ਕਰ ਦਿੱਤੀ ਜਾਏ, ਸੋ ਇਹਦੇ ਪ੍ਰੀਵਿਊ ਦੇ ਵਿੱਚ ਕਿਹੜੇ ਕਿਹੜੇ ਲੋਕ ਆਉਣਗੇ ਇਹ ਜ਼ਰੂਰ ਵਿਨੇ ਜੀ ਤੁਸੀਂ ਆਪਣੇ ਵਿਚਾਰ ਦੇ ਦਿਓ।
ਜੀ ਸਰ, ਗ੍ਰੈਜੁਅਲੀ ਜਿਹੜਾ ਕਿਉਂਕਿ ਆਲਰੇਡੀ ਜਿਹੜੀ ਆ ਮੁਸਲਿਮ ਲਾ ਬੋਰਡ ਨੇ ਕਾਫੀ ਜਿਹੜਾ ਸਟਰੋਂਗਲੀ ਪ੍ਰੋਟੈਸਟ ਕੀਤਾ ਇਹਦੇ ਦੇ ਉੱਤੇ, ਕਿਉਂਕਿ ਗ੍ਰੈਜੁਅਲੀ ਜਿਹੜਾ ਇਹ ਹਰ ਕਿਤੇ ਜਿਹੜਾ ਇਟ ਵਿਲ ਐਕਚੁਲੀ ਅਪਲਾਈ ਔਨ ਐਵਰੀ ਇੰਡੀਅਨ, ਜਿਹੜੇ ਵੀ ਇੰਡੀਆ ਦੇ ਅੰਦਰ ਰਹਿੰਦੇ ਆ ਇਵੈਂਚੁਅਲੀ ਇਟ ਵਿਲ ਅਪਲਾਈ, ਕਿਉਂਕਿ ਮੁਸਲਿਮ ਲਾ ਬੋਰਡ ਨੇ ਬੜੀ ਜਿਹੜੇ ਆ ਜ਼ੋਰਾਂ ਨਾਲ ਜਿਹੜਾ ਉਹਨਾਂ ਮੁਸਲਿਮ ਪਰਸਨਲ ਲਾ ਨੇ, ਪਰ ਉਹਨਾਂ ਦੇ ਜਿਹੜੇ IUML ਦੇ ਰਾਜ ਸਭਾ MP ਹੈਗੇ ਆ ਅਬਦੁਲ ਵਹਾਬ, ਉਹਨਾਂ ਨੇ ਤਾਂ ਐਡਜਰਮੈਂਟ ਮੋਸ਼ਨ ਵੀ ਤਾਂ ਹੀ ਕਰਕੇ, ਨੋਟਿਸ ਵੀ ਤਾਂ ਹੀ ਕਰਕੇ ਕਾਲ ਕੀਤਾ ਸੀ ਆਮ ਆਪ ਦੇ ਨਾਲ, ਜਿਹੜੇ ਆ AIMIM ਦੇ ਅਸਾਦੁਦੀਨ ਅਵੈਸੀ, ਉਹਨਾਂ ਨੇ ਵੀ ਜਿਹੜਾ ਕਾਫੀ ਟਵੀਟਸ ਕਰਕੇ ਗਵਰਨਮੈਂਟ ਨੂੰ ਸਲੈਮ ਕੀਤਾ ਕਿ ਟਿਪੀਕਲ ਰਾਦਰ ਉਹਨਾਂ ਦਾ ਟਵੀਟ ਹੈਗਾ ਕਿ ਟਿਪੀਕਲ ਪੈਟਰਨਲਿਜ਼ਮ ਦੈਟ ਵੀ ਹੈਵ ਕਮ ਟੂ ਐਕਸਪੈਕਟ ਫਰੋਮ ਦਾ ਸੈਂਟਰਲ ਗਵਰਨਮੈਂਟ, ਤੇ ਜਿਹੜੇ ਦੂਜੇ ਹੈਗੇ IUML ਦੇ ਨੇਤਾ ਅਬਦੁਲ ਵਹਾਬ ਮੈਂਬਰ ਪਾਰਲੀਮੈਂਟ ਹੈਗੇ ਆ, ਉਹਨਾਂ ਨੇ ਕਿਹਾ ਕਿ ਦੇ ਆਰ ਟ੍ਰਾਈ ਟੂ ਪੈਕੇਜਿੰਗ ਦਾ ਲਾ ਇਨ ਏ ਪ੍ਰੋਗਰੈਸਿਵ ਗਾਵ ਟੂ ਚਿਪ ਸਲੋਲੀ ਅਵੇ ਐਟ ਦਾ ਮੁਸਲਿਮ ਪਰਸਨਲ ਲਾ, ਤੇ ਇਹ ਜਿਹੜੀ ਕਲੈਰਿਟੀ ਹੈਗੀ ਆ ਇਟ ਵਿਲ ਬੀ ਦੇਅਰ ਇਨ ਏ ਡੇ ਔਰ ਨੈਕਸਟ ਫਿਊ ਡੇਜ਼, ਪਰ ਫਿਲਹਾਲ ਜਿਹੜਾ ਹੈਗਾ ਜਿਹੜੇ ਗਵਰਨਮੈਂਟ ਦਾ ਏਮ ਹੈਗਾ ਡੈਟਸ ਲਾਈਕ ਟੂ ਬ੍ਰਿੰਗ ਐਵਰੀ ਇੰਡੀਅਨ ਅੰਡਰ ਦਾ ਸੇਮ ਲਾ, ਅਦਰਵਾਈਜ਼ ਇਹਦਾ ਜਿਹੜਾ ਇਹਦਾ ਕੋਈ ਮਤਲਬ ਕਿ ਡੋਂਟ ਬੀ ਇਫੈਕਟਿਵ ਜੇ ਤੁਸੀਂ ਇੱਕ ਪਰਟੀਕੁਲਰ ਸੈਕਸ਼ਨ ਦੇ ਜਿਹੜੇ ਆ ਲੋਕ ਛੱਡਤੇ ਆਊਟ ਆਫ ਦਾ ਐਮਬਿਟ, ਤੇ ਇਹ ਫਿਰ ਇਹਦਾ ਕੋਈ ਪਰਪਜ਼ ਹੀ ਜਿਹੜਾ ਉਹ ਫੇਲ ਹੋ ਜਾਂਦਾ।
ਠੀਕ ਹੈ ਜੀ, ਹਾਂਜੀ, ਅੱਗੇ ਵਧਣ ਤੋਂ ਪਹਿਲਾਂ ਸਾਡਾ ਰਕੇਸ਼ ਸ਼ਰਮਾ ਜੀ ਜੁੜੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ, ਫਿਰ ਤੁਹਾਡੇ ਕਾਲ ਦਾ ਸਿਲਸਿਲਾ ਇਸ ਤਰ੍ਹਾਂ ਜਾਰੀ ਰਹੇਗਾ। ਰਕੇਸ਼ ਸ਼ਰਮਾ ਜੀ, ਵੈਲਕਮ ਸਰ, ਕੀ ਹਾਲ ਹੈ? ਠੀਕ ਹੈ ਜੀ,
ਧੰਨਵਾਦ, ਥੈਂਕ ਯੂ ਜਗਵੀਰ ਜੀ, ਬਹੁਤ ਬਹੁਤ ਵਧੀਆ, ਔਰ ਸਾਰਿਆਂ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਯਾਦਵ ਜੀ। ਜਗਵੀਰ ਜੀ, ਹੋਰ ਤੁਸੀਂ ਸੁਣਾਓ, ਕਿਸ ਤਰ੍ਹਾਂ ਤੁਹਾਡਾ ਪ੍ਰੋਗਰਾਮ ਇਨਫੋਰਮੇਟਿਵ ਹੁੰਦਾ? ਅਸੀਂ ਸੁਣਦੇ ਹਾਂ, ਬਹੁਤ ਇਨਫੋਰਮੇਸ਼ਨ ਮਿਲਦੀ ਆ, ਤੇ ਆਪਣੀ ਕਮਿਊਨਿਟੀ ਦੀ ਇਸੇ ਤਰ੍ਹਾਂ ਤੁਸੀਂ ਸੇਵਾ ਕਰਦੇ ਰਹੋ, ਬਹੁਤ ਬਹੁਤ ਧੰਨਵਾਦ।
ਥੈਂਕ ਯੂ ਸੋ ਮਚ ਫਾਰ ਦਾ ਕਾਇੰਡ ਵਰਡ ਜੀ। ਔਰ ਰਕੇਸ਼ ਸ਼ਰਮਾ ਜੀ, ਰੀਅਲ ਸਟੇਟ ਦੀ ਕੀ ਅਪਡੇਟ ਹੈ, ਕੋਈ ਲਿਸਟਿੰਗਸ ਹੈ, ਜਿਹੜੀ ਵੀ ਡਿਟੇਲ ਹੈ ਸਰ ਉਹ ਸਾਂਝੀ, ਪਹਿਲਾਂ ਫੋਨ ਨੰਬਰ ਦੇ ਦਿਓ ਪਹਿਲਾਂ ਜ਼ਰਾ ਇੱਕ ਵਾਰ, ਫਿਰ ਡਿਟੇਲਸ ਦਿਓ ਔਰ ਫਿਰ ਦੁਬਾਰਾ ਤੋਂ ਫੋਨ ਨੰਬਰ। ਜੀ
ਠੀਕ ਹੈ ਜੀ, ਜਗਵੀਰ ਜੀ, ਪਹਿਲਾਂ ਤਾਂ ਨੰਬਰ ਮੇਰਾ ਕਾਫੀ ਸਾਲਾਂ ਤੋਂ ਇੱਕੋ ਹੀ ਨੰਬਰ ਹੈ, ਕਦੀ ਚੇਂਜ ਨਹੀਂ ਕੀਤਾ, ਮੇਰਾ ਖਿਆਲ 416-823-9505, 416-823-9505 ਆਪਣਾ ਨੰਬਰ ਹੈਗਾ ਡਾਇਰੈਕਟ ਲਾਈਨ, ਔਰ ਮੇਰਾ ਆਫਿਸ ਦਾ ਨੰਬਰ 905-458-7979, 905-458-7979। ਜਗਵੀਰ ਜੀ, ਅੱਜ ਦਾ ਜੋ ਮੈਂ ਅੱਜ ਤਾਂ ਬਿਲਕੁਲ ਆਪਣਾ ਸਾਰੇ ਮੈਂ ਟੀਮ ਮੈਂਬਰਸ ਸਪੈਸ਼ਲੀ ਸਾਡੇ ਜਿਸ ਤਰ੍ਹਾਂ ਸਾਡਾ ਈਵੈਂਟ ਸੀਗਾ ਸੈਟਰਡੇ, ਤੇ ਵੁੱਡਵਾਈਨ ਬੈਂਕਟ ਦੇ ਵਿੱਚ ਸਾਡਾ ਜਿਹੜਾ ਕ੍ਰਿਸਮਸ ਪਾਰਟੀ ਸੀ ਸਰਟਨ ਐਕਸਪਰਟਸ ਦੀ, ਰਾਈਟ, ਤੇ ਉਹਨਾਂ ਦਾ ਫਿਫਥ ਜਿਹੜਾ ਸਾਡਾ ਐਨੂਅਲ ਅਵਾਰਡ ਸੈਰੇਮਨੀ ਸੀ, ਤੇ ਉੱਥੇ ਸਾਰੇ ਸਾਡੇ ਰੀਅਲਟਰਸ, ਉੱਥੇ ਉਹਨਾਂ ਦੀਆਂ ਫੈਮਿਲੀਜ਼, ਉਹਨਾਂ ਦੇ ਬੱਚੇ ਉੱਥੇ ਪਹੁੰਚੇ, ਔਰ ਸਾਰਿਆਂ ਦਾ ਮੈਂ ਆਪਣਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉੱਥੇ ਆ ਕੇ ਬਹੁਤ ਹੀ ਵਧੀਆ ਜਿਹੜਾ ਇੱਕ ਪ੍ਰੋਗਰਾਮ, ਰੰਗਾਰੰਗ ਪ੍ਰੋਗਰਾਮ ਉੱਥੇ ਹੋਇਆ, ਹਰ ਇੱਕ ਭੰਗੜਾ, ਡਾਂਸ, ਪਰਫਾਰਮੈਂਸ, ਹਰ ਤਰ੍ਹਾਂ ਦੇ ਪਾਰਟੀਸਪੇਟ ਕੀਤਾ ਸਾਡੇ ਟੀਮ ਮੈਂਬਰ ਨੇ, ਪੋਇਮਸ, ਸ਼ੇਰੋ ਸ਼ਾਇਰੀ ਹੋਈ, ਔਰ ਇਹ ਜਿਹੜਾ ਸਾਡਾ ਸੀਗਾ, ਜਿੱਦਾਂ ਇਹ 5 ਸਾਲ ਹੋ ਗਏ ਸਾਨੂੰ ਪੂਰੇ ਇਸ ਬ੍ਰੋਕਰੇ ਨੂੰ, ਅਸੀਂ ਜਿਹੜਾ ਸਫ਼ਰ ਸ਼ੁਰੂ ਕੀਤਾ ਸੀਗਾ 2017 ਦੇ ਵਿੱਚ, ਤੇ 5 ਸਾਲ ਜਿੱਦਾਂ ਹੁਣ ਆਪਣੀ ਟੀਮ ਦੇ ਵਿੱਚ ਮੋਰ ਦੈਨ 100 ਜਿਹੜੇ ਰੀਅਲਟਰਸ ਹੈਗੇ ਆ, ਤੇ ਇਸ ਸਾਡੀ ਟੀਮ ਹੁਣ ਐਕਸਪੈਂਡ ਹੋ ਰਹੀ ਆ, ਤੇ ਆਪਣਾ ਬਹੁਤ ਵਧੀਆ ਜਿਹੜਾ ਅਸੀਂ ਬ੍ਰੋਕਰੇਜ ਦਾ ਜਿਹੜਾ ਇਹ ਕੰਮ ਹੈ ਅਸੀਂ ਕਰ ਰਹੇ ਹਾਂ। ਸਪੈਸ਼ਲੀ ਜਿਹੜਾ ਸਾਡਾ ਈਵੈਂਟ ਸੀਗਾ ਸੈਟਰਡੇ ਦਾ, ਉੱਥੇ ਆਪਣੇ ਗੁਰਪ੍ਰੀਤ ਢਿੱਲਨ, ਆਪਣੇ ਰੀਜਨਲ ਕੌਂਸਲਰ ਪਹੁੰਚੇ, ਤੇ ਆਪਣੇ ਪੈਟ੍ਰਿਕ ਬਰਾਊਨ, ਮਿਸਟਰ ਪੈਟ੍ਰਿਕ ਬਰਾਊਨ, ਮੇਅਰ ਆਫ ਸਿਟੀ ਆਫ ਬ੍ਰੈਂਪਟਨ, ਉਹ ਉੱਥੇ ਆ ਕੇ ਉਹਨਾਂ ਨੇ ਸਾਡੇ ਸਾਰੇ ਰੀਅਲਟਰਸ ਨੂੰ ਅਵਾਰਡ ਸੈਰੇਮਨੀ ਅਵਾਰਡ ਡਿਸਟ੍ਰੀਬਿਊਟ ਕੀਤੇ, ਤੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਜਿੰਨੀਆਂ ਵੀ ਸ਼ਖਸੀਅਤਾਂ ਉੱਥੇ ਆਈਆਂ, ਪੋਲੀਟੀਸ਼ੀਅਨ, ਸਾਰੇ ਆਪਣੇ ਭੈਣ ਭਰਾ ਮੈਂਬਰ ਜਿਹੜੇ ਉੱਥੇ ਆਏ, ਮੈਂ ਤਹਿ ਦਿਲੋਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ। ਤੇ ਜਿਹੜਾ ਸਾਡਾ ਈਵੈਂਟ ਹੁੰਦਾ ਐਨੂਅਲ, ਉਹਨੂੰ ਬਹੁਤ ਹੀ ਸਕਸੈਸਫੁਲ ਬਣਾਇਆ, ਤੇ ਮੇਨ ਜਿਹੜੀ ਜੁਗਰ ਜੀ ਦੀ ਗੱਲ ਹੈਗੀ ਆ ਸਾਡੇ ਈਵੈਂਟ ਦੀ, ਤੇ ਅਸੀਂ ਹਰ ਸਾਲ ਜਿਹੜਾ ਆਪਣਾ ਕੰਟਰੀਬਿਊਟ ਕਰਦੇ ਸਿੱਖ ਕਿਡਸ ਨੂੰ, ਆਪਣਾ ਹੋਸਪਿਟਲ ਹੈ, ਫਾਊਂਡੇਸ਼ਨ, ਨਵਾਂ ਹੋਸਪਿਟਲ ਬਣ ਰਿਹਾ, ਸਾਰਿਆਂ ਰੀਅਲਟਰ ਨੇ ਜਿੰਨੇ ਵੀ ਸਾਡੇ ਸਟਰਨ ਆਫਿਸ ਦੇ, ਅਸੀਂ $10,000 ਇਕੱਠਾ ਕਰਕੇ ਸਿੱਖ ਕਿਡਸ ਫਾਊਂਡੇਸ਼ਨ ਨੂੰ ਰੀਪ੍ਰਜੈਂਟ ਕੀਤਾ, ਉਹਨਾਂ ਨੂੰ ਦਿੱਤਾ ਚੈੱਕ, ਤੇ ਥਰੂ ਪੈਟ੍ਰਿਕ ਬਰਾਊਨ ਅਸੀਂ ਸਿੱਖ ਕਿਡਸ ਹੋਸਪਿਟਲ ਨੂੰ ਉਹਨਾਂ ਨੂੰ ਪੇਂਟ ਕੀਤਾ ਹੈਗਾ, ਤੇ ਇਹ ਸਾਰਿਆਂ ਤੋਂ ਵਧੀਆ ਗੱਲ ਸੀਗੀ। ਤੇ ਬਾਕੀ ਹੁਣ ਜਿਹੜੀ ਅੱਗੇ ਗੱਲ ਹੈ, ਸਾਡਾ ਨਵਾਂ ਆਫਿਸ ਆ ਰਿਹਾ ਨਵੇਂ ਸਾਲ 'ਚ, ਨਵੀਆਂ ਰੈਜੋਲੂਸ਼ਨ, ਨਵੀਆਂ ਇੰਪਰੂਵਮੈਂਟ, ਤੇ ਨਵੇਂ ਜਿਹੜੇ ਆ ਪੁਲਾ ਪੱਟੇ ਜਾਣਗੇ, ਤੇ ਸਾਡਾ ਗੋਡਵੇ ਐਂਡ ਕਲੀਨ ਤੇ ਜਿਹੜਾ ਸਾਡਾ ਸੈਕਿੰਡ ਲੋਕੇਸ਼ਨ ਆਫਿਸ ਬਣ ਰਿਹਾ ਹੈਗਾ, ਬਹੁਤ ਜਲਦੀ ਇਹਦੀ ਕੰਸਟਰਕਸ਼ਨ ਤੇਜ਼ੀ ਤੋਂ ਜ਼ਿਆਦਾ ਸ਼ੁਰੂ ਲੱਗੀ ਹੋਈ ਹੈ, ਤੇ ਹੋਪਫੁਲੀ ਇਹ ਸਾਨੂੰ ਜਲਦੀ ਮਿਲ ਜਾਏਗਾ, ਤੇ ਇਹਦੀ ਵੀ ਅਸੀਂ ਗ੍ਰੈਂਡ ਓਪਨਿੰਗ ਕਰਾਂਗੇ ਤੁਹਾਡੇ ਰਾਹੀਂ। ਤੁਸੀਂ ਵੀ ਜੁਦਵਰ ਜੀ ਉੱਥੇ ਪਹੁੰਚਣਾ, ਔਰ ਜਿਹੜੇ ਸਾਡੇ ਬ੍ਰੋਕਰੇਜ ਨੂੰ ਜੁਆਇਨ ਕਰਨਾ ਚਾਹੁੰਦੇ, ਇੱਕ ਅੱਛੀ ਟੀਮ ਫੈਮਿਲੀ ਮੈਂਬਰਸ, ਜਿਹੜਾ ਅੱਛੀ ਬ੍ਰੋਕਰੇਜ ਜੁਆਇਨ ਚਾਹੁੰਦੇ, ਨਾਲ ਕੰਮ ਕਰੋ, ਨਾਲ ਆਪਣਾ ਇੰਜੋਏ ਕਰੋ, ਔਰ ਆਪਣਾ ਜਿਹੜੀ ਆ ਕਮਿਊਨਿਟੀ ਦੇ ਵਿੱਚ ਅੱਛਾ ਆਪਣਾ ਨਾਮ ਕਰੋ, ਔਰ ਕਮਿਊਨਿਟੀ ਦੇ ਲਈ ਵੱਧ ਤੋਂ ਵੱਧ ਜਿੱਦਾਂ ਬੈਸਟ ਇੰਟਰਸਟ ਦੇ ਵਿੱਚ ਕੰਮ ਕਰਨਾ ਰੀਅਲਟਰ ਚਾਹੁੰਦੇ ਆ, ਤੇ ਅੱਛੀ ਟ੍ਰੇਨਿੰਗ, ਅੱਛੀ ਬ੍ਰੋਕਰੇਜ, ਅੱਛੇ ਸਟਾਫ ਮੈਂਬਰਸ ਦੇ ਨਾਲ ਕੰਮ ਕਰਨਾ, ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਆ। ਸਪੈਸ਼ਲੀ ਜੋ ਮੈਂ ਕਹਿਣੀ ਭੁੱਲ ਗਿਆ, ਸਾਰੇ ਤੋਂ ਜ਼ਿਆਦਾ ਧੰਨਵਾਦ ਸਾਡੇ ਜਿਹੜੇ ਸਟਾਫ ਮੈਂਬਰਸ ਹੈ ਜਿਹਨਾਂ ਨੇ ਆਰਗੇਨਾਈਜ਼ ਕੀਤਾ ਇਹ ਪੂਰਾ ਈਵੈਂਟ, ਤੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ। ਤੇ ਇਸੇ ਤਰ੍ਹਾਂ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਵਧੀਆ ਬ੍ਰੋਕਰੇਜ ਦੇ ਜਿਹੜੀ ਕਾਰਗੁਜ਼ਾਰੀ ਕਰਦੇ ਰਹਾਂਗੇ, ਇਹ ਸਾਡੀ ਕਮਿਟਮੈਂਟ ਹੈ। ਤੇ ਸਾਨੂੰ ਜੁਆਇਨ ਕਰਨ ਲਈ ਬ੍ਰੋਕਰੇਜ ਨੂੰ 416-823-9505 416-823-9505 ਤੇ ਆ ਕੇ ਸਾਡੇ ਆਫਿਸ, ਜਿਹੜਾ ਐਗਜ਼ਿਸਟਿੰਗ ਆਫਿਸ ਹੈ 60 ਗਲਿੰਗਮ ਡਰਾਈਵ, ਹਾਈਵੇ 10 ਐਂਡ ਬੁਵੇਡ ਦੇ ਇੰਟਰਸੈਕਸ਼ਨ ਤੇ ਇਹ ਸਾਡਾ ਆਫਿਸ ਹੈ। ਉੱਥੇ ਆ ਕੇ 4th ਫਲੋਰ ਤੇ ਸਾਡਾ ਸਰਟਨ ਗਰੁੱਪ ਰਿਅਲਟੀ ਐਕਸਪਰਟ ਦੇ ਆਫਿਸ ਦੇ ਵਿੱਚ ਆ ਕੇ ਨਾ ਫੋਨ ਕਰਕੇ 416-823-9505-905-458-7979 ਤੇ ਤੁਸੀਂ ਅਪਾਇੰਟਮੈਂਟ ਬਣਾ ਕੇ ਜਾਂ ਸਿੱਧੇ ਵੀ ਆ ਸਕਦੇ ਹੋ ਤੇ ਸਾਨੂੰ ਮਿਲ ਸਕਦੇ ਹੋ। ਬਹੁਤ ਬਹੁਤ ਜੋਧਪੁਰ ਜੀ ਧੰਨਵਾਦ ਤੁਹਾਡਾ, ਔਰ ਸਾਰਿਆਂ ਸਰੋਤਿਆਂ ਨੂੰ ਫੇਰ ਮੇਰੇ ਵੱਲੋਂ ਪਿਆਰ ਭੇਜਣੇ ਕਿ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ ਜੀ।
ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਸਰ, ਥੈਂਕ ਯੂ ਸੋ ਮਚ, ਔਰ ਅਸੀਂ ਵਧਾਂਗੇ ਆਪਣੀ ਅਗਲੀ ਕਾਲ ਵੱਲ। ਹਾਂਜੀ ਸੁਖਵਿੰਦਰ ਜੀ, ਤੁਸੀਂ ਆਉਂਦੇ ਰਹੋ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਜੋਤਵੀ ਜੀ, ਮੈਂ ਵੀ ਕੁਛ ਐਡ ਕਰਨਾ ਚਾਹੁੰਦਾ। ਇਹ ਜਿਹੜਾ ਲਾ ਬਣਿਆ ਇਹ ਬੇਸਿਕਲੀ ਇਹ ਸਾਰਿਆਂ ਲਈ ਹੈਗਾ ਜੀ, ਔਰ ਇਹਦੀ ਲੋੜ ਵੀ ਸੀ, ਕਿਉਂਕਿ ਜਿਹੜੀਆਂ ਵੀ ਕਮਿਊਨਿਟੀ, ਕਿਸੇ ਪਰਟੀਕੁਲਰ ਕਮਿਊਨਿਟੀ ਦਾ ਨਾਂ ਨਾ ਵੀ ਲਈਏ, ਜਿਹੜੀ ਵੀ ਕਮਿਊਨਿਟੀ ਪਿੱਛੇ ਰਹਿ ਗਈ ਆ, ਉਹਦਾ ਸਭ ਤੋਂ ਵੱਡਾ ਕਾਰਨ ਇਹ ਹੀ ਆ ਕਿ ਉਹ ਉਹਨਾਂ ਦੇ ਵਿੱਚ ਲੇਡੀਜ਼ ਨੂੰ ਛੋਟੀ ਉਮਰ ਦੇ ਵਿੱਚ ਮੈਰੀ ਆਫ ਕਰਤਾ ਜਾਂਦਾ ਸੀ, ਤੇ ਉਹ ਬਸ ਆਪਣੀ ਫੈਮਿਲੀ ਨੂੰ, ਫੈਮਿਲੀਜ਼ ਨੂੰ ਅੱਛੀ ਤਰ੍ਹਾਂ ਉਹ ਸੰਭਾਲ ਨਹੀਂ ਸਕੇ, ਸੈੱਟ ਨਹੀਂ ਕਰ ਸਕੇ, ਬੱਚੇ ਉਹਨਾਂ ਦੇ ਥੱਲੇ ਰਹਿ ਗਏ, ਔਰ ਇਹਦੀ ਐਗਜ਼ਾਮਪਲ ਸਾਹਮਣੇ ਆ ਨਾਂ ਲਏ ਤੋਂ ਬਿਨਾਂ ਹੀ। ਬੇਸਿਕਲੀ ਯੁੱਧ ਵਿੱਚ ਇਹ ਬੜੀ ਵੱਡੀ ਗਲਤੀ ਆ ਕਾਂਗਰਸ ਪਾਰਟੀ ਦੀ, ਖਾਸ ਕਰਕੇ ਨਹਿਰੂ ਜੀ ਦੀ। ਇਹ ਜਦੋਂ ਇੰਡੀਆ ਦਾ ਕੰਸਟੀਟਿਊਸ਼ਨ ਬਣਾਉਣ ਵਾਲੇ ਮਿਸਟਰ ਬੀ ਐਨ ਰਾਓ ਸੀਗੇ ਜੀ, ਆਈ ਸੀ ਐਸ ਆਫਿਸਰ, ਕੰਸਟੀਟਿਊਸ਼ਨਲ ਐਕਸਪਰਟ ਸੀਗੇ, ਔਰ ਉਹਨਾਂ ਨੇ ਵੀ ਕਿਹਾ ਸੀ ਕਿ 3 ਮੈਂਬਰੀ ਕਮੇਟੀ ਸੀ ਕਿ ਮੈਨੂੰ ਫਰੀਡਮ ਚਾਹੀਦੀ ਆ ਕੰਸਟੀਟਿਊਸ਼ਨਲ ਵਿੱਚ, ਕੋਈ ਪੋਲੀਟੀਕਲ ਪ੍ਰੈਸ਼ਰ ਨਹੀਂ ਚਾਹੀਦਾ। ਪਰ ਫਿਰ ਵੀ ਬਾਅਦ ਵਿੱਚ ਜਦੋਂ ਇਹਨੂੰ ਇੰਪਲੀਮੈਂਟ ਕਰਨ ਦੀ ਗੱਲ ਆਈ ਜਾਂ ਇਹਨੂੰ ਪਾਸ ਕਰਨ ਦੀ ਗੱਲ ਆਈ, ਉਦੋਂ ਇਹਨਾਂ ਨੇ ਉਦੋਂ ਵੀ ਯੂਨੀਫਾਰਮ ਸਿਵਲ ਕੋਡ ਦੀ ਗੱਲ ਹੋਈ ਸੀ ਕਿ ਲਿਆਓ। ਮਿਸ ਰਾਜਕੁਮਾਰੀ ਅੰਮ੍ਰਿਤਾ ਜਿਹੜੀ ਸੀਗੀ ਉਹ ਵੀ ਬੜਾ ਜ਼ੋਰ ਲਾ ਰਹੀ ਸੀ ਕਿ ਇਹਨੂੰ ਹੁਣੇ ਹੀ ਬਣਾਇਆ ਜਾਏ ਯੂਨੀਫਾਰਮ ਸਿਵਲ ਕੋਡ ਜਿਹੜਾ ਇਹਨੂੰ ਲਾਗੂ ਕਰਤਾ ਹੈ, ਇਟ ਵਿਲ ਬੀ ਗੁੱਡ ਫਾਰ ਦਾ ਕੰਟਰੀ। ਪਰ ਕਾਂਗਰਸ ਦੀਆਂ ਕੋਈ ਕੰਪਲਸ਼ਨ ਸੀਗੀਆਂ, ਉਹ ਸ਼ਾਇਦ ਕੁਛ ਮਨੋਰਟੀਜ਼ ਨੂੰ ਖੁਸ਼ ਕਰਨਾ ਚਾਹੁੰਦੇ ਸੀ, ਉਹਨਾਂ ਨੇ ਕਰ ਨਹੀਂ ਦਿੱਤਾ। ਔਰ ਅਜੇ ਤੱਕ ਪੈਂਡਿੰਗ ਆ, ਜੇ ਉਦੋਂ ਹੀ ਕੀਤਾ ਹੁੰਦਾ ਤੇ ਇਹ ਸਿਲਸਿਲਾ ਨਾ ਹੁੰਦਾ, ਔਰ ਦੇਸ਼ ਨੂੰ ਔਰ ਖਾਸ ਕਰਕੇ ਉਹਨਾਂ ਕਮਿਊਨਿਟੀ ਨੂੰ ਬੜਾ ਨੁਕਸਾਨ ਹੋਇਆ ਜਿਹੜੀਆਂ ਅੱਜ ਵੀ ਪੋਜ਼ ਕਰ ਰਹੀਆਂ। ਇਹਦੀ ਹਿਸਟਰੀ ਤੇ ਆ ਜੀ, ਪਰ ਹੁਣ ਇਹ ਹੌਲੀ ਹੌਲੀ ਕੀਤਾ ਜਾ ਰਿਹਾ, ਸ਼ਾਇਦ ਅਜੇ ਲੋਕ ਅਜੇ ਵੀ ਤਿਆਰ ਨਹੀਂ ਹੈਗੇ। ਥੈਂਕ ਯੂ ਵੈਰੀ ਮੱਚ ਜੀ।
ਥੈਂਕ ਯੂ ਵਰਮਾ ਜੀ। ਬਿਲਕੁਲ, ਦੇਖੋ ਮੈਂ ਤੇ ਇਹਦੇ ਪੂਰੇ ਹੱਕ 'ਚ ਹੈਗਾ, ਇਰਰਿਸਪੈਕਟਿਵ ਆਫ ਐਨੀ ਕਮਿਊਨਿਟੀ, ਮੈਂ ਤੇ ਪੂਰੇ ਹੱਕ 'ਚ ਹਾਂ ਕਿ ਜਿਹੜੀ ਲੜਕੀ ਦੀ ਜਿਹੜੀ ਏਜ ਹੈ, ਜੇ ਲੜਕੇ ਨੂੰ ਤੁਸੀਂ ਕਹਿੰਦੇ ਹੋ ਕਿ 21 ਸਾਲ ਤੋਂ ਬਾਅਦ ਉਹਦੀ ਮੈਰਿਜ ਕਰੋ, ਤਾਂ ਲੜਕੀ ਨੂੰ 18 ਸਾਲ ਤੋਂ ਬਾਅਦ ਕਿਉਂ ਕਰਨੀ ਉਹਦੀ? 18 ਸਾਲ ਦੇ ਵਿੱਚ ਉਹਦੀ ਐਜੂਕੇਸ਼ਨ ਜਿਹੜੀ ਆ ਉਹ ਪ੍ਰੋਗਰੈਸ ਜਿਹੜੀ ਉਹਦੀ ਖਰਾਬ ਹੁੰਦੀ ਹੈ, ਐਜੂਕੇਸ਼ਨ ਦੀ ਉਹਦੇ ਕਰੀਅਰ ਦੀ ਪ੍ਰੋਗਰੈਸ ਜਿਹੜੀ ਉਹ ਖਰਾਬ ਹੁੰਦੀ ਹੈ। ਸੋ ਐਜੂਕੇਸ਼ਨ ਔਰ ਕਰੀਅਰ ਇਜ਼ ਮਸਟ, ਐਜੂਕੇਸ਼ਨ ਐਂਡ ਕਰੀਅਰ ਇਜ਼ ਮਸਟ। ਬਾਕੀ ਠੀਕ ਹੈ, ਜਦੋਂ ਉਹਨੇ ਵਿਆਹ ਕਰਾਉਣਾ ਆਪਣੇ ਹਿਸਾਬ ਦੇ ਨਾਲ ਲੜਕੀ ਕਰਾ ਲਏਗੀ ਬਾਅਦ ਦੇ ਵਿੱਚ ਜਦੋਂ ਵੀ ਕਰਨਾ। ਹਾਂਜੀ, ਨੈਕਸਟ ਕਾਲ ਜੀ, 416-800, ਤੁਸੀਂ ਵੀ ਸ਼ਾਇਦ ਪਹਿਲੀ ਵਾਰੀ ਕਾਲ ਕਰ ਰਹੇ ਹੋ, ਮੇਰੇ ਕੋਲ ਨਾਮ ਹੈ ਨਹੀਂ ਤੁਹਾਡਾ, ਕੌਣ ਸਾਹਿਬ ਬੋਲ ਰਹੇ ਜੀ? ਹੈਲੋ,
ਹਾਈ, ਦਿਸ ਇਸ਼ਨ ਵਾਲ ਟੂਡੇ।
Yes, it is. You want to talk on the air or off the air? Off the air. Okay, please hold on. Agri call wal vadde hai ji. Haan ji, Tarampal Sandhu saab bhi saade naal jud gaye ne ji. Haan ji, Tarampal Sandhu ji, sat sri akaal ji, welcome. Hello, haan ji, Tarampal Sandhu ji, tuhaadi awaaz nahi aa rahi. Hello. I think tusi phone mute kita hoya. Main agli call wal vadda Tarampal Sandhu ji. Gurdeep ji, tuhanu awaaz aa rahi hai? Gurdeep ji.
ਜਿਹੜੀ ਸਭ ਤੋਂ ਪਹਿਲਾਂ ਤਾਂ ਯੁਧਵੀਰ ਜੀ, ਇੱਕ ਵਾਰ ਫੇਰ ਤੁਹਾਨੂੰ ਵਧਾਈ ਦੇਣੀ ਪੈਂਦੀ ਹੈ ਜੀ। ਯੁਧਵੀਰ ਜੀ, ਵਿੱਚ ਕੋਈ ਮੈਨੂੰ ਲੱਗਦਾ ਕੋਈ ਗੱਲ ਕਰਨੀ
ਜੀ। ਤਰਨਪਾਲ ਸੰਧੂ ਜੀ, ਤੁਸੀਂ ਆਪਣਾ ਫੋਨ ਮਿਊਟ ਕਰ ਲਓ। ਤਰਨਪਾਲ ਸੰਧੂ ਜੀ, ਫੋਨ ਮਿਊਟ ਕਰ ਲਓ ਪਲੀਜ਼। ਹਾਂਜੀ ਗੁਰਦੀਪ ਜੀ, ਤੁਸੀਂ ਆਪਣੀ ਗੱਲ ਪੂਰੀ ਕਰ ਲਓ, ਫਿਰ ਸੰਧੂ ਸਾਹਿਬ ਵੱਲੋਂ ਵਧਾਂਗੇ। ਗੋ ਅਹੈਡ ਸਰ।
ਜੀ ਜੁਵਿਤ ਜੀ, ਸਭ ਤੋਂ ਪਹਿਲਾਂ ਤੇ ਮੈਂ ਵਿਨੇ ਹੁਣਾਂ ਦੀ ਤਾਰੀਫ ਕਰਨੀ ਚਾਹਾਂਗਾ ਜੀ। ਜਿਸ ਤਰ੍ਹਾਂ
ਡਿਟੇਲ ਨਾਲ
ਜਿੰਨੀ ਜੁਵਿਤ ਜੀ, ਮੈਨੂੰ ਕੋਈ ਡਿਸਟਰਬੈਂਸ ਕਾਫੀ ਆ ਰਹੀ ਜੀ, ਵਿੱਚ ਕਾਫੀ ਕਾਲਰ ਬੋਲ ਰਹੇ ਨੇ, ਤੁਸੀਂ ਕਾਲ ਲੈ ਲਓ ਕੋਈ ਗੱਲ
ਨਹੀਂ। ਹਾਂਜੀ
ਜੁਵਿਤ ਜੀ, ਥੈਂਕ ਯੂ ਜੁਵੀ ਜੀ। ਜਿਹੜੇ ਵਿਨੇ ਜੀ, ਜਿਸ ਤਰ੍ਹਾਂ ਡਿਟੇਲ ਚ ਜਾ ਕੇ ਤੇ ਜਿੰਨੀ ਸਹਿਜਤਾ ਦੇ ਨਾਲ ਜਿੰਨੀ ਖਬਰ ਨੂੰ ਐਕਸਪਲੇਨ ਕਰਦੇ ਨੇ, ਵਾਕਈ ਉਹਨਾਂ ਦੀ ਤਾਰੀਫ ਕਰਨੀ ਬਣਦੀ ਹੈ। ਬੇਸ਼ੱਕ ਉਹ ਨਾਲ ਨੇ ਮੂੰਹ ਤੇ, ਵੈਸੇ ਤਾਰੀਫ ਨਹੀਂ, ਕਈ ਵਾਰੀ ਚਾਪਲੂਸੀ ਹੋ ਜਾਂਦੀ, ਪਰ ਬਿਲਕੁਲ ਜਿੱਥੇ ਬਣਦੀ ਉੱਥੇ ਕਰਨੀ ਚਾਹੀਦੀ ਹੈ ਜੀ। ਥੈਂਕ ਯੂ, ਤੁਸੀਂ ਉਹਨਾਂ ਨੂੰ ਪੰਜਾਬ ਤੋਂ ਗਰਾਊਂਡ ਜ਼ੀਰੋ ਤੋਂ ਲੈ ਕੇ ਆਉਂਦਾ, ਬਿਲਕੁਲ ਬਹੁਤ ਵਧੀਆ ਉਹ ਕਵਰੇਜ ਕਰਦੇ ਨੇ। ਦੂਸਰੀ ਗੱਲ ਇਹਦੇ ਵਿੱਚ ਜਿਹੜੀ ਇੱਥੇ ਬੇਅਦਬੀ ਦੀ ਚੱਲ ਰਹੀ ਹੈ, ਇਹਦੇ ਵਿੱਚ ਇਹ ਇਸ ਤਰ੍ਹਾਂ ਦਾ ਸੈਂਸਿਟਿਵ ਸਬਜੈਕਟ ਹੈ ਕਿ ਇਹਦੇ ਉੱਤੇ ਖੁੱਲ ਕੇ ਗੱਲ ਕੋਈ ਕਰਨੀ ਵੀ ਚਾਹੇ ਤੇ ਯੁਧਵੀਰ ਜੀ ਉਹ ਝਿਜਕਦਾ ਆ। ਪੋਲੀਟੀਸ਼ੀਅਨ ਤੇ ਆਪਣੀਆਂ ਤੁਸੀਂ ਕਹਿ ਸਕਦੇ ਹੋ ਵੋਟਾਂ ਗਿਣ ਕੇ ਉਹਦੇ ਹਿਸਾਬ ਨਾਲ ਹੀ ਬੋਲਦੇ ਨੇ, ਉਹਨਾਂ ਨੂੰ ਸੈਂਸਿਟਿਵ ਜਾਂ ਇਨਸੈਂਸਿਟਿਵ ਨਾਲ ਕੋਈ ਮਤਲਬ ਨਹੀਂ। ਬਟ ਪੱਤਰਕਾਰ ਵੀ ਥੋੜਾ ਝਿਜਕਦੇ ਨੇ, ਜਿਸ ਤਰ੍ਹਾਂ ਤੁਸੀਂ ਥੋੜੀ ਜਿਹੀ ਖੁੱਲ ਕੇ ਗੱਲ ਕੀਤੀ ਆ, ਕੁਛ ਹੋਰ ਵੀ ਪੱਤਰਕਾਰ ਕਰਦੇ ਨੇ। ਯੁਧਵੀਰ ਜੀ, ਇਹ ਮਸਲਾ ਇਸ ਤਰ੍ਹਾਂ ਦਾ, ਜੇ ਮੈਂ ਵੀ ਇਹਦੇ ਵਿੱਚ ਜੇ ਕੁਛ ਬੋਲ ਪਾ ਨਾ, ਤੇ ਹੋ ਸਕਦਾ ਜੇ ਉਹ ਕਿਸੇ ਨੂੰ ਪਸੰਦ ਨਾ ਆਵੇ ਕਿਸੇ ਕੱਟਣ ਨੂੰ, ਤੇ ਬੇਸ਼ੱਕ ਮੇਰਾ ਤੇ ਕੋਈ ਇਸ ਤਰ੍ਹਾਂ ਦਾ ਕੋਈ ਹੈ ਨਹੀਂ, ਕੋਈ ਮਕਸਦ ਕੋਈ ਪੋਲਿਟਿਕਸ ਜਾਂ ਕੁਛ ਹੋਰ, ਹੋ ਸਕਦਾ ਮੈਨੂੰ ਵੀ ਕੋਈ ਨੁਕਸਾਨ ਪਹੁੰਚਾਉਣ ਆ ਜੇ ਇਸ ਤਰ੍ਹਾਂ। ਇਸ ਕਰਕੇ ਮਸਲਾ ਹੀ ਇੱਦਾਂ ਦਾ ਬਣਾ ਦਿੱਤਾ ਜਾਂਦਾ ਆ ਕਿ ਜਿਸ ਤਰ੍ਹਾਂ ਵਿਨੇ ਹੁਣ ਐਕਸਪਲੇਨ ਕੀਤਾ ਕਿ ਬੜਾ ਡਰ ਲੱਗਦਾ ਹੈ ਕਿਸੇ ਨੂੰ ਵੀ ਖੁੱਲ੍ਹ ਕੇ ਬੋਲਣ ਤੇ ਵੀ ਇੱਥੇ ਕੀ ਕਿਹਾ ਜਾਵੇ। ਜਿਵੇਂ ਜੀ ਬੇਅਦਬੀ ਨੂੰ ਕੋਈ ਵੀ ਸਹੀ ਨਹੀਂ ਠਹਿਰਾਉਂਦਾ, ਪਰ ਜਿਹੜੇ ਇਹ ਕਤਲ ਨੇ, ਜਿਹੜੇ ਮਾਰ ਦਿੱਤਾ ਜਾਂਦਾ, ਜਿਹੜਾ ਬੇਅਦਬੀ ਕਰਨ ਆਉਂਦਾ ਆ ਬਿਨਾਂ ਮਕਸਦ ਜਾਣਿਆ, ਮੋਸਟਲੀ ਤੇ ਵੈਸੇ ਜਿਵੇਂ ਜੀ ਆਮ ਹਾਲਾਤਾਂ 'ਚ ਤੁਸੀਂ ਇੱਥੇ ਕਿਸੇ ਨੂੰ ਪੁੱਛ ਲਓ ਨਾ, ਜੇ ਕਿਸੇ ਨੂੰ ਤੁਸੀਂ, ਮੈਨੂੰ ਤੇ ਇਹ ਨਹੀਂ ਪਤਾ ਲੱਗਦਾ ਕਿ ਆਮ ਬੰਦੇ ਨੂੰ ਕਿਸੇ ਨੂੰ ਭਾਵੇਂ ਉਹ ਖੁੱਲ੍ਹ ਕੇ ਕਿਸੇ ਧਰਮ ਨੂੰ ਉਹ ਪਸੰਦ ਨਾ ਵੀ ਕਰਦਾ ਹੋਵੇ, ਤੁਸੀਂ ਕਿਸੇ ਨੂੰ ਮਨਾ ਨਹੀਂ ਸਕਦੇ ਕਿ ਜਾ ਕਿਸੇ ਦੇ ਉੱਥੇ ਵੜ ਜਾ ਤੇ ਕੋਈ ਬੇਅਦਬੀ ਕਰ ਦੇ। ਇਸ ਵਾਸਤੇ ਤੇ ਬੰਦਾ ਹੀ ਪਾਗਲ ਚਾਹੀਦਾ, ਜਾਂ ਕਹਿ ਲਓ ਕਿ ਬੰਦਾ ਮਾਇੰਡ ਵਾਸ਼ ਕੀਤਾ ਹੋਇਆ ਚਾਹੀਦਾ, ਜਾਂ ਫਿਰ ਬੰਦਾ ਉਹ ਚਾਹੀਦਾ ਜਿਹਦੀ ਕੋਈ ਮਜਬੂਰੀ ਹੋਵੇ ਬੜਾ, ਜਿਹੜਾ ਕੋਈ ਜਿਸ ਤਰ੍ਹਾਂ ਤੁਸੀਂ ਵੀ ਬੜੀ ਬੜੀ ਐਗਜ਼ਾਮਪਲ ਅਜਮਲ ਕਸਾਬ ਦੀ ਦਿੰਦੇ ਹੋ ਕਿ ਉਹਨੂੰ ਈਦੀ ਨਹੀਂ ਸੀ ਮਿਲਦੀ, ਗਰੀਬੀ ਉਹਦਾ ਟੈਰਰਿਸਟ ਬਣਨ ਦਾ ਕਾਰਨ ਸੀ। ਤੇ ਯੁਵੀ ਜੀ, ਜਿਹੜਾ ਮੈਂ ਆਪਣੇ ਧਰਮ ਤੇ ਵੈਸੇ ਇਸ ਵੱਲੋਂ ਮੈਨੂੰ ਕਾਫੀ ਹੈਰਾਨੀ ਵੀ ਹੁੰਦੀ ਹੈ ਕਿ ਜਿਹੜੀਆਂ ਆਪਾਂ ਹਿਸਟਰੀ ਪੜ੍ਹਦੇ ਰਹੇ ਹਾਂ, ਉਹ 'ਚ ਤੇ ਇਹ ਸੀ ਕਿ ਜਿਹੜੇ ਸਿੱਖ ਜਿਹੜੇ ਲੜਦੇ ਹੁੰਦੇ ਸੀ ਤੇ ਉਹ ਕਹਿੰਦੇ ਸੀ ਕਿ ਜੇ ਕਿਸੇ ਕੋਲ ਹਥਿਆਰ ਨਹੀਂ ਸੀ ਹੁੰਦਾ ਤੇ ਉਹਦੇ ਤੇ ਵਾਰ ਨਹੀਂ ਸੀ ਕਰਦੇ, ਭੱਜੇ ਜਾਂਦੇ ਤੇ ਵਾਰ ਨਹੀਂ ਸੀ ਕਰਦੇ, ਨਹੀਂ ਹੱਥੇ ਤੇ ਵਾਰ ਨਹੀਂ ਸੀ ਕਰਦੇ। ਇਹ ਜੁਵੀਰ ਜੀ, ਜਦੋਂ ਇਕੱਠੇ ਹੋ ਕੇ ਤੇ ਜਿਹੜਾ ਇੱਕ ਬੰਦਾ ਤੇ ਉਹ ਭਾਵੇਂ ਗਲਤੀ ਕਰਨ ਆਇਆ ਹੁੰਦਾ ਵੀ ਨਹੀਂ ਹੱਥ ਆਇਆ, ਜਿਸ ਤਰ੍ਹਾਂ ਹੋਰ ਵੀ ਕਈਆਂ ਨੇ ਗੱਲ ਖੁੱਲ ਕੇ ਕੀਤੀ ਹੈ ਕਿ ਉਹਦੇ ਕੋਲ ਮਕਸਦ ਤੇ ਘੱਟੋ ਘੱਟ ਜਾਣ ਲੈਂਦੇ, ਮਕਸਦ ਜਾਣਨ ਤੋਂ ਬਿਨਾਂ ਹੀ ਮਾਰ ਦਿੱਤਾ ਜਾਂਦਾ ਆ, ਤੇ ਉਸ ਤੋਂ ਬਾਅਦ ਫਿਰ ਇਹ ਕੋਸ਼ਿਸ਼ ਇਹ ਕਿਹਾ ਜਾਂਦਾ ਕਿ ਹੁਣ ਮਕਸਦ ਲੱਭੋ, ਮਤਲਬ ਕਿ ਜਿਹੜਾ ਸਬੂਤ ਆ ਉਹ ਮਿਟਾ ਦਿੱਤਾ ਜਾਂਦਾ। ਜਿਹਦੇ 'ਚ ਮਸਲਾ ਬੇਸ਼ੱਕ ਇਹ ਬੜਾ ਸੈਂਸਿਟਿਵ ਆ, ਪਰ ਜੋ ਹਾਲਾਤ ਬਣ ਰਹੇ ਆ ਅੱਜ ਦੇ ਟਾਈਮ ਦੇ ਉੱਤੇ, ਜਿਹਦੇ ਵਿੱਚ ਇਹਦੇ ਪਿੱਛੇ ਬੇਸ਼ੱਕ ਪੋਲੀਟਿਕਸ ਹੋਵੇ ਜਾਂ ਕੋਈ ਹੋਰ ਗੇਮ ਹੋਵੇ, ਆਮ ਬੰਦੇ ਵਾਸਤੇ ਤੇ ਇਹ ਸਮਝ ਤੋਂ ਬਾਹਰ ਆ। ਪਰ ਜਿਸ ਤਰ੍ਹਾਂ ਵਿਨੇ ਹੋਣਾ ਨੇ ਪਹਿਲਾਂ ਵੀ ਕਿਹਾ, ਜਿਹੜੀ ਮੈਂ ਗੱਲ ਅਕਸਰ ਕਰਦਾ ਹੁੰਦਾ ਕਿ ਆਮ ਬੰਦਾ ਇਹਦੇ ਵਿੱਚ ਜਿਹੜਾ ਆ ਉਹ ਕਿਸੇ ਨਾ ਕਿਸੇ ਪਾਸੋਂ ਸ਼ਿਕਾਰ ਜਿਹੜਾ ਉਹ ਇਹਨਾਂ ਹਾਲਾਤਾਂ ਨਾਲ ਜ਼ਰੂਰ ਹੋ ਜਾਂਦਾ। ਉਹ ਰੋਡ ਤੇ ਜਾਂਦੇ ਆ, ਛੋਟੀ ਜਿਹੀ ਗੱਲ ਪਿੱਛੇ ਕੋਈ ਦੰਗੇ ਭੜਕ ਜਾਣ, ਤੇ ਜਿਹੜੇ ਘਰੋਂ ਬਾਹਰ ਗਏ ਹੁੰਦੇ ਨੇ ਉਹਨਾਂ ਦਾ ਫਿਰ ਨੁਕਸਾਨ ਹੋਣਾ ਜਿਹੜਾ ਉਹ ਲਗਭਗ ਤੁਸੀਂ ਕਹਿ ਲਓ ਉਹ ਹੁੰਦਾ ਹੀ ਆ, ਵੀ ਇਹਨਾਂ ਦਾ ਨੁਕਸਾਨ ਕਿਸੇ ਨਾ ਕਿਸੇ ਰੋਡ ਦੇ ਉੱਤੇ ਕਿਸੇ ਨਾ ਕਿਸੇ ਆਮ ਬੰਦੇ ਦਾ ਜ਼ਰੂਰ ਹੋਵੇਗਾ। ਯੁਧਵੀਰ ਜੀ, ਮੈਨੂੰ ਲੱਗਦਾ ਕਿ ਇਹਨਾਂ ਗੱਲਾਂ ਨੂੰ ਸੰਸੀਅਰ ਤਰੀਕੇ ਦੇ ਨਾਲ ਸੋਚਣਾ ਚਾਹੀਦਾ, ਸਮਝਣਾ ਚਾਹੀਦਾ। ਇਹ ਕੋਈ ਇੱਕ ਪਾਸਿਓਂ ਨਹੀਂ ਹੋ ਰਿਹਾ। ਤੁਸੀਂ ਦੇਖੋ ਕਿ ਪਾਕਿਸਤਾਨ 'ਚ ਹੋਇਆ, ਹੁਣ ਇੱਥੇ ਹੋ ਗਿਆ, ਪਹਿਲਾਂ ਵੀ ਭੀੜ ਇਕੱਠੀ ਹੋ ਕੇ ਉਹ ਆਪਣੇ ਜਿਸ ਤਰ੍ਹਾਂ ਗਊ ਰਕਸ਼ਕ ਸੀ ਉਹ ਵੀ ਹੈਗੇ ਸੀ, ਇਹ ਸਾਰੇ ਇਸ ਤਰ੍ਹਾਂ ਯੁਧਵੀਰ ਜੀ ਬਣਦਾ ਜਾ ਰਿਹਾ ਸਾਰੇ ਪਾਸੇ। ਫਿਰ ਸਰਕਾਰ ਕੋਈ ਜਵਾਬ ਨਹੀਂ, ਮਤਲਬ ਕਿ ਇਹ ਮਸਲਾ ਇਸ ਤਰ੍ਹਾਂ ਦਾ ਹੋ ਗਿਆ ਕਿ ਤੁਸੀਂ ਇਹਨੂੰ ਜਿੰਨਾ ਮਰਜ਼ੀ ਭੜਕਾ ਸਕਦੇ ਹੋ ਤੇ ਜੋ ਮਰਜ਼ੀ ਕਰਵਾ ਸਕਦੇ ਹੋ। ਸੋ ਇਹਨਾਂ ਹਾਲਾਤਾਂ ਦਾ ਮੈਨੂੰ ਲੱਗਦਾ ਕਿ ਇੱਕ ਤਰ੍ਹਾਂ ਦੇ ਨਾਲ ਡਰ ਲੱਗਣਾ ਸ਼ੁਰੂ ਹੋ ਗਿਆ ਕਿ ਕਿੱਥੇ ਕੀ ਵਾਪਰ ਜਾਣਾ। ਹੁਣ ਜੇ ਤੁਸੀਂ ਕਿਤੇ ਧਾਰਮਿਕ ਸਥਾਨ ਤੇ ਜਾਓ, ਉੱਥੇ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰ ਜੇ ਤੇ ਦਵਾ ਦਾ ਵੀ ਪਤਾ ਲੱਗ ਜੇ ਕਿ ਕੋਈ ਇਹ ਕਿਸੇ ਹੋਰ ਕਮਿਊਨਿਟੀ ਦਾ ਸੀ, ਤੇ ਉੱਥੇ ਹੀ ਦੰਗੇ ਫਸਾਦ ਸ਼ੁਰੂ ਹੋ ਸਕਦੇ ਨੇ। ਯੁਧਵੀਰ ਜੀ, ਇਹ ਕਿਹੜੀ ਦਿਸ਼ਾ ਵੱਲ ਜਾਣ ਲੱਗ ਪਏ ਆ, ਮੇਰੀ ਸਮਝ ਤੋਂ ਬਾਹਰ ਆ। ਥੈਂਕ ਯੂ, ਥੋੜਾ ਜਿਹਾ ਤੁਸੀਂ ਖੁੱਲ ਕੇ ਗੱਲ ਕਰਦੇ ਹੋ, ਪਰ ਮੈਨੂੰ ਲੱਗਦਾ ਕਿ ਬਹੁਤੇ ਇਹਦੇ ਉੱਤੇ ਝਿਜਕਦੇ ਨੇ ਗੱਲ ਕਰਨ ਜੀ। ਥੈਂਕ ਯੂ ਤੁਹਾਡਾ ਟਾਈਮ ਲੈਣ ਲਈ,
ਬਹੁਤ ਬਹੁਤ ਸ਼ੁਕਰੀਆ ਜੀ। ਦੇਖੋ, ਇਹਦੇ ਤੇ ਪਹਿਲੀ ਚੀਜ਼ ਤੇ ਹੈਗੀ ਆ ਕਿ ਮੈਨੂੰ ਪਤਾ ਹੈ ਕਿ ਲੀਡਰਸ ਨੇ ਤਾਂ ਕਿਸੇ ਨੇ ਗੱਲ ਹੀ ਨਹੀਂ ਕਰਨੀ ਇਹਦੇ ਤੇ ਖੁੱਲ ਕੇ। ਲੀਡਰਸ ਨੇ ਇਸ ਲਈ ਖੁੱਲ ਕੇ ਗੱਲ ਨਹੀਂ ਕਰਨੀ ਕਿਉਂਕਿ ਲੀਡਰਸ ਨੇ, ਤੁਹਾਨੂੰ ਪਤਾ ਹੀ ਆ ਜੀ, ਲੀਡਰਸ ਨੇ ਆਪਣੇ ਵੋਟਾਂ ਦੇ ਕਾਰਨ ਕਿ ਆਪਣੀਆਂ ਵੋਟਸ ਉਹਨਾਂ ਦੀਆਂ ਸਹੀ ਰਹਿਣ, ਇਸ ਕਾਰਨ ਲੀਡਰਸ ਨੇ ਇਹਦੇ ਤੇ ਗੱਲ ਨਹੀਂ ਕਰਨੀ। ਦੈਟਸ ਪੁਆਇੰਟ ਨੰਬਰ 1। ਦੂਸਰਾ, ਤੁਸੀਂ ਬਿਲਕੁਲ ਠੀਕ ਆ ਵੀ ਮੀਡੀਆ ਵੀ ਜ਼ਿਆਦਾਤਰ ਇਹਦੇ ਤੇ ਖੁੱਲ ਕੇ ਗੱਲ ਨਹੀਂ ਕਰੇਗਾ ਕਿਉਂਕਿ ਮੀਡੀਆ ਵੀ ਡਰਦਾ ਹੈ, ਆਮ ਲੋਕ ਵੀ ਡਰਦੇ ਨੇ, ਕੋਈ ਵੀ ਇਹਦੇ ਤੇ ਖੁੱਲ ਕੇ ਗੱਲ ਨਹੀਂ ਕਰੇਗਾ। ਸੋ ਬਹੁਤ ਘੱਟ ਲੋਕ ਹੋਣਗੇ ਜਿਹੜੀ ਇਹਦੇ ਤੇ ਖੁੱਲ ਕੇ ਗੱਲ ਕਰਨਗੇ। ਮੈਂ ਤੇ ਸਿੱਧਾ ਇਹਨੂੰ ਨਾਮ ਦੇ ਦਿੱਤਾ ਜੀ, ਮੌਬ ਲਿੰਚਿੰਗ। ਇਹ ਮੌਬ ਲਿੰਚਿੰਗ ਹੈ, ਔਰ ਮੈਂ ਇੱਕ ਕਦਮ ਹੋਰ ਅੱਗੇ ਵਧਾਉਣ ਲੱਗਾ ਇਹ ਗੱਲ ਕਹਿ ਕੇ ਕਿ ਜਿਹੜੇ ਲੋਕਾਂ ਨੇ ਕਤਲ ਕੀਤਾ ਉਹ ਇਸ ਸਾਜਿਸ਼ ਦਾ ਹਿੱਸਾ ਨੇ। ਇਹ ਮੈਂ ਔਨ ਦੀ ਏਅਰ ਪਾ ਰਿਹਾ, ਔਨ ਰਿਕਾਰਡ ਪਾ ਰਿਹਾ, ਔਨ ਦੀ ਏਅਰ ਗੱਲ ਕਰ ਰਿਹਾ, ਬੜੀ ਜ਼ਿੰਮੇਵਾਰੀ ਨਾਲ ਗੱਲ ਕਰ ਰਿਹਾ। ਜਿਹੜੇ ਲੋਕਾਂ ਨੇ ਕਤਲ ਕੀਤਾ ਉਹ ਇਸ ਸਾਜਿਸ਼ ਦਾ ਹਿੱਸਾ ਨੇ, ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਨੂੰ ਕਿਹਨੇ ਹੱਕ ਦਿੱਤਾ, ਉਹਨਾਂ ਨੂੰ ਕਿਹਨੇ ਹੱਕ ਦਿੱਤਾ ਕਿ ਦੇਖੋ ਜਿਹੜਾ ਸ਼ਖਸ ਆਇਆ ਸੀ ਉੱਥੇ ਉਹ ਕੌਣ ਸੀ, ਕਿੱਥੋਂ ਆਇਆ, ਕੀ ਉਹਦਾ ਮਕਸਦ ਸੀਗਾ, ਉਹਦੇ ਤੋਂ ਤਾਂ ਪਤਾ ਲੱਗਣਾ ਸੀਗਾ। ਸੋ ਜਿਹੜੇ ਲੋਕਾਂ ਨੇ ਇਹਨੂੰ ਮਾਰਿਆ ਹੈ ਉਹਨਾਂ ਦੇ ਉੱਤੇ ਕਤਲ ਦੀ ਕਾਰਵਾਈ ਹੋਣੀ ਚਾਹੀਦੀ ਹੈ, ਔਰ ਉਹ ਸਾਜਿਸ਼ ਦਾ ਹਿੱਸਾ ਨੇ। ਉਹਨਾਂ ਤੋਂ ਪੁੱਛੋ ਵੀ ਤੁਸੀਂ ਕਿਉਂ ਇਹਨੂੰ ਮਾਰਿਆ, ਕਿਹਦੇ ਕਹਿਣ 'ਤੇ ਮਾਰਿਆ, ਕਿਉਂਕਿ ਜਿਹਨਾਂ ਦੇਖੋ ਜਿਹਨੇ ਵੀ ਇਹ ਸ਼ਖਸ ਆਇਆ ਹੈਗਾ ਉਹਨੂੰ ਪੁੱਛ ਕਿਸ ਕੋਈ ਪਤਾ ਲੱਗਣਾ ਜੀ? ਹੋਰ ਤਾਂ ਕੋਈ ਜ਼ਰੀਆ ਹੀ ਨਹੀਂ ਹੈ। ਹੋਰ ਤਾਂ ਜਿਹੜੇ ਮਰਜ਼ੀ ਅਸੀਂ ਕਿਸੇ 'ਤੇ ਵੀ ਇਲਜ਼ਾਮ ਲਾ ਦਈਏ ਕਿ ਹੁਣ ਹਰੇਕ ਨੇ ਆਪਣੇ ਸਿਆਸੀ ਮਕਸਦ ਹੱਲ ਕਰਨੇ ਨੇ ਇਹਦੇ ਤੋਂ। ਹਰੇਕ ਪਾਰਟੀ ਨੇ, ਮੈਂ ਦੇਖ ਰਿਹਾ ਪਿਛਲੇ 2 ਦਿਨ ਤੋਂ, ਸਿਵਾਏ ਇਸ ਗੱਲ ਦੇ ਕਿ ਉਹ ਕਾਂਗਰਸ ਨੇ ਕੀ ਕੀਤਾ ਜੀ, ਕਾਂਗਰਸ ਨੇ ਗਲਤ ਕੀਤਾ, ਉਹ ਬੀਜੇਪੀ ਨੇ ਕਰ ਦਿੱਤਾ, ਅਕਾਲੀ ਦਲ ਨੇ ਕਿਉਂ ਕੀਤਾ, ਆਮ ਆਦਮੀ ਪਾਰਟੀ ਕੁਛ ਨਹੀਂ ਕਰੇਗੀ। ਹੁਣ ਤਾਂ ਇਹ ਸਿਆਸੀ ਬਿਆਨ ਹੀ ਆ ਰਹੇ ਨੇ ਇੱਕ ਦੂਸਰੇ ਦੇ ਉੱਤੇ, ਅਸਲ ਮੁੱਦੇ 'ਤੇ ਕੋਈ ਨਹੀਂ ਆ ਰਿਹਾ। ਅਸਲ ਮੁੱਦਾ ਇਹ ਹੈ ਕਿ ਇੱਕ ਬੰਦਾ ਆਇਆ, ਐਂਟਰ ਕੀਤਾ, ਠੀਕ ਹੈ, ਦਰਬਾਰ ਸਾਹਿਬ ਦੇ ਵੀਡੀਓਜ਼ ਬਣ ਗਈਆਂ, ਸਾਰਾ ਕੁਛ ਹੈ, ਹੁਣ ਕਲੈਰਿਟੀ ਹੈ। ਉਹ ਬੰਦਾ ਜਿਹੜਾ ਆ ਉਹ ਕਿੱਦਾਂ ਉੱਥੇ ਐਂਟਰ ਕੀਤਾ, ਉਹਨੂੰ ਪਕੜਿਆ ਜਾਣਾ ਚਾਹੀਦਾ ਸੀਗਾ, ਔਰ ਉਸ ਤੋਂ ਪੁੱਛਗਿੱਛ ਹੋਣੀ ਚਾਹੀਦੀ ਸੀਗੀ, ਟਰਾਂਸਪੇਰੈਂਟ ਤਰੀਕੇ ਨਾਲ ਕੰਮ ਹੁੰਦਾ। ਇਹ ਸਭ ਤੋਂ ਵੱਡਾ ਜਿਹੜਾ ਫੇਲੀਅਰ ਹੈ ਉਹ ਸਾਡਾ, ਉਹਨਾਂ ਲੋਕਾਂ ਦਾ ਆ ਜਿਹੜੇ ਲੋਕਾਂ ਨੇ ਉਹਨੂੰ ਪਕੜ ਕੇ ਮਾਰ ਦਿੱਤਾ, ਔਰ ਉਹ ਫੇਲੀਅਰ ਦੇ ਨਾਲ ਨਾਲ ਕਿਤੇ ਨਾ ਕਿਤੇ ਉਹ ਸਾਜਿਸ਼ ਦਾ ਹਿੱਸਾ ਵੀ ਹੈਗੇ ਨੇ, ਕਿਤੇ ਨਾ ਕਿਤੇ ਉਹ ਸਾਜਿਸ਼ ਦਾ ਹਿੱਸਾ ਨੇ। ਅਸਲ ਦੇ ਵਿੱਚ ਉਹਨਾਂ 'ਤੇ ਦੋਹਰੇ, ਸਿੰਗਲ ਨਹੀਂ ਜੀ, ਡਬਲ ਉਹਨਾਂ ਦੇ ਉੱਤੇ ਕੇਸ ਚੱਲਣੇ ਚਾਹੀਦੇ ਨੇ। ਇੱਕ ਤਾਂ ਬੇਅਦਬੀ 'ਚ ਸ਼ਾਮਿਲ ਨੇ, ਉਹ ਕਹਿੰਦੇ ਅਸੀਂ ਬੇਅਦਬੀ ਕਰਨ ਵਾਲੇ ਨੂੰ ਮਾਰਿਆ, ਨਹੀਂ 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 ਨਹੀਂ, ਗਲਤ ਕਹਿ ਰਹੇ ਹੋ ਤੁਸੀਂ, ਤੁਸੀਂ ਬੇਅਦਬੀ ਕਰਾਉਣ ਵਾਲਿਆਂ 'ਚ ਤੁਹਾਡਾ ਕੇਸ ਚੱਲਣਾ ਚਾਹੀਦਾ ਤੁਹਾਡੇ ਖਿਲਾਫ, ਕਿਉਂਕਿ ਤੁਸੀਂ ਜਿਹੜੇ ਬੰਦੇ ਨੇ ਆ ਕੇ ਬੇਅਦਬੀ ਕੀਤੀ ਤੁਸੀਂ ਉਹਨੂੰ ਮਾਰ ਦਿੱਤਾ, ਤੁਸੀਂ ਤਾਂ ਸਬੂਤ ਮਿਟਾਇਆ ਤੁਸੀਂ। ਸੋ ਤੁਸੀਂ ਬੇਅਦਬੀ ਕਰਨ ਲਈ ਜ਼ਿੰਮੇਵਾਰ ਹੋ ਜਿਹੜਾ ਨੇ ਤੁਸੀਂ ਮਾਰਿਆ, ਪਹਿਲਾ ਪੁਆਇੰਟ। ਦੂਜਾ, ਇੱਕ ਕਤਲ ਦਾ ਮਾਮਲਾ ਤੁਹਾਡੇ 'ਤੇ ਬਣਦਾ ਹੈ ਕਿ ਤੁਸੀਂ ਕਤਲ ਕਰ ਦਿੱਤਾ। ਇਹ 2 ਕੇਸ ਉਹਨਾਂ ਲੋਕਾਂ ਦੇ ਜਦ ਤਾਂ ਨਹੀਂ ਚਲਾਉਂਦੀ ਸਰਕਾਰ, ਚਲਾਉਣਾ ਹੈ ਨਹੀਂ ਇਹਨਾਂ ਨੇ, ਮੈਂ ਤਾਂ ਆਪਣੇ ਵਿਊ ਪੁਆਇੰਟ ਦੇ ਰਿਹਾ। ਇਹ ਤਾਂ ਸਭ ਵੋਟਾਂ ਦੇ, ਇਹਨਾਂ ਨੂੰ ਵੋਟ ਚਾਹੀਦੀਆਂ, ਕੁਰਸੀ ਚਾਹੀਦੀ ਹੈ, ਜ਼ਿਆਦਾਤਰ ਇਹਨਾਂ ਲੋਕਾਂ ਨੇ ਚੁੱਪ ਰਹਿਣਾ। ਸੋ ਜਿਹਨਾਂ ਲੋਕਾਂ ਨੇ ਮਾਰਿਆ ਉਹਨਾਂ 'ਤੇ 2 ਕੇਸ ਬਣਦੇ ਨੇ, ਇੱਕ ਨਹੀਂ ਜੀ। ਪਹਿਲਾ ਕੇਸ ਬੇ ਔਰ ਦੂਸਰਾ ਕੇਸ ਤੁਹਾਡੇ 'ਤੇ ਕਿ ਕਤਲ ਦਾ ਬਣਦਾ ਹੈ, ਤੁਹਾਡਾ ਤੁਹਾਨੂੰ ਕੋਈ ਹੱਕ ਹੀ ਨਹੀਂ, ਤੁਸੀਂ ਕਿੱਦਾਂ ਠੇਕੇਦਾਰੀ ਲੈ ਲਈ ਹੈ ਸਾਰੇ ਕੰਮ ਦੀ ਭਾਈ, ਤੁਹਾਨੂੰ ਕਿਹਨੇ ਠੇਕੇਦਾਰੀ ਦਿੱਤੀ ਹੈ ਸਾਰੇ ਕੰਮ ਦੀ? ਔਰ ਵੈਸੇ ਤੁਸੀਂ ਜਿਹੜੇ ਬਾਕੀ ਤੁਸੀਂ ਕੰਮ ਕਰਨ ਵਾਲੇ, ਹੋਰ ਤੁਸੀਂ ਕੀ ਕੀਤਾ? ਆ ਪੁੱਛੋ ਇਹਨੂੰ, ਐਸ ਜੀ ਪੀ ਸੀ ਨੂੰ ਪੁੱਛੋ ਇਹਨਾਂ ਲੋਕਾਂ ਨੂੰ ਖੜੇ ਕਰਕੇ ਕਿ ਕੀ ਕੀਤਾ ਕੀ ਤੁਸੀਂ ਅਜੇ ਤੱਕ? ਹੁਣ ਉੱਥੇ ਮੈਂ ਬਿਆਨ ਸੁਣ ਹੀ ਰਿਹਾ, ਅੱਧੇ ਜਿਹੜੇ ਸਾਡੇ ਸਿੱਖ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਤੁਸੀਂ ਜਾਤ ਪਾਤ ਦੇ ਨਾਮ 'ਤੇ ਵੰਡ ਕੇ ਉਹਨਾਂ ਦੇ ਵੱਖਰੇ ਗੁਰਦੁਆਰਾ ਸਾਹਿਬ ਅਤੇ ਵੱਖਰੇ ਉਹਨਾਂ ਦੇ ਅਤੇ ਮੁਰਦਾ ਘਰ ਵੀ ਤੁਸੀਂ ਵੱਖਰੇ ਬਣਵਾ ਦਿੱਤੇ। ਆਹ ਕੰਮ ਕੀਤਾ ਤੁਸੀਂ ਐਸ ਜੀ ਪੀ ਸੀ ਨੇ? ਇਹਨਾਂ ਲੋਕਾਂ ਨੂੰ ਖੜੇ ਕਰਕੇ ਧਰਮ ਦੇ ਠੇਕੇਦਾਰਾਂ ਨੂੰ ਪੁੱਛੋ ਕਿ ਅੱਧੇ ਲੋਕਾਂ ਨੇ ਤਾਂ ਡੇਰੇ ਜੁਆਇਨ ਕਰ ਲਏ ਨੇ, ਇੰਨੇ ਪੰਜਾਬ 'ਚ ਪਿੰਡ ਨਹੀਂ ਜਿੰਨੇ ਡੇਰੇ ਨੇ, ਤੁਹਾਡਾ ਕੀ ਕੰਮ ਹੈ? ਤੁਸੀਂ ਕੀ ਕੀਤਾ? ਤੁਸੀਂ ਜਿਹੜੇ ਠੇਕੇਦਾਰ ਬਣ ਕੇ ਘੁੰਮਦੇ ਹੋ ਧਰਮ ਦੇ, ਤੁਸੀਂ ਕੀ ਕੀਤਾ? ਤੁਹਾਡੇ ਵਾਸਤੇ ਤੀਸਰਾ ਸਵਾਲ ਹੈ ਕਿ ਅੱਧੇ ਲੋਕ ਜਿਹੜੇ ਨੇ ਉਹ ਦੂਸਰੇ ਧਰਮਾਂ ਨੂੰ ਜੁਆਇਨ ਕਰ ਰਹੇ ਨੇ, ਅੱਧੇ ਲੋਕ ਤੁਹਾਡੀ ਇਹਨਾਂ ਕਰਤੂਤਾਂ ਕਰਕੇ, ਤੁਹਾਡੀ ਇਹਨਾਂ ਕਰਤੂਤਾਂ ਕਰਕੇ ਅੱਧੇ ਲੋਕ ਦੂਸਰੇ ਧਰਮਾਂ ਨੂੰ ਜੁਆਇਨ ਕਰ ਰਹੇ ਨੇ। ਕੋਈ ਮਾੜੀ ਗੱਲ ਨਹੀਂ, ਸਾਰੇ ਧਰਮ ਚੰਗੇ ਨੇ, ਪਰ ਠੇਕੇਦਾਰੀ ਫਿਰ ਤੁਸੀਂ ਕਿਸ ਗੱਲ ਦੀ ਲਈ ਹੋਈ ਆ? ਤੁਹਾਡੀ ਐਸ ਜੀ ਪੀ ਸੀ ਦੇ ਵਿੱਚ ਕਰਪਸ਼ਨ, ਤੁਹਾਡੇ ਆਪਣੇ ਬੰਦੇ ਆ ਕੇ ਦੱਸ ਦਿੰਦੇ ਨੇ ਖੁੱਲ੍ਹ ਕੇ, ਤੁਸੀਂ ਲੋਕ ਕਰਪਸ਼ਨ ਕਰਦੇ ਹੋ, ਮੈਂ ਪਾ ਰਿਹਾ ਔਨ ਰਿਕਾਰਡ, ਖੁੱਲ੍ਹ ਕੇ ਗੱਲ ਕਰ ਰਿਹਾ, ਤੁਸੀਂ ਕਰਪਟ ਬੰਦੇ, ਤੁਸੀਂ ਠੇਕੇਦਾਰ ਬਣ ਗਏ ਧਰਮ ਦੇ, ਤੁਸੀਂ ਬੰਦੇ ਚੱਕ ਚੱਕ ਮਾਰਨ ਲੱਗੇ ਹੋ, ਤੁਸੀਂ ਸਾਜਿਸ਼ ਦਾ ਹਿੱਸਾ ਹੋ ਤੁਸੀਂ ਲੋਕ, ਤੁਸੀਂ ਠੇਕੇਦਾਰ ਬਣਦੇ ਹੋ ਕਿ ਅਸੀਂ ਜੀ ਬੇਅਦਬੀ ਬਚਾਈ? ਲੋ, ਤੁਸੀਂ ਸਭ ਤੋਂ ਪਹਿਲੀ ਬੇਅਦਬੀ ਤੁਸੀਂ ਕੀਤੀ ਹੈ, ਤੁਹਾਡੇ 'ਤੇ ਕੇਸ ਚੱਲੇ ਪਹਿਲਾਂ ਇਸ ਗੱਲ ਦਾ, ਔਰ ਤੁਹਾਡੇ 'ਤੇ ਕੇਸ ਚੱਲੇ ਇਸ ਗੱਲ ਦਾ ਕਤਲ ਦਾ, ਦੋ ਕੇਸ ਤਾਂ ਪਹਿਲਾਂ ਇਹਨਾਂ ਨੂੰ ਫੜ ਕੇ ਅੰਦਰ ਦਿਓ, ਪਰ ਜ਼ੁਰਤ ਉੱਥੇ ਕਿਸੇ ਦੀ ਹੈ ਨਹੀਂ ਹੈ ਸਾਰਾ ਕੁਛ ਕਰਨ ਦੀ। ਉਹ ਬੰਦੇ ਨੂੰ ਪਕੜੋ, ਉਹਨੂੰ ਪੁੱਛੋ ਕਿ ਭਾਈ ਸਾਹਿਬ ਤੁਸੀਂ ਕਿਉਂ ਆਏ ਹੋ, ਕਿੱਦਾਂ ਤੁਸੀਂ ਇਹ ਕੀਤਾ ਹੈ, ਕਿਹਦੇ ਕਹਿਣ 'ਤੇ ਕੀਤਾ ਹੈ? ਲੋਕਾਂ ਦੇ ਸਾਹਮਣੇ ਦੇਖੋ, ਸਰਕਾਰ ਕੋਲ ਸਭ ਕੁਛ ਹੈ। ਦੂਸਰਾ ਸਵਾਲ ਮੈਂ ਖੜਾ ਕਰਦਾ ਕਾਂਗਰਸ ਸਰਕਾਰ ਵਾਸਤੇ, ਸਾਰਾ ਤੁਹਾਡੇ ਕੋਲ ਪੁਲਿਸ ਤੰਤਰ ਹੈ, ਸਭ ਕੁਛ ਹੈ, ਤੁਸੀਂ ਸਰਕਾਰ ਤੁਹਾਡੀ ਹੈ, ਤੁਹਾਡੇ ਕੋਲ ਇਨਵੈਸਟੀਗੇਸ਼ਨ ਏਜੰਸੀਜ਼ ਨੇ, ਵਿਜੀਲੈਂਸ ਏਜੰਸੀਜ਼ ਨੇ, ਤੁਸੀਂ ਕਲੀਅਰ ਕਰਕੇ ਦੱਸੋ। ਇਹ ਸਵਾਲ ਹੈ, ਇਹ ਮੰਗ ਹੈ ਸਰਕਾਰ ਨੂੰ, ਪੰਜਾਬ ਸਰਕਾਰ ਨੂੰ, ਕਿ ਤੁਹਾਡੇ ਕੋਲ ਸਾਰਾ ਕੁਛ ਹੈ, ਤੁਹਾਡੇ ਏਰੀਆ 'ਚ ਹੋਇਆ ਨਾ ਇਹ, ਤੁਸੀਂ ਸਾਰਾ ਲੋਕਾਂ ਦੇ ਸਾਹਮਣੇ ਲੈ ਕੇ ਆਓ ਵੀ ਇਹ ਬੰਦਾ ਕਿੱਥੋਂ ਆਇਆ। ਕੱਲ੍ਹ ਨੂੰ ਇਹ ਬੰਦਾ ਕੁਛ ਹੋਰ ਹਰਕਤ ਕਰ ਦਿੰਦਾ, ਪੰਜਾਬ 'ਚ ਉੱਥੇ ਦੰਗੇ ਕਰਾ ਦੇਣੇ ਸੀ ਤੁਸੀਂ, ਇਹ ਬੰਦਾ ਕੁਛ ਹੋਰ ਹਰਕਤ ਕਰ ਦਿੰਦਾ, ਚਾਹੇ ਉੱਥੇ ਕੋਈ ਸੁਸਾਈਡ ਬੰਬਰ ਹੁੰਦਾ, ਕੁਛ ਹੁੰਦਾ, ਕਿਉਂਕਿ ਦੇਖੋ ਸਾਰਿਆਂ ਦੇ ਸੈਂਟੀਮੈਂਟਸ ਜੁੜੇ ਹੋਏ ਨੇ ਗੋਲਡਨ ਟੈਂਪਲ ਦੇ ਨਾਲ। ਇਹ ਇਕੱਲੇ ਸਿੱਖਾਂ ਦਾ ਪਵਿੱਤਰ ਸਥਾਨ ਨਹੀਂ ਹੈ, ਇਹ ਹਰੇਕ ਧਰਮ ਦਾ, ਹਰੇਕ ਕੌਮ ਦਾ ਬੰਦਾ, ਇਹ ਉਹਨਾਂ ਵਾਸਤੇ ਪਵਿੱਤਰ ਸਥਾਨ ਹੈ। ਸੋ ਤੁਸੀਂ ਇਹਦੇ ਵਾਸਤੇ ਕਿਉਂ ਨਹੀਂ ਇੰਤਜ਼ਾਮ ਕਰਦੇ ਕਿ ਇੱਥੇ ਸੁਰੱਖਿਆ ਪੂਰੀ ਮੁਹੱਈਆ ਕਰਾਈ ਜਾਵੇ? ਇਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹਨੂੰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਨ। ਸੁੱਖੀ ਸਾਹਿਬ ਤੁਸੀਂ ਆਉਂਦੇ ਰਹੋ, ਨੈਕਸਟ ਕਾਲ ਜੀ। ਸੁੱਖੀ ਸਾਹਿਬ, ਹਾਂਜੀ ਸੁੱਖੀ ਜੀ, ਤੁਸੀਂ ਆਉਂਦੇ ਰਹੋ ਸਰ, ਸਮਾਂ ਬੜਾ ਘੱਟ ਹੈ, ਗੱਲ ਆਪਣੀ ਮੁਕੰਮਲ ਕਰੋ। ਹਾਂਜੀ, ਤੁਹਾਡੇ ਮੇਰੇ ਖਿਆਲ ਨਾਲ ਫੋਨ ਮਿਊਟ ਹੈਗਾ, ਤੁਸੀਂ ਦੁਬਾਰਾ ਸਾਨੂੰ ਕਾਲ ਕਰ ਲੈਣਾ ਜੀ। ਹਾਂਜੀ, ਨੈਕਸਟ ਕਾਲ ਜੀ, ਹਰਭਜਨ ਜੀ, ਤੁਸੀਂ ਆਉਂਦੇ ਰਹੋ। ਹਰਭਜਨ ਜੀ, ਗੋ ਹੈਡ।
ਹਾਂਜੀ ਯੁਧਵੀਰ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਸਰ ਜੀ,
ਮੈਂ ਸੁਣ ਰਿਹਾ ਸੀ, ਔਰ ਮੈਂ ਪਿਛਲੇ 3-4 ਦਿਨ ਤੋਂ ਜੋ ਵੀ ਗੋਲਡਨ ਟੈਂਪਲ ਵਿੱਚ ਹੋਇਆ ਹੈਗਾ ਦਰਬਾਰ ਸਾਹਿਬ ਵਿੱਚ, ਉਹ ਸਿਰਫ ਮੈਨੂੰ ਤੇ ਤੁਹਾਨੂੰ ਤੇ ਕੁਛ ਲੋਕਾਂ ਨੂੰ, ਪੂਰੇ ਦੁਨੀਆਂ ਨੂੰ ਇਸਦਾ ਬਹੁਤ ਸਦਮਾ ਹੈ। ਤੇ ਮੈਂ ਸਿੱਧੀ ਜੀ ਗੱਲ ਕਰਾਂਗਾ, ਜ਼ਿਆਦਾ ਲੰਬੀ ਚੌੜੀ ਤੁਹਾਡਾ ਟਾਈਮ ਨਹੀਂ ਲਵਾਂਗਾ। ਉਹ ਇਹ ਹੈਗਾ ਕਿ ਬਈ ਸਾਡੀ ਦਸਾਂ ਗੁਰਾਂ ਦੀ ਜੋਤੀ ਸਰੂਪ ਗੁਰੂ ਗ੍ਰੰਥ ਸਾਹਿਬ 11ਵੇਂ ਗੁਰੂ ਉੱਥੇ ਸਥਾਪਿਤ ਹੈਗੇ ਆ, ਤੇ ਉਹ ਗੁਰੂ ਦਸਾਂ ਗੁਰੂਆਂ ਦੀ ਜੋਤੀ ਸਰੂਪ ਗੁਰੂ ਗ੍ਰੰਥ ਸਾਹਿਬ ਇਹ ਕਹਿੰਦਾ ਹੈ ਕਿ ਸਾਰਿਆਂ ਨਾਲ ਪਿਆਰ ਕਰੋ। ਅਗਰ ਉਹ ਬੰਦਾ ਕਿਸੇ ਮੈਂਟਲੀ ਨਾਲ ਕੁਛ ਡਿਸਟਰਬ ਹੁੰਦਾ ਜਾਂ ਜੋ ਕੁਛ ਵੀ ਹੁੰਦਾ, ਐਨੀਥਿੰਗ ਕੈਨ ਬੀ ਹੈਪਨ, ਮੇਬੀ ਇਟ ਇਜ਼ ਸੈਟ ਅਪ, ਤੇ ਸਾਡੇ ਗੁਰੂ ਨਾਨਕ ਦੇਵ ਜੀ ਹੁੰਦੇ, ਉਹਨਾਂ ਨੇ ਕਹਿਣਾ ਸੀ ਇਸ ਨੂੰ ਬਖਸ਼ ਦਿਓ, ਤੇ ਗੁਰੂ ਗੋਬਿੰਦ ਸਿੰਘ ਵੀ ਦਸਵੇਂ ਪਿਤਾ ਹੁੰਦੇ, ਉਹ ਵੀ ਕਹਿੰਦੇ ਇਹਨਾਂ ਨੂੰ ਬਖਸ਼ ਦਿਓ। ਔਰ ਗੁਰੂ ਗ੍ਰੰਥ ਸਾਹਿਬ ਜਿਹੜੇ 11ਵੇਂ ਗੁਰੂ ਹੈਗੇ ਆ, ਉਹਨਾਂ ਨੇ ਇਹੀ ਕਹਿਣਾ ਭਾਈ ਇਸ ਬੰਦੇ ਨੂੰ ਤੁਸੀਂ ਪੁੱਛੋ ਇਸ ਨੂੰ ਕੀ ਤਕਲੀਫ ਹੈ, ਇਹਦੀ ਹਰ ਤਕਲੀਫ ਤੁਸੀਂ ਸਮਝੋ, ਤੇ ਫਿਰ ਉਸਦੇ ਹਿਸਾਬ ਨਾਲ ਤੁਸੀਂ ਕੁਛ ਕਰੋ ਔਰ ਉਸਨੂੰ ਬਖਸ਼ ਦਿਓ। ਇਹ ਜਿਹੜੀ ਬਾਬਰਤਾ ਜਿਹੜੀ ਹੋਈ ਹੈਗੀ ਆ ਗੁਰੂ ਨਾਨਕ ਦੇਵ ਦੇ ਘਰ ਦੇ ਵਿੱਚ, ਉਹ ਠੀਕ ਨਹੀਂ ਹੋਈ, ਉਹ ਸਿੱਖਾਂ ਦੀ ਜਿਹੜੀ ਹੈਗੀ ਆ ਉਹਦੇ ਵਿੱਚ ਇਸ ਤਰ੍ਹਾਂ ਕਿਸੇ ਨੂੰ ਕਤਲ ਕਰਨਾ ਉਹ ਨਹੀਂ ਅਲਾਉ ਕਰਦਾ ਹੈਗਾ। ਔਰ ਇਹ ਬਹੁਤ ਵੱਡੀ ਉੱਥੇ ਦੀ ਸੰਗਤ ਨੇ ਜਾਂ ਜਿਸ
ਹਾਂਜੀ, ਆਈ ਥਿੰਕ ਤੁਹਾਡੀ ਲਾਈਨ ਜਿਹੜੀ ਹੈ ਹਰਭਜਨ ਜੀ ਡਿਸਕਨੈਕਟ ਹੋ ਗਈ ਹੈ, ਤੁਸੀਂ ਦੁਬਾਰਾ ਸਾਨੂੰ ਸਟੇਸ਼ਨ ਨੂੰ ਰਿਕੁਐਸਟ ਕਰਾਂਗਾ ਕਿ ਸੈੱਲ ਫੋਨ 'ਤੇ ਵੀ ਦੁਬਾਰਾ ਜਿਹੜੀ ਹੈ ਉਹ ਫੌਰਨ ਕਾਲ ਕਰ ਦਿੱਤੀ ਜਾਵੇ। ਹਾਂਜੀ ਸਪੋਂਸਰ ਵਿਨੇ ਜੀ ਕੁਛ ਅਨਾਊਂਸ ਕਰਨ ਜਾ ਰਹੇ ਨੇ, ਸਪੋਂਸਰ ਤੁਸੀਂ ਵਿਨੇ ਜੀ ਅਨਾਊਂਸ ਕਰ ਦਿਓ, ਉਸ ਤੋਂ ਬਾਅਦ ਸੁੱਖੀ ਸਾਹਿਬ, ਬਲਰਾਜ ਜੀ ਤੁਹਾਡੀ ਕਾਲ, ਰਮੇਸ਼ਇੰਦਰ ਚੌਹਾਨ ਸਾਹਿਬ ਤੁਹਾਡੀਆਂ ਸਾਰੀਆਂ ਕਾਲ ਇਸ ਤਰ੍ਹਾਂ ਜਾਰੀ ਰਹਿਣਗੀਆਂ। ਹਰਭਜਨ ਜੀ ਤੁਸੀਂ ਵੀ ਦੁਬਾਰਾ ਕਾਲ ਕਰ ਸਕਦੇ ਹੋ ਜਿਸ ਦਿਨ ਕੇਸ ਤੁਹਾਡੀ ਗੱਲ ਮੇਰੇ ਖਿਆਲ ਨਾਲ ਮੁਕੰਮਲ ਨਹੀਂ ਹੋਈ ਹਜੇ, ਸੋ ਤੁਸੀਂ ਵੀ ਦੁਬਾਰਾ ਸਾਨੂੰ ਕਾਲ ਕਰ ਸਕਦੇ ਹੋ। ਜੀ ਜੀ ਵਿਨੇ ਜੀ, ਹਾਂਜੀ ਔਰ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ ਤੁਸੀਂ ਤੁਸੀਂ ਆਉਂਦੇ ਰਹੋ ਸੁੱਖੀ ਜੀ, ਪਹਿਲਾਂ ਤੁਹਾਡਾ ਫੋਨ ਮਿਊਟ ਸੀ ਮੇਰੇ ਖਿਆਲ ਨਾਲ, ਹੁਣ ਠੀਕ ਹੈ, ਹੈਲੋ।
ਹਾਂਜੀ ਮਿਹਰਬਾਨੀ, ਸੁੱਖੀ ਹੈਲਪ ਕਰ ਰਿਹਾ,
ਪਲੀਜ਼ ਗੋ ਅਹੈਡ ਸਰ।
ਬੇਨਤੀ ਹੈ ਜੀ, ਜੋ ਕੋਈ ਵਾਕਿਆ ਹੋਇਆ ਉਹ ਅੱਛਾ ਨਹੀਂ ਹੋਇਆ।
ਜੀ ਬਿਲਕੁਲ ਜੀ ਜੀ ਜੀ,
ਕਿਉਂਕਿ ਜੇ ਕਾਨੂੰਨ
ਬਣਾਉਣੇ ਕਿੰਨੇ ਬਣਾਉਣੇ ਆ, ਤੇ ਬੇਅਦਬੀਆਂ ਕਦੋਂ ਦੀਆਂ ਹੋ ਰਹੀਆਂ ਨੇ, ਜਾਂ ਮੌਬ ਲਿੰਚਿੰਗ ਕਦੋਂ ਦੀ ਹੋ ਰਹੀ, ਤਾਂ ਕਾਨੂੰਨ ਬਣਾਉਣੇ ਜਿਹੜੇ ਹੋਰ ਕਾਨੂੰਨ ਵੀ ਹਿੰਦੁਸਤਾਨ ਦੇ ਠੋਸੇ ਗਏ ਆ, ਚੋਰ ਦਰਵਾਜ਼ੇ ਥਾਣੀ ਆ ਗਏ, ਉਸੇ ਸਰਕਾਰ ਨੇ ਕਾਨੂੰਨ ਬਣਾਉਣੇ ਤੇ ਉਹਨਾਂ ਕਾਹਦੀ ਦਿੱਕਤ ਆਉਂਦੀ ਹੈ ਮੈਜੋਰਟੀ ਉਹਨਾਂ ਦੇ ਕੋਲ। ਇਹ ਹੁਣ ਪੁਲਿਸ ਵਾਲਿਆਂ ਦੇ ਦਿਨ ਦਿਹਾੜੇ ਲੋਕਾਂ ਦੇ ਕਤਲ ਕੀਤੇ ਆ, ਜਿਹੜਾ ਪਿੱਛੇ 84 ਦਾ ਵਾਕਿਆ ਤੇ ਦੂਜੇ ਤੀਜੇ, ਤੇ ਸਾਰੇ ਰਿਵਿਊ ਕਾਨੂੰਨ ਰਿਵਿਊ ਹੋ ਕੇ ਇਹਨਾਂ ਨੂੰ ਅਮੈਂਡਮੈਂਟ ਹੋਣੀ ਚਾਹੀਦੀ ਹੈ, ਤਾਂ ਕਿ ਲੋਕਾਂ ਦਾ ਜਿਹਦੇ 'ਚ ਫਾਇਦਾ ਆ ਉਹ ਕਾਨੂੰਨ ਪੁਰਾਣੇ ਹੋ ਗਏ ਆ, ਕਾਨੂੰਨ ਬਣੇ ਆ ਲੇਕਿਨ ਉਹਨੂੰ ਲਾਗੂ ਨਹੀਂ ਕਰਦੇ, ਤੇ ਇਹਨਾਂ ਨੂੰ ਰਿਵਿਊ ਕੀਤਾ ਜਾ ਸਕਦਾ, ਰਿਵਿਊ ਕਰਕੇ ਤੇ ਉਹ ਲੋਕਾਂ ਦੇ ਉਹ ਕਾਨੂੰਨ ਲਾਏ ਜਾ ਸਕਦੇ ਆ, ਇਸ ਤਰ੍ਹਾਂ ਕੰਮ ਚੱਲਦਾ ਰਿਹਾ ਤੇ ਫਿਰ ਇਹ ਹਾਲਾਤ ਬਣਨਾ ਹੀ ਬਣਨਾ, ਕੁਦਰਤੀ ਗੱਲ ਆ। ਬਰਗਾੜੀ ਦਾ ਕਾਂਡ ਕਦੋਂ ਹੋਇਆ ਤਾਂ ਕੋਈ ਜਸ ਨਹੀਂ ਮਿਲਿਆ, ਦਿੱਲੀ 'ਚ ਕਤਲੇਆਮ ਹੋਇਆ ਸੀਗਾ ਤੇ ਕੋਈ ਜਸ ਨਹੀਂ ਮਿਲਿਆ, ਤੇ ਕਾਨੂੰਨ ਰਿਵਿਊ ਕਰਨੇ ਚਾਹੀਦੇ, ਕਰਨ ਵਾਲੀ ਸਰਕਾਰ ਬੈਠੀ ਸੈਂਟਰ 'ਚ, ਜੇ ਉਸ ਤਰ੍ਹਾਂ ਤਮਾਸ਼ਾ ਵੇਂਦਰੀ ਤੇ ਇਸ ਤਰ੍ਹਾਂ ਹੀ ਮੌਜਾਂ ਲੋਕਾਂ 'ਚ ਲੱਗੇ ਰਹਿਣਗੇ, ਹਾਲਾਤ ਖਰਾਬ ਹੋ ਜਾਣਗੇ।
ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਦੇਖੋ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਇਹ ਕਾਨੂੰਨ ਵੀ ਰਿਵਿਊ ਹੋਣੇ ਚਾਹੀਦੇ ਨੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਔਰ ਯੈਸ ਇਨਸਾਫ਼ ਜਿਹੜਾ ਹੈਗਾ ਹਜੇ ਬੇਅਦਬੀਆਂ ਦਾ ਜਿਹੜਾ 2015 'ਚ ਹੋਇਆ ਉਹ ਨਹੀਂ ਮਿਲਿਆ, ਅਤੇ ਉਹ ਇਨਸਾਫ਼ ਕੌਂ ਕਿਹਨੇ ਦੇਣਾ, ਉਹ ਇਨਸਾਫ਼ ਜਦੋਂ ਨਹੀਂ ਮਿਲਿਆ ਸੀ 2015 'ਚ, ਅਸੀਂ 2017 'ਚ ਅਸੀਂ ਲੋਕਾਂ ਨੂੰ ਚੁਣਿਆ ਨਾ, ਉਹ ਪੰਜਾਬ ਤੋਂ ਦੇਣਾ ਸੀ ਜਾਂ ਉਹ ਤੁਹਾਨੂੰ ਲੱਗਦਾ ਕਿਸੇ ਨੇ ਬੰਗਲਾਦੇਸ਼ ਤੋਂ ਆ ਕੇ ਦੇਣਾ ਸੀ ਇਨਸਾਫ਼? ਜੋ ਕੁਛ 2015 'ਚ ਹੋਇਆ ਉਹ ਇਨਸਾਫ਼ ਪੰਜਾਬ ਦੇ ਸਾਡੇ ਸਿਆਸਤਦਾਨ, ਸਾਡੇ ਲੀਡਰ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਚੁਣਿਆ, ਉਹਨਾਂ ਨੇ ਦੇਣਾ ਸੀਗਾ ਕਿ ਬੰਗਲਾਦੇਸ਼ ਤੋਂ ਜਾਂ ਸ਼੍ਰੀਲੰਕਾ ਤੋਂ ਕਿਸੇ ਨੇ ਆ ਕੇ ਦੇਣਾ ਸੀ ਇਨਸਾਫ਼? ਇਸ ਗੱਲ ਦਾ ਪਤਾ ਨਹੀਂ ਲੱਗਾ ਸਾਨੂੰ ਅਜੇ ਤੱਕ, ਅਤੇ ਉਹ ਜਿਹੜੇ ਲੀਡਰਸ ਨੇ ਹੁਣ ਦੁਬਾਰਾ ਫਿਰ ਮੌਕਾ ਆ ਗਿਆ ਸਾਡੇ ਕੋਲ, ਆ ਫਿਰ ਅਸੀਂ ਉਹਨਾਂ ਲੀਡਰਸ ਨੂੰ ਚੁਣੀਏ ਜਿਹੜੇ ਸਾਨੂੰ ਇਨਸਾਫ਼ ਦੇਣ, ਜਾਂ ਪੈਸੇ ਲੈ ਕੇ ਅਸੀਂ ਵੋਟਾਂ ਦੇ ਦਿੰਦੇ ਹਾਂ, ਅਸੀਂ ਪੈਸੇ ਲੈ ਕੇ ਵੋਟਾਂ ਦੇ ਦਿੰਦੇ ਹਾਂ, ਉਹੀ ਫਿਰ ਕਰਪਟ ਲੀਡਰ ਦੁਬਾਰਾ ਇਲੈਕਟ ਕਰਦੇ ਹਾਂ, ਉੱਥੇ ਕਿਹੜਾ ਮਸਲਾ ਹੱਲ ਹੋਇਆ? ਉਹੀ ਡਰੱਗ ਮਾਫੀਆ, ਉਹੀ ਸੈਂਡ ਮਾਫੀਆ, ਉਹੀ ਲੈਂਡ ਮਾਫੀਆ, ਸਾਰਾ ਕੁਛ ਤਾਂ ਉਹੀ ਹੈ। ਇਹ ਅਸੀਂ ਇਹਨਾਂ ਨੂੰ ਚੁਣਿਆ ਕਿ ਕਿਸੇ ਹੋਰ ਨੇ, ਕਿ ਬੰਗਲਾਦੇਸ਼ ਦੇ ਲੋਕ ਆ ਕੇ ਚੁਣਦੇ ਨੇ ਤੇ ਇਨਸਾਫ਼ ਵੀ ਉਹਨਾਂ ਨੇ ਦੇਣਾ ਹੈ, ਜਾਂ ਸ਼੍ਰੀਲੰਕਾ ਦੇ ਲੋਕ ਇਹਨਾਂ ਨੂੰ ਆ ਕੇ ਚੁਣਦੇ ਨੇ? ਇਹ ਪੰਜਾਬੀ ਵੋਟਾਂ ਪਾਉਂਦੇ ਉੱਥੇ, ਇਹ ਪਤਾ ਨਹੀਂ ਲੱਗ ਪਾ ਰਿਹਾ ਮੈਨੂੰ, ਇਹ ਜਰਾ ਐਕਸਪਲੇਨ ਕਰਕੇ ਜਾਓ ਤੁਸੀਂ। ਚੁਣਦੇ ਅਸੀਂ ਇਹਨਾਂ ਲੋਕਾਂ ਨੂੰ, ਸਾਰਾ ਕੁਛ ਅਸੀਂ ਕਰਦੇ ਹਾਂ, ਔਰ ਕਿਰਦਾਰ ਸਾਡੇ ਐਸੇ ਹੋਏ ਪਏ ਨੇ, ਫਿਰ ਅਸੀਂ ਗੱਲ ਕਰਦੇ ਹਾਂ ਜੀ ਬੇਅਦਬੀ ਹੋ ਗਈ। ਔਰ ਨੈਕਸਟ ਕਾਲ ਜੀ, ਬਲਰਾਜ ਜੀ ਤੁਸੀਂ ਆਉਂਦੇ ਰਹੋ, ਗੋ ਅਹੈਡ।
ਸਰ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਅਸਲਾਮ ਅਲੈਕੁਮ।
ਸਤਿ ਸ਼੍ਰੀ ਅਕਾਲ ਜੀ।
ਉਹਨੂੰ ਮੈਂ ਕੱਲ ਇੰਸੀਡੈਂਟ ਦੇਖੀ ਸੀ, ਆਈ ਵਾਸ ਕ੍ਰਾਈਮ, ਉਸ ਬੰਦੇ ਨਾਲ ਜ਼ਿਆਦਾ ਜਿਹੜੀ ਗਲਤੀ ਆ ਉਹਨਾਂ ਲੋਕਾਂ ਨੇ ਕੀਤੀ ਆ ਜਿਹਨਾਂ ਨੇ ਉਹਨੂੰ ਮਾਰਿਆ। ਉਹਨਾਂ ਨੂੰ ਚਾਹੀਦਾ ਸੀ ਉਹਨੂੰ ਫੜ ਕੇ ਬੰਨ ਕੇ ਉੱਥੇ ਬਣਾ ਕੇ ਰੱਖ ਲਏ, ਰਾਸਤੇ ਵਿੱਚ ਜਿੱਦਾਂ ਅਰਦਾਸ ਹੁੰਦੀ ਨਾ ਉਹਦੇ ਨਾਂ ਤੇ ਅਰਦਾਸ ਕਰਦੇ ਵੀ ਇਸ ਬੱਚਾ ਜਿਹੜਾ ਗਲਤੀ ਹੋ ਗਈ ਇਹਦੇ ਤੋਂ ਇਹਨੂੰ ਤੁਸੀਂ ਅੱਗੇ ਤੋਂ ਬੁੱਧੀ ਬਖਸ਼ੋ, ਉਹਨੂੰ ਉੱਥੇ ਬਿਠਾ ਕੇ ਰੱਖਣਾ ਚਾਹੀਦਾ ਸੀ ਇਹਨਾਂ ਨੂੰ। ਉਸ ਤੋਂ ਬਾਅਦ ਚ ਇੰਟੈਰੋਗੇਟ ਕਰਦੇ, ਜੋ ਵੀ ਪੁੱਛਣਾ ਸੀ ਦੈਨ ਹੀ ਵਾਜ ਗਿਵਨ ਟੂ ਦ ਪੁਲਿਸ ਔਰ ਵਟਸ ਐਵਰ, ਬਟ ਵਟ ਦੇ ਹੈਵ ਡਨ ਇਜ਼ ਟੋਟਲੀ ਰੋਂਗ। ਮੈਨੂੰ ਮੇਰੀ ਨਜ਼ਰ 'ਚ ਇਹਨਾਂ ਨੇ ਜ਼ਿਆਦਾ ਬੇਅਦਬੀ ਕੀਤੀ, ਉਹਦਾ ਤੁਸੀਂ ਮੈਸੇਜ ਕੀ ਜਾਣਾ ਸੀ ਦੁਨੀਆਂ ਨੂੰ ਵੀ, ਜੇਕਰ ਉਹਨੂੰ ਉੱਥੇ ਫੜ ਕੇ ਉਹਦੇ ਨਾਂ ਤੋਂ ਅਰਦਾਸ ਕਰਦੇ, ਉਸਨੂੰ ਉਹਦੀ ਬੁੱਧੀ ਲਈ ਅਰਦਾਸ ਕਰਦੇ, ਹੀ ਵਾਜ਼ ਗੋਇੰਗ ਟੂ ਸਪੀਕ ਆਊਟ। ਥੈਂਕ ਯੂ
ਬਲਰਾਜ ਜੀ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਕਰਦਾ ਹਾਂ। ਮੈਂ ਤੇ ਪਹਿਲੇ ਕਹਿ ਚੁੱਕਾ ਕਿ ਇਹ ਜਿਹੜੇ ਲੋਕਾਂ ਨੇ ਮਾਰੇ ਆ ਇਹਨਾਂ ਦੇ ਦੋ ਕੇਸ ਚੱਲਣੇ ਚਾਹੀਦੇ ਆ। ਇੱਕ ਤੇ ਪਹਿਲਾਂ ਬੇਅਦਬੀ ਦਾ ਚੱਲਣਾ ਚਾਹੀਦਾ, ਇਹਨਾਂ ਨੂੰ ਕਿਹਨੇ ਹੱਕ ਦਿੱਤਾ ਮਾਰਨ ਦਾ? ਸਾਡੇ ਗੁਰੂ ਸਾਹਿਬਾਨ ਅੱਜ ਹੁੰਦੇ ਤੇ ਉਹ ਸਾਨੂੰ ਇਹੀ ਗੱਲ ਕਹਿੰਦੇ ਸਾਡੇ ਗੁਰੂ ਸਾਹਿਬਾਨ, ਕਿ ਗੁਰੂ ਨਾਨਕ ਦੇਵ ਜੀ ਨੇ ਤਾਂ ਸਾਰੀ ਗੱਲ ਹੀ ਪਿਆਰ ਦੀ ਕੀਤੀ ਹੈ, ਬਖਸ਼ਣ ਦੀ ਗੱਲ ਕੀਤੀ ਹੈ, ਤੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਤਾਂ ਇਹ ਕਹਿੰਦੇ ਭਾਈ ਨਿਹੱਥਾ ਸ਼ਖਸ ਆਇਆ, ਇਹਨੂੰ ਪੁੱਛੋ ਇਹ ਕੀ, ਇਹਨੂੰ ਪ੍ਰੋਬਲਮ ਕੀ, ਇਹਨੂੰ ਸਮੱਸਿਆ ਕੀ ਹੈ, ਰੋਟੀ ਚਾਹੀਦੀ ਹੈ, ਕਿਉਂ ਇਹ ਸਾਰਾ ਕੁਛ ਕਰ ਰਿਹਾ, ਜਾਂ ਇਹਨੂੰ ਕੋਈ ਮੈਂਟਲ ਇਸ਼ੂ ਹੈਗੇ ਨੇ, ਕਿ ਹੈ ਕੀ ਹੈ, ਮਾਮਲਾ ਕੀ ਹੈ, ਜਾਂ ਇਹਦੇ ਪਿੱਛੇ ਜੇ ਸਾਜਿਸ਼ ਹੀ ਹੈ ਤਾਂ ਸਾਜਿਸ਼ ਕਿਹਦੀ ਹੈ, ਉਹ ਪਤਾ ਤਾਂ ਲੱਗੇ ਵੀ ਹੈ ਕੀ, ਮਾਮਲਾ ਕੀ ਹੈ, ਕਿ ਅਸੀਂ ਆਪਣੇ ਆਪ ਹੀ ਖੜੇ ਹੋ ਕੇ ਸਾਰਾ ਕੁਛ ਅਸੀਂ ਇਹ ਆਪਣੇ ਆਪ ਹੀ ਅਸੀਂ ਅਟੈਕ ਕਰ ਦੇਣਾ, ਸਾਰਾ ਕੁਛ ਆਪੇ ਕਰ ਦੇਣਾ, ਇਹ ਫੜ ਕੇ ਇਹਨਾਂ ਨੂੰ ਅੰਦਰ ਕਰੋ, ਜੇਲ੍ਹ ਦੇ ਅੰਦਰ ਕੋਈ ਇਹਨਾਂ ਨੂੰ ਫੜ ਕੇ ਵਿੱਚੇ ਜਿਹੜੇ ਵੀ ਵੱਡੇ ਟਾਸਕ ਫੋਰਸ ਬਣਾ ਕੇ ਘੁੰਮਦੇ ਨੇ ਵੱਡੇ, ਮੈਂ ਹੁਣ ਇਹਨਾਂ ਵਾਸਤੇ ਕੋਈ ਐਸਾ ਸ਼ਬਦ ਨਹੀਂ ਇਸਤੇਮਾਲ ਕਰਨਾ ਚਾਹੁੰਦਾ ਸਿਵਾਏ ਇਹ ਧਰਮ ਦੇ ਠੇਕੇਦਾਰ ਜਿਹੜੇ ਬਣ ਕੇ ਘੁੰਮਦੇ ਆ, ਇਹਨਾਂ ਨੂੰ ਹੱਕ ਇਹਨੇ ਦਿੱਤਾ ਇਹ ਸਾਰਾ ਕੁਛ ਕਰਨ ਦਾ। ਇਹ ਪ੍ਰੋਬਲਮ ਇਹ ਹੈ ਸਰ, ਸਾਡੇ ਜਿੰਨੇ ਲੀਡਰ ਨੇ, ਮੈਂ ਨਾ ਪਿਛਲੀ ਇਲੈਕਸ਼ਨ 'ਚ ਇੱਕ ਗੱਲ ਪੁੱਛ ਰਿਹਾ ਸੀ, ਇੱਥੇ ਬੜੇ ਬੜੇ ਲੀਡਰ ਆਏ ਸਰ ਸਾਡੇ ਕੋਲ, ਸੁਖਪਾਲ ਖਹਿਰਾ ਸਾਹਿਬ, ਆਮ ਆਦਮੀ ਪਾਰਟੀ ਤੋਂ ਆ ਗਏ ਜੀ, ਅਸੀਂ ਇੱਥੋਂ ਅਕਾਲੀ ਦਲ ਤੋਂ ਆ ਗਏ, ਅਸੀਂ ਕਾਂਗਰਸ ਤੋਂ ਆ ਗਏ। ਮੈਂ ਇਹਨਾਂ ਨੂੰ ਇੱਕ ਹੀ ਸਵਾਲ ਪੁੱਛਿਆ, ਮੈਂ ਕਿਹਾ ਯਾਰ ਦੇਖੋ ਮੇਰੀ ਗੱਲ ਸੁਣੋ, ਮੈਂ ਸਿਵਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕਿਸੇ ਨੂੰ ਨਹੀਂ ਮੰਨਦਾ, ਮੈਂ ਆਉਂਦੀ ਕਹਿ ਰਿਹਾ, ਮੈਂ ਇੱਕ ਛੋਟਾ ਜਿਹਾ ਪੱਤਰਕਾਰ ਹੈ, ਠੀਕ ਹੈ, ਤੁਸੀਂ ਤਾਂ ਬੜੇ ਬੜੇ ਲੀਡਰ ਹੋ, ਤੁਸੀਂ ਤੇ ਬਹੁਤ ਬੜੇ ਬੜੇ ਲੀਡਰ ਹੋ, ਕੋਈ ਕਾਂਗਰਸ ਦਾ ਲੀਡਰ ਹੈ, ਕੋਈ ਕਿਸੇ ਦਾ, ਮੈਂ ਕਿਹਾ ਜੀ ਮੈਂ ਨਹੀਂ ਕਿਸੇ ਡੇਰੇ ਨੂੰ ਮੱਥਾ ਟੇਕਦਾ, ਮੈਂ ਸਭ ਦੀ ਰਿਸਪੈਕਟ ਕਰਦਾ, ਬਟ ਮੈਂ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੋਹਰੇ ਮੱਥਾ ਟੇਕਦਾ, ਜੇ ਮੈਂ ਤੁਹਾਡੀ ਤਰ੍ਹਾਂ ਸਿਆਸਤਦਾਨ ਹੁੰਦਾ ਮੈਂ ਕਿਸੇ ਡੇਰੇ 'ਤੇ ਨਾ ਜਾਂਦਾ, ਔਰ ਗੁਰਦੁਆਰਾ ਸਾਹਿਬ ਵੀ ਜਾ ਕੇ ਵੋਟਾਂ ਨਾ ਮੰਗਦਾ, ਸਾਡੀ ਆਪਣੀ ਆਸਥਾ ਹੈ, ਆਪਣਾ ਬਿਲੀਫ ਹੈ, ਅਸੀਂ ਉੱਥੇ ਜਾਂਦੇ, ਪਰ ਜੇ ਮੈਂ ਤੁਸੀਂ ਇੱਥੇ ਵਾਅਦਾ ਕਰ ਸਕਦੇ ਹੋ ਚੈਨਲ 'ਤੇ ਤੁਸੀਂ ਡੇਰੇ 'ਤੇ ਨਹੀਂ ਜਾਓਗੇ, ਮੈਨੂੰ ਇੱਕ ਲੀਡਰ ਦਾ ਨਾਮ ਗਿਣਾ ਦਿਓ ਜਿਹੜਾ ਡੇਰੇ 'ਤੇ ਨਹੀਂ ਜਾਂਦਾ, ਉਹ ਤੁਸੀਂ ਆ ਕੇਜਰੀਵਾਲ ਸਾਹਿਬ ਨੂੰ ਵੀ ਲੈ ਆਓ ਵਿੱਚੇ ਹੀ, ਵਿੱਚੇ ਇਹਨਾਂ ਨੂੰ ਸੁਖਪਾਲ ਖਹਿਰਾ ਸਾਹਿਬ ਨੂੰ, ਤਾਂ ਮੈਂ ਉਹਦੀ ਹੋਰ ਪੁੱਛਿਆ ਸੀ ਸੁਖਪਾਲ ਖਹਿਰਾ ਸਾਹਿਬ ਨੂੰ, ਤੁਸੀਂ ਮੇਰੇ ਸਾਹਮਣੇ ਲੈ ਆਓ, ਇਹ ਸਾਰੇ ਤਾਂ ਵੋਟਾਂ ਲਈ ਤਾਂ ਜਿੱਥੇ ਮਰਜ਼ੀ ਮੱਥਾ ਟਿਕਾ ਲਓ, ਇਹ ਉਹ ਲੀਡਰ ਨੇ ਸਾਡੇ, ਇਹ ਉਹ ਪੋਲੀਟੀਕਲ ਲੀਡਰ ਨੇ ਵੋਟਾਂ ਲਈ, ਜਿੱਥੇ ਤੁਸੀਂ ਕਹੋਗੇ ਉੱਥੇ ਜਾ ਕੇ ਮੱਥਾ ਟੇਕ ਦੇਣਗੇ। ਇਹਨਾਂ ਲੀਡਰਸ 'ਚ ਜ਼ਰੂਰਤ ਹੋਏਗੀ ਪੰਜਾਬ ਦੀ ਕੋਈ ਪ੍ਰੋਬਲਮ ਸੋਲਵ ਕਰ ਦੇਣ, ਇਹੋ ਜਿਹੜੇ ਧਰਮ ਦੇ ਠੇਕੇਦਾਰ ਬਣ ਕੇ ਘੁੰਮਰੇ ਨਾ, ਤਾਂ ਚੱਕ ਕੇ ਅੰਦਰ ਕਰ ਦੇਣਾ ਚਾਹੀਦਾ ਹੁਣ ਤੱਕ, ਕਿ ਭਾਈ ਸਾਹਿਬ ਤੁਹਾਡੀ ਇੰਨੀ ਜ਼ਰੂਰਤ ਵੀ ਤੁਸੀਂ ਹੁੰਦੇ ਕੌਣ ਹੈਗੇ ਹੋ, ਉੱਥੇ ਬੰਦੇ ਨੇ ਗਲਤੀ ਕੀਤੀ, ਅਸੀਂ ਆਪੇ ਦੇਖਾਂਗੇ, ਕਾਨੂੰਨ ਨਾਮ ਦੀ ਕੋਈ ਚੀਜ਼ ਹੈ, ਕੋਈ ਤੁਸੀਂ ਇਹਨੂੰ ਕਿ ਆਪਣੇ ਹਿਸਾਬ ਦੇ ਨਾਲ ਹੀ ਸਾਰਾ ਕੁਛ ਕਰਨਾ, ਇੰਨੀ ਪਵਿੱਤਰ ਸਥਾਨ, ਏਡਾ ਮੁਕੱਦਸ ਸਥਾਨ, ਜਿੱਥੇ ਦੁਨੀਆ ਦੇ ਵਿੱਚ ਕੋਈ ਲੀਡਰ ਜਾਂਦਾ ਉਹ ਕਹਿੰਦਾ ਜੀ ਪਹਿਲਾਂ ਦਰਬਾਰ ਸਾਹਿਬ ਗੋਲਡਨ ਟੈਂਪਲ ਮੱਥਾ ਟੇਕਣਾ, ਬਾਕੀ ਕੰਮ ਬਾਅਦ 'ਚ ਹੈ, ਕੋਈ ਪ੍ਰਾਈਮ ਮਿਨਿਸਟਰ ਜਾ ਰਿਹਾ, ਕੋਈ ਜਾ ਰਿਹਾ, ਉਸ ਜਗ੍ਹਾ ਦੇ ਉੱਤੇ ਤੁਸੀਂ ਇੱਕ ਬੰਦੇ ਨੂੰ ਪਕੜ ਕੇ ਸਾਰਾ ਤੁਸੀਂ ਸਿਲਸਿਲਾ ਚਲਾਇਆ ਹੋਇਆ, ਅਸੀਂ ਇਹ ਕੋਈ ਸਹੀ ਐਗਜ਼ਾਮਪਲ ਨਹੀਂ ਪੇਸ਼ ਕਰਨਾ, ਇਹ ਬਹੁਤ ਗਲਤ ਅਸੀਂ ਐਗਜ਼ਾਮਪਲ ਜਿਹੜਾ ਉਹ ਦੁਨੀਆ ਭਰ ਦੇ ਲੋਕਾਂ ਵਾਸਤੇ ਪੇਸ਼ ਕਰ ਰਹੇ ਹਾਂ ਜੀ। ਭੁਪਿੰਦਰ ਭੋਗਲ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਹੈਡ।
ਹਾਂਜੀ ਯੁਧਵੀਰ ਜੀ, ਭੁਪਿੰਦਰ ਭੋਗਲ ਬੋਲ ਰਿਹਾ ਜੀ।
ਹਾਂਜੀ ਹਾਂਜੀ, ਗੋ ਹੈਡ ਸਰ।
ਸਰ ਜੀ, ਜਿਵੇਂ ਕਹਿੰਦੇ ਪੰਜਾਬੀ 'ਚ ਮੂਰਖਤਾ ਵਾਲਾ ਕੰਮ ਕੀਤਾ, ਮੂਰਖਤਾ ਵਾਲਾ ਕੰਮ, ਪਹਿਲੀ ਵਾਰ ਤੁਹਾਨੂੰ ਲਾਈਵ ਐਵੀਡੈਂਸ ਮਿਲਿਆ, ਬੰਦਾ ਮਿਲਿਆ ਜਿਹੜਾ ਆਈ ਡੀ ਨੀ ਲੈ ਕੇ ਆਇਆ, ਕੁਛ ਉਹਦੇ ਕੋਲ ਹੈ ਨੀ, ਤੁਸੀਂ ਫੜੋ ਉਹਨੂੰ, ਉਹਨੂੰ ਪੁੱਛੋ, ਉਹਨੂੰ 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 ਦੁਨੀਆਂ ਦੇ ਸਾਹਮਣੇ ਲੈ ਕੇ ਆਓ, ਪਹਿਲੀ ਵਾਰ ਤੁਹਾਨੂੰ ਮੌਕਾ ਮਿਲਿਆ, ਤੁਸੀਂ ਕਿਉਂ ਇਹ ਪੁੱਛਣ ਵਾਲਾ ਕੰਮ ਕੀਤਾ? ਮੈਨੂੰ ਤਾਂ ਬਹੁਤ ਨਮੋਸ਼ੀ ਹੋ ਰਹੀ ਆ ਕਿ ਲੋਕ ਇਹ ਕਰਨ ਤੋਂ ਪਹਿਲਾਂ ਇਹ ਨਹੀਂ ਸੋਚਦੇ ਕਿ ਤੁਸੀਂ ਮਿਨੋਰਟੀ ਵਿੱਚ ਆ, ਤੁਹਾਡਾ ਇੱਕ ਛੋਟਾ ਜਿਹਾ ਗਲਤ ਕੰਮ ਕੀਤਾ ਹੋਇਆ, ਜਿਹੜੇ ਲੋਕ ਪੰਜਾਬ ਤੋਂ ਬਾਹਰ ਰਹਿੰਦੇ ਸਿੱਖ, ਉਹਨਾਂ ਨੂੰ ਕੀ ਖਮਿਆਜ਼ਾ ਭੁਗਤਣਾ ਪੈਂਦਾ? ਇਹ ਪਹਿਲਾਂ ਕਿੰਨੀ ਵਾਰ ਹੋ ਚੁੱਕਿਆ ਇਹ?
ਬਿਲਕੁਲ ਠੀਕ ਹੈ
ਜੀ, ਇਹ ਮੈਂ ਜੋਧਵੀਰ ਜੀ, ਇਹ ਗੁਰੂ ਸਾਹਿਬ ਦੀ, ਗੁਰੂ ਗੋਬਿੰਦ ਸਿੰਘ ਜੀ ਦੀਆਂ, ਲੋਕ ਕਈ ਵਾਰ ਆ ਕਹਿਣ ਲੱਗ ਜਾਂਦੇ ਆ ਕਿ ਗੁਰੂ ਸਾਹਿਬ ਇਸ ਤਰ੍ਹਾਂ ਕਹਿੰਦੇ ਸੀ, ਨਹੀਂ ਸੋਧਾ ਨਹੀਂ, ਇਸ ਤਰ੍ਹਾਂ ਨਹੀਂ ਸੀਗਾ, ਜੇ ਗੁਰੂ ਗੋਬਿੰਦ ਸਿੰਘ ਜੀ ਦੀ ਐਗਜ਼ਾਮਪਲਾਂ ਇਹ ਦੇਖਦੇ ਆ, ਗੁਰੂ ਸਾਹਿਬ ਨੇ ਤਾਂ ਕਦੀ ਕਿਲਿਆਂ ਤੇ ਉਹਦਾ ਬਿਲਡਿੰਗਾਂ ਤੇ ਲਾਲਚ ਨਹੀਂ ਕੀਤਾ। ਗੁਰੂ ਸਾਹਿਬ ਬਿਹਾਰ 'ਚ ਜੰਮੇ, ਪੰਜਾਬ 'ਚ ਉਹਨਾਂ ਨੇ ਆਪਣੀ ਮੂਵਮੈਂਟ ਰੱਖੀ, ਔਰ ਉਹ ਜਿਹੜਾ ਜਿੱਥੇ ਲੱਗਿਆ ਉਹਨਾਂ ਨੂੰ ਕਿ ਮੇਰੇ ਲੋਕਾਂ ਦੇ ਲਈ ਖਤਰਾ ਬਣ ਸਕਦਾ, ਉਹਨਾਂ ਦੇ ਜਾਨ ਮਾਲ ਲਈ ਖਤਰਾ ਬਣ ਸਕਦਾ, ਉਹਨਾਂ ਨੇ ਉਹ ਕਿਲਿਆਂ ਨੂੰ ਛੱਡ ਦਿੱਤਾ। ਜਿੰਨੇ ਗੁਰੂ ਸੀਗੇ ਸਾਰੇ ਮਾਝੇ ਦੇ ਵਿੱਚ ਲੋਕੇਟਡ ਸੀਗੇ, ਗੁਰੂ ਗੋਬਿੰਦ ਸਿੰਘ ਜੀ ਤਾਂ ਮਾਝੇ ਵੱਲ ਗਏ ਹੀ ਨਹੀਂ, ਸਿਰਫ ਇਸ ਕਰਕੇ ਉਹਨਾਂ ਨੇ ਜ਼ਿੰਦਗੀ ਦਾ ਮਿਸ਼ਨ ਹੀ ਇਹ ਰੱਖਿਆ ਕਿ ਮੈਂ ਇਕੁਆਲਿਟੀ ਇਸਟੈਬਲਿਸ਼ ਕਰਨੀ ਹੈ, ਮੈਂ ਲੋਕਾਂ ਨੂੰ ਦੇਖਣਾ, ਮੈਂ ਇਹਨਾਂ ਬਿਲਡਿੰਗਾਂ ਇਮਾਰਤਾਂ ਦਾ ਲਾਲਚ ਨਹੀਂ ਕਰਨਾ। ਆਪਾਂ ਗੁਰਪੁਰਬ ਮਨਾਉਂਦੇ ਹਾਂ, ਗੁਰਪੁਰਬ ਮਨਾਉਣ ਦਾ ਮਤਲਬ ਆ ਉਹਨਾਂ ਦੀ ਲਾਈਫ ਤੋਂ ਜਿਹੜੀ ਸੇਧ ਮਿਲਦੀ ਆ ਉਹਨੂੰ ਦੇਖੋ। ਇਹ ਨਹੀਂ ਹੈਗਾ ਵੀ ਗੁਰੂ ਸਾਹਿਬ ਨੇ ਸਾਰਾ ਕੁਛ ਤਾਂ ਲਿਖਣਾ ਨਹੀਂ ਸੀਗਾ ਕਿ ਮੇਰੀ ਲਾਈਫ ਨੂੰ, ਲਾਈਫ ਤੋਂ ਜਿਹੜੀ ਸੇਧ ਲੈਣੀ ਉਹ ਤਾਂ ਆਪਾਂ ਲੋਕਾਂ ਨੇ ਲੈਣੀ ਆ। ਮੈਨੂੰ ਜਿੰਨੀ ਕੁ ਮੈਨੂੰ ਨੌਲੇਜ ਆ, ਗੁਰੂ ਗੋਬਿੰਦ ਸਿੰਘ ਕਦੀ ਵੀ ਮਾਝੇ ਧਰਤੀ 'ਤੇ ਨਹੀਂ ਗਏ, ਜਦੋਂ ਕਿ ਜੇ ਉਹਨਾਂ ਨੂੰ ਇਹੀ ਹੁੰਦਾ, ਉਹਨਾਂ ਨੇ ਆਪਣਾ ਫੇਮ ਹੀ ਦੇਖਣਾ ਤੇ ਉਹ ਉੱਥੇ ਜਾ ਕੇ ਆਪਣੇ ਆਪ ਨੂੰ ਇਸਟੈਬਲਿਸ਼ ਕਰਦੇ। ਉਹ ਕਿਉਂ ਅਨੰਦਪੁਰ ਸਾਹਿਬ ਆਉਂਦੇ, ਕਿਉਂ ਛੱਡਦੇ ਉਹ, ਕਿਉਂ ਉੱਥੇ ਨੰਦੇੜ ਜਾਂਦੇ ਜਿੱਥੇ ਕਿ ਜਾਣ ਨੂੰ ਤੁਸੀਂ ਵੀ ਉੱਥੇ ਪੜੇ, ਮੈਂ ਵੀ ਉੱਥੇ ਪੜਿਆ, 26 ਘੰਟੇ ਲਾ ਜਾਂਦੇ ਸੀ ਜਾਣ ਨੂੰ ਉੱਥੇ ਟ੍ਰੇਨ ਦੇ ਵਿੱਚ, ਆਪਣੇ ਆਪ ਨੂੰ ਉੱਥੇ ਜਾਣਾ, ਰੀਲੋਕੇਟ ਕਰਨਾ, ਇੱਕ ਬੰਦੇ ਨੂੰ ਤਿਆਰ ਕਰਨਾ ਕੌਮ ਦੀ ਰਾਖੀ ਲਈ, ਇੱਕ ਛੋਟਾ ਜਿਹਾ ਜਿਹੜਾ ਗਲਤ ਕੰਮ ਹੁੰਦਾ ਨਾ, ਉਹ ਲੋਕਾਂ ਨੂੰ ਉਹਦਾ ਇੰਨਾ ਖਮਿਆਜ਼ਾ ਭੁਗਤਣਾ ਪੈਂਦਾ। ਇਹ ਪਹਿਲਾਂ ਵੀ ਹੋ ਚੁੱਕਿਆ, ਲੋਕਾਂ ਨੂੰ ਜਿਹੜੇ ਆ ਧਰਮ ਦੇ ਠੇਕੇਦਾਰ ਆ ਇਹਨਾਂ ਨੂੰ ਸਮਝ ਕਰਨੀ ਚਾਹੀਦੀ ਹੈ ਕੋਈ ਵੀ ਕੰਮ ਕਰਨ ਤੋਂ ਪਹਿਲਾਂ। ਧੰਨਵਾਦ ਜੀ, ਬਹੁਤ ਬਹੁਤ
ਧੰਨਵਾਦ ਜੀ। ਦੇਖੋ ਸਾਰਾ ਜਿਹੜਾ ਫਲਸਫਾ ਹੈ ਸਿੱਖੀ ਦਾ, ਜੇ ਤੁਸੀਂ ਕਹੋ ਕਿ ਜੀ ਅਸੀਂ ਨਿਚੋੜ ਕੱਢਣਾ ਚਾਹੁੰਦੇ ਹਾਂ ਸਿੱਖੀ ਦਾ ਕੀ ਹੈ, ਉਹਦੇ ਵਿੱਚੋਂ ਤੁਹਾਨੂੰ ਪੀਸ ਦੀ ਗੱਲ ਮਿਲੇਗੀ, ਸ਼ਾਂਤੀ ਦੀ ਗੱਲ ਮਿਲੇਗੀ, ਅਸੀਂ ਸਾਰਾ ਗੱਲ ਹੀ ਸੋਧਾ ਲਾਉਣ ਦੇ ਬਦਲੇ ਉਤਾਰਨ ਤੇ ਲਾਤਾ, ਸਾਰਾ ਜ਼ੋਰ ਹੀ ਅਸੀਂ ਇਹਦੇ ਤੇ ਲਗਾਤਾ, ਔਰ ਸਾਨੂੰ ਇੰਨੀ ਸ਼ਿਕਸ਼ਾ ਮਤਲਬ ਅਸੀਂ ਸਮਝਦੇ ਹਾਂ ਵੀ ਅਸੀਂ ਉਨੀ ਸੋਝੀ ਰੱਖਦੇ ਹਾਂ ਕੀ, ਅਸੀਂ ਉਨੀ ਸੋਝੀ ਰੱਖਦੇ ਹਾਂ ਕੀ, ਅਸੀਂ ਉਨੀ ਸਮਝ ਰੱਖਦੇ ਹਾਂ, ਸਾਡਾ ਤਾਂ ਜ਼ੋਰ ਹੀ ਸਾਰਾ ਉਸ ਗੱਲ ਤੇ ਲੱਗਾ, ਅਸੀਂ ਆਪਣੇ ਆਪ ਨੂੰ ਦਲੇਰ ਬਹਾਦਰ ਇਹ ਉਹ ਆਪਣੇ ਆਪ ਖਿਤਾਬ ਦੇ ਕੇ ਤੇ ਆਪਣੇ ਆਪ ਹੀ ਸਾਰਾ ਕੁਛ ਆਪਣੇ ਹੱਥ 'ਚ ਲੈ ਲੈਂਦੇ ਹਾਂ। ਇਸ ਗੱਲ ਦਾ ਸਾਨੂੰ ਸਵਾਏ ਬਹੁਤ ਪਹਿਲਾਂ ਵੀ ਬੜਾ ਖਮਿਆਜ਼ਾ ਭੁਗਤਣਾ ਪਿਆ, ਅਸੀਂ ਇਸ ਚੀਜ਼ ਦਾ ਖਿਆਲ ਕਰੀਏ। ਸਰਬਜੀਤ ਸਿੰਘ ਜੀ ਤੁਸੀਂ ਆਉਂਦੇ ਰਹੋ, ਸਰਬਜੀਤ ਸਿੰਘ ਜੀ ਗੋ ਹੈਡ।
ਹਾਂਜੀ ਜਸਵਾਲ ਸਾਹਿਬ, ਸੋਰੀ ਭਾਜੀ, ਉਹ ਮੇਰਾ ਵਿਚਾਰ ਥੋੜਾ ਜਿਹਾ ਅਲੱਗ ਆ।
ਹਾਂ ਅਲੱਗ ਦਿਓ, ਅਲੱਗ ਵਿਚਾਰ ਦਿਓ, ਜਿਹੜੇ ਵੀ ਆ ਸਾਰੇ ਮੋਸਟ ਵੈਲਕਮ।
ਗੱਲ ਏਦਾਂ ਭਾਜੀ, ਪਹਿਲੀ ਤਾਂ ਗੱਲ ਨਾ, ਜਿਹੜਾ ਆਪਾਂ ਇਹ ਤਰਕ ਦਿੰਦੇ ਕਿ ਗੁਰੂ ਸਾਹਿਬ ਉਸ ਧਰਤੀ ਤੇ ਨੀ ਗਏ ਜਾਂ ਮਾਝੇ ਚ,
ਉਹਨੂੰ ਛੱਡ ਦੀ, ਆਪਾਂ ਮੁੱਦੇ ਤੇ ਆ ਜਾਈਏ, ਮੁੱਦੇ ਤੇ ਆ ਜਾਓ ਤੁਸੀਂ। ਹਾਂਜੀ
ਹਾਂਜੀ,
ਮੁੱਦੇ ਤੇ ਆ ਜਾਓ ਕਿ ਇਹ ਜੋ ਕੁਛ ਹੋਇਆ ਇਹ ਠੀਕ ਹੈ ਗਲਤ ਹੈ ਕੀ ਹੋਇਆ, ਉਸ ਤੇ ਮੁੱਦੇ ਤੇ ਆ ਜਾਓ। ਦੇਖੋ
ਸਰ, ਦੋ ਚੀਜ਼ਾਂ ਨੇ ਨਾ ਇਹਦੇ ਵਿੱਚ, ਡਾਇਰੈਕਟ ਹਾਂ ਨਾ ਵੀ ਨਹੀਂ ਕਹਿ ਸਕਦੇ, ਦੋ ਗੱਲਾਂ ਨੇ ਸਰ। ਕਿਉਂਕਿ ਪਹਿਲਾਂ ਤਾਂ ਦੇਖੋ ਵੀ ਕਾਫੀ ਆਪਣੇ ਜਿਹੜੇ ਰਿਸਪੋਂਸੀਬਲ ਫੜ ਕੇ ਆ ਉਹ ਹੈਂਡ ਓਵਰ ਕੀਤੇ, ਲੇਕਿਨ ਕੋਈ ਉਹ ਫ੍ਰੀ ਹੋ ਗਏ, ਉਹਨਾਂ ਨੂੰ ਕਹਿ ਕੇ ਜੀ ਦਿਮਾਗੀ ਵਾਲਾ ਠੀਕ ਨੇ, ਇਸ ਤਰ੍ਹਾਂ ਥੋੜਾ ਜਿਹਾ ਪਬਲਿਕ ਦੇ ਵਿੱਚ ਗੁੱਸਾ ਆ ਜਾਂਦਾ। ਲੇਕਿਨ ਮੈਂ ਤਰਕ ਸਰ ਇਹ ਦਿੰਦਾ ਮੁੱਦੇ ਦਾ ਕਿ ਜਦੋਂ ਦਰਬਾਰ ਸਾਹਿਬ ਦੇ ਮੱਸਾ ਰੰਗੜ ਉੱਥੇ ਆਪਣਾ ਕਰਦਾ ਸੀ, ਜੋ ਵੀ ਕਾਰਨਾਮੇ ਉਹ ਆਪਣੇ ਸੁੱਖਾ ਮਹਿਤਾਬ ਨੇ ਉਹਨੂੰ ਉੱਥੇ ਜਾ ਕੇ ਸੋਧਿਆ ਸੀ, ਉਹਨਾਂ ਨੂੰ ਵੀ ਕਿਸੇ ਗੁਰੂ ਸਾਹਿਬ ਨੇ ਨਹੀਂ ਸਿੱਖਿਆ। ਇਹ ਤਾਂ ਆਪਣੇ ਆਪ ਹੀ ਹੁੰਦਾ ਹੁੰਦਾ, ਇਹ ਕੋਈ ਇਹ ਥੋੜਾ ਵੀ ਉਹਨਾਂ ਨੂੰ ਕੋਈ ਹੁਕਮ ਦਊਗਾ ਜਾਂ ਉਹਨਾਂ ਨੂੰ ਕੋਈ ਆਗਿਆ ਦਊਗਾ ਤਾਂ ਉਹ ਜਾ ਕੇ ਕਰਨ।
ਅੱਜ ਦੇ ਬੰਦਿਆਂ ਨੂੰ ਤੁਸੀਂ ਉਹਨਾਂ ਦੇ ਨਾਲ ਕੰਪੇਅਰ ਕਰ ਸਕਦੇ ਹੋ, ਉਹਨਾਂ ਯੋਧਿਆਂ ਨਾਲ ਕੰਪੇਅਰ ਕਰ ਸਕਦੇ ਹੋ? ਇਹ SGPC ਟਾਸਕ ਫੋਰਸ ਦੇ ਬੰਦਿਆਂ ਕੋਲ ਉਨੀ ਸੋਝੀ ਹੈ ਇਹਨਾਂ ਕੋਲ? ਇਹਨਾਂ ਨੂੰ ਤੁਸੀਂ ਉਹਨਾਂ ਲੋਕਾਂ ਨਾਲ ਕੰਪੇਅਰ ਕਰਦੇ ਹੋ? ਇਹ ਤੇ ਕਰਪਟ ਲੋਕ ਨੇ, ਇਹ ਤਾਂ ਇਹਨਾਂ ਦੀ ਕਰਪਸ਼ਨ ਹੀ, ਹੋਲਡ ਔਨ ਸਰ, ਇਹਨਾਂ ਦੀ ਕਰਪਸ਼ਨ ਹੀ ਤੁਹਾਨੂੰ ਪਤਾ, ਤੁਸੀਂ ਇਹਨਾਂ ਨੂੰ ਉਹਨਾਂ ਲੋਕਾਂ ਨਾਲ, ਇਹਨਾਂ ਨੂੰ ਉਸ ਗੁਰੂ ਸਾਹਿਬਾਨ ਦੇ ਵੇਲੇ ਜਿਹੜੇ ਯੋਧੇ ਹੋਏ ਆ, ਜਿਹੜੇ ਯੋਧੇ ਹੋਏ ਨੇ ਉਹਨਾਂ ਦੇ ਅੰਦਰ ਜੋ ਸੋਝੀ ਸੀਗੀ, ਸਮਝ ਸੀਗੀ, ਉਹ ਇਹਨਾਂ ਲੋਕਾਂ 'ਚ ਹੈਗੀ ਹੈ? ਜੇ ਇਹਨਾਂ 'ਚ ਹੁੰਦੀ ਸਰ, ਕਿਹਨਾਂ ਲੋਕਾਂ ਨਾਲ ਤੁਸੀਂ ਕੰਪੇਅਰ ਕਰਨ ਲੱਗੇ ਹੋ ਇਹਨਾਂ ਲੋਕਾਂ ਨੂੰ? ਜੇ ਇਹਨਾਂ ਲੋਕਾਂ ਚ ਉਹ ਸੋਝੀ ਹੁੰਦੀ, ਸਮਝ ਹੁੰਦੀ, ਤਾਂ ਫਿਰ ਤੇ ਅੱਜ ਪੰਜਾਬ ਦੇ ਵਿੱਚ ਇੰਨੇ ਡੇਰੇ ਖੁੱਲਣੇ ਸੀਗੇ? ਪੰਜਾਬ ਦੇ ਵਿੱਚ ਸਾਡੇ ਧਰਮ ਨੂੰ ਲੋਕ ਛੱਡ ਛੱਡ ਕੇ ਜਾਣਾ ਸੀਗਾ? ਨਾ ਨਾ ਪਲੀਜ਼ ਵੀਰ ਜੀ, ਇੱਦਾਂ ਨਾ ਕੰਪੇਅਰ ਕਰੋ। ਉਹ ਜਿਹੜੇ ਯੋਧੇ ਸੀਗੇ, ਨਹੀਂ ਨਹੀਂ ਨਹੀਂ, ਅੱਜ ਤੇ ਸਿਰਫ ਇਹ ਤੇ, ਜੇ ਇਹਨਾਂ ਦੇ ਅੰਦਰ ਇੰਨੀ ਜ਼ੁਰਤ ਹੈ ਤੇ ਪੰਜਾਬ ਦੇ ਵਿੱਚ ਡਰੱਗ ਮਾਫੀਆ ਨੂੰ ਨੀ ਲੜਦੇ? ਪੰਜਾਬ ਦੇ ਵਿੱਚ ਲੈਂਡ ਮਾਫੀਆ ਤਾਂ ਇਹਨਾਂ ਨੇ ਕਦੇ ਨੀ ਜਾ ਕੇ ਪੁੱਛਿਆ, ਪੰਜਾਬ 'ਚ ਸੈਂਡ ਮਾਫੀਆ, ਪੰਜਾਬ 'ਚ ਹੈਲਥ ਕੇਅਰ ਮਾਫੀਆ, ਸਾਡਾ ਮੀਡੀਆ ਦਾ ਕੇਬਲ ਮਾਫੀਆ, ਮੈਂ ਤਾਂ ਕਦੇ ਨੀ ਦੇਖਿਆ ਇਹਨਾਂ ਨੂੰ ਜਾ ਕੇ ਉਹਨੂੰ ਸਵਾਲ ਵੀ ਪੁੱਛਦੇ ਆ। ਇਹ ਤਾਂ ਹੁਣ ਬੰਦੇ ਮਾਰਨ ਤੇ ਆਏ ਹੋਏ ਆ, ਇਹਨਾਂ ਨੂੰ ਤਾਂ ਮੈਂ ਕਦੇ ਸਵਾਲ ਵੀ ਪੁੱਛਦਿਆਂ ਨੀ ਦੇਖਿਆ ਸਰ। ਹਾਂਜੀ ਵੀਰ ਜੀ ਦੱਸੋ, ਸਰਬਜੀਤ ਸਿੰਘ ਜੀ, ਕਦੇ ਇਹਨਾਂ ਨੂੰ ਸਵਾਲ ਪੁੱਛਦਿਆਂ ਤੁਸੀਂ ਦੇਖਿਆ ਹੋਇਆ ਤਾਂ ਮੈਨੂੰ ਦੱਸੋ, ਇਹ ਤਾਂ ਨਿਹੱਥੇ ਨੂੰ ਮਾਰਨ ਜੋਗੇ ਆ। ਹਾਂਜੀ ਵੀਰ ਜੀ ਦੱਸੋ ਜੀ, ਸਰਬਜੀਤ ਜੀ, ਸਰਬਜੀਤ ਜੀ ਸਵਾਲ ਦੱਸੋ, ਸਰਜੀਤ ਸਿੰਘ ਜੀ ਤੁਸੀਂ ਅਜੇ ਲਾਈਨ ਤੇ ਹੋ।
ਹਾਂਜੀ ਮੈਂ ਸਰ ਇਹੀ ਕਹਿ ਰਿਹਾ ਸੀ, ਪਹਿਲੀ ਤਾਂ ਗੱਲ ਮੈਂ ਕੰਪੇਅਰ ਨਹੀਂ ਸਰ ਕਰ ਰਿਹਾ, ਮੈਂ ਇਹ ਕਹਿ ਰਿਹਾ ਕਿ ਦੇਖੋ ਮੈਂ ਐਗਜ਼ਾਮਪਲ ਦੇ ਰਿਹਾ ਤੁਹਾਨੂੰ ਕਿ ਉਸ ਟਾਈਮ ਦੇ ਉੱਤੇ ਸੁੱਖਾ ਮਹਿਤਾਬ ਸੀ ਜਿਹੜੇ ਸੀ, ਉਹ ਵੀ ਇੱਕ ਆਮ ਇਨਸਾਨ ਹੀ ਸੀ ਉਸ ਟਾਈਮ ਦੀ ਲੋਕਲ ਪਬਲਿਕ ਦੇ ਵਿੱਚ, ਉਹ ਵੀ ਕੋਈ ਲੀਡਰਸ਼ਿਪ ਚ ਕਿਸੇ ਕੋਈ ਲੀਡਰ ਨਹੀਂ ਸੀ, ਉਹ ਇੱਕ ਆਮ ਸੋਲਜੀਅਰ ਸੀਗੇ, ਆਮ ਮਤਲਬ ਕਿ ਕਿਸੇ ਆਪਣੇ ਦੂਜੇ ਜਿਹੜੇ ਕਬੀਲੇ ਹੁੰਦੇ ਆ ਉਹਨਾਂ ਦੇ ਵਿੱਚੋਂ ਉੱਠ ਕੇ, ਜਥੇ ਚੋਂ ਉੱਠ ਕੇ, ਆਮ ਕਿਸੇ ਨੂੰ ਨਹੀਂ ਸੀ ਪਤਾ ਕੌਣ ਆ ਉਹ ਵੀ ਉਹਨਾਂ ਦਾ ਨਾਮ ਵੀ ਇਸ ਹੈਪਨ ਤੋਂ ਬਾਅਦ ਚ ਹਿਸਟਰੀ ਚ ਆਇਆ ਸੀ, ਮਾਸੇ ਰੰਗਰ ਨੂੰ ਸੋਧਣ ਤੋਂ ਬਾਅਦ। ਸੋ ਇਸੇ ਤਰ੍ਹਾਂ ਇਹ ਤਾਂ ਸਰ ਮਤਲਬ ਕਿ ਆਈ ਡੋਂਟ ਥਿੰਕ ਉਹਨਾਂ ਨੂੰ ਕਿਸੇ ਹੁਕਮ ਦੀ ਲੋੜ ਆ, ਕਿਸੇ ਦੇ ਕਹਿਣ ਦੀ ਲੋੜ ਆ, ਇਹ ਤਾਂ ਤੁਹਾਡੇ ਬਲੀਫ ਤੇ ਗੱਲ ਹੈ ਕਿ ਤੁਸੀਂ ਬਰਦਾਸ਼ਤ ਨਹੀਂ ਕਰਦੇ, ਤੁਸੀਂ ਆਪਣੇ ਆਪ ਹੀ ਕੋਈ ਐਕਟ ਕਰਨਾ ਜਾਂ ਨਹੀਂ ਕਰਨਾ। ਸੋ ਮੇਰਾ ਵਿਚਾਰ ਤਾਂ ਇਹੀ ਸਰ। ਸ਼ੁਕਰੀਆ,
ਸ਼ੁਕਰੀਆ ਜੀ, ਥੈਂਕ ਯੂ। ਫਿਰ ਨਹੀਂ, ਜੇ ਇਹਨਾਂ ਦੇ ਅੰਦਰ ਵੀ ਇੰਨੇ ਉੱਠ ਕੇ ਸਵਾਲ ਪੁੱਛਣ ਦੀ ਜਾਂ ਕੁਛ ਕਰਨ ਦੀ ਜ਼ਰੂਰਤ ਹੈ, ਇਹ ਨਿਹੱਥੇ ਦੇ ਤਾਂ ਵਾਰ ਕਰ ਰਹੇ ਆ, ਮੇਰੇ ਸਵਾਲ ਦਾ ਜਵਾਬ ਤੁਹਾਡੇ ਤੁਸੀਂ ਦਿੱਤਾ ਨਹੀਂ। ਪਹਿਲੀ ਚੀਜ਼ ਤਾਂ ਇਹ, ਅਸੀਂ ਆਪਣੇ ਆਪ ਨੂੰ ਗੁਰੂ ਸਾਹਿਬਾਨ ਨੇ ਜੋ ਕੀਤਾ, ਉਹਨਾਂ ਯੋਧਿਆਂ ਨੇ ਜੋ ਕੀਤਾ, ਉਹਦੇ ਨਾਲ ਕੰਪੇਅਰ ਨਾ ਕਰੀਏ, ਠੀਕ ਹੈ? ਆਪਾਂ ਤਾਂ ਸਾਰੇ ਦੇਖੋ ਉੱਥੋਂ ਦੌੜ ਕੇ, ਬੁਰਾ ਲੱਗ ਜਾਂਦਾ ਕਈ ਵਾਰੀ ਬੜੇ, ਮੈਂ ਪੁਆਇੰਟ ਬੇਸਿਸ 'ਤੇ ਆਇਆ, ਕਈ ਬੰਦੇ ਕਹਿੰਦੇ ਭਾਅ ਜੀ ਤੁਸੀਂ ਪਤਾ ਨਹੀਂ ਕਿੱਦਾਂ ਆਏ ਹੋਵੋਗੇ ਦੌੜ ਕੇ, ਅਸੀਂ ਤਾਂ ਪੁਆਇੰਟ ਬੇਸਿਸ 'ਤੇ ਆਏ। ਸਰ ਮੈਂ ਵੀ ਪੁਆਇੰਟ ਬੇਸਿਸ 'ਤੇ ਆਇਆ, ਪਰ ਮੈਂ ਆਪਣੇ ਆਪ ਨੂੰ ਵੀ ਕਹਿੰਦਾ, ਆਪਾਂ ਤਾਂ ਸਾਰੇ ਉੱਥੋਂ ਦੌੜ ਕੇ ਇੱਥੇ ਆ ਗਏ ਹਾਂ, ਜੇ ਲੜਾਈ ਲੜ ਸਕਦੇ ਇਹ ਜਿਹੜੇ ਲੋਕ ਅੱਜ ਬੰਦਿਆਂ ਨੂੰ ਨਿਹੱਥਿਆਂ ਨੂੰ ਮਾਰਦੇ ਹੈ, ਇਹਨਾਂ ਕੋਲ ਇੰਨੀ ਜ਼ਰੂਰਤ ਹੈ, ਚਾਹੇ ਕੋਈ ਅਮਰੀਕਾ 'ਚ ਬੈਠਾ ਹੈ, ਕੋਈ ਕੈਨੇਡਾ 'ਚ ਬੈਠਾ ਹੈ, ਮੇਰੇ ਅੰਦਰ ਤਾਂ ਇੰਨੀ ਜ਼ਰੂਰਤ ਨਹੀਂ ਹੈ ਸਰ, ਮੈਂ ਤਾਂ ਆਪਣੀ ਗੱਲ ਸਾਫ਼ ਹੀ ਕਹਿ ਦੇਵਾਂ, ਮੇਰੇ ਅੰਦਰ ਇੰਨੀ ਜ਼ਰੂਰਤ ਨਹੀਂ ਹੈ ਕਿ ਮੈਂ ਜਾ ਕੇ ਉੱਥੇ ਸੈਂਡ ਮਾਫੀਆ ਨਾਲ ਲੜਾਂ, ਲੈਂਡ ਮਾਫੀਆ ਨਾਲ ਲੜਾਂ, ਕੇਬਲ ਮਾਫੀਆ ਨਾਲ ਲੜਾਂ। ਇਹਨਾਂ ਦੇ ਅੰਦਰ ਭਾਈ ਬੜੇ ਦਲੇਰ ਨੇ, ਇਹ ਤਾਂ ਇਹ ਤਾਂ ਆਪਣੇ ਆਪ ਨੂੰ ਤੁਸੀਂ ਸੁੱਖਾ ਸਿੰਘ ਜੀ, ਮਹਿਤਾਬ ਸਿੰਘ ਜੀ ਨਾਲ ਕੰਪੈਰੀਜ਼ਨ ਇਹਨਾਂ ਦਾ ਬਣਾਉਣ ਲੱਗੇ ਹੋ ਤੁਸੀਂ ਲੋਕੀ, ਹੈਂ? ਫਿਰ ਇਹਨਾਂ ਨੂੰ ਪੁੱਛੋ ਵੀ ਜੇ ਤੁਸੀਂ ਇੰਨੇ ਹੀ ਦਲੇਰ ਹੋ, ਜੇ ਜੇ ਤੁਸੀਂ ਸਿੱਖੀ ਦਾ ਸਹੀ ਸੁਧਾਰ ਕਰਨਾ ਹੈ ਜਨਾਬ, ਤੇ ਇੱਕ ਗੱਲ ਕਹਿ ਦਈਏ, ਜਿਹੜਾ ਪਿਆਰ ਦਾ ਸੰਦੇਸ਼ ਦਿੱਤਾ ਗਿਆ ਨਾ, ਜਿਹੜਾ ਪੀਸ ਦਾ ਸੰਦੇਸ਼ ਦਿੱਤਾ ਗਿਆ, ਉਹਦਾ ਵੱਧ ਤੋਂ ਵੱਧ ਪ੍ਰਚਾਰ ਕਰੀਏ। ਅੱਜ ਸਿੱਖਇਜ਼ਮ ਇਜ਼ ਦਾ ਮੋਸਟ ਮਾਡਰਨ ਰਿਲੀਜਨ, ਵਾਈ? ਬਿਕੋਜ਼ ਗੁਰੂ ਨਾਨਕ ਦੇਵ ਜੀ ਨੇ ਕਿਸੇ ਦੇ ਥੱਪੜ ਨਹੀਂ ਮਾਰਿਆ, ਕਿਸੇ ਦੇ ਫੁੱਲ ਨਹੀਂ ਸਿੱਟਿਆ। ਇਹ ਸਿੱਖ ਧਰਮ ਦੀ ਸ਼ੁਰੂਆਤ ਕਿੱਦਾਂ ਹੋਈ, ਵਰਨਾ ਹੋਣੀ ਨਹੀਂ ਸੀ, ਇਹਦੀ ਨਹੀਂ ਹੋਣੀ ਸੀਗੀ। ਇਹ ਸਿੱਖ ਧਰਮ ਦੀ ਸ਼ੁਰੂਆਤ ਇਸ ਤਰ੍ਹਾਂ ਹੋਈ ਕਿ ਗੁਰੂ ਨਾਨਕ ਦੇਵ ਜੀ ਨੇ ਸਵਾਲ ਪੁੱਛੇ ਸਾਨੂੰ ਸਾਇੰਸ ਦੇ ਨਾਲ, ਮਾਡਰਨਿਜ਼ਮ ਦੇ ਨਾਲ, ਟੈਕਨੋਲੋਜੀ ਦੇ ਨਾਲ। ਇਹ ਗੁਰੂ ਨਾਨਕ ਦੇਵ ਜੀ ਨੇ ਜੋੜ ਦਿੱਤਾ ਸਾਨੂੰ। ਉਹਨਾਂ ਨੇ ਕਿਹਾ ਕਿ ਜਿਹੜੀ ਚੀਜ਼ ਤੁਹਾਨੂੰ ਨਹੀਂ ਠੀਕ ਲੱਗਦੀ ਉਹਦੇ 'ਤੇ ਸਵਾਲ ਪੁੱਛੋ, ਕਿੰਤੂ ਪਰੰਤੂ ਪੁੱਛੋ, ਵਾਰਤਾਲਾਪ ਕਰੋ, ਗੱਲਬਾਤ ਕਰੋ। ਇਹ ਗੁਰੂ ਨਾਨਕ ਦੇਵ ਜੀ ਨੇ ਇਸ ਲਈ ਸ਼ੁਰੂ ਕੀਤਾ ਇਹ ਰਿਲੀਜਨ। ਅੱਜ ਅਸੀਂ ਸਾਇੰਸ ਨਾਲ ਜੁੜਨ ਦੀ ਬਜਾਏ, ਬਈ ਜੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਹੈ, ਅਸੀਂ ਇੱਥੇ ਹੱਥ ਜੋੜ ਕੇ ਐਸ ਜੀ ਪੀ ਸੀ ਨੂੰ ਅਪੀਲ ਕਰਦੇ ਹਾਂ ਕਿ ਭਾਈ ਸਾਡੇ, ਮੈਂ ਘੱਟੋ ਘੱਟ 2 ਸਾਲ ਦੀ, ਜਦੋਂ ਦਾ ਕੋਰੋਨਾ ਵਾਇਰਸ ਆਇਆ ਨਾ, ਲੀਡਰਸ਼ਿਪ ਪਤਾ ਕੀ ਹੁੰਦੀ ਹੈ, ਜਿਹੜੀ ਵਿਚ ਟਰਨਸ ਐਡਵਰਸਰੀ ਇੰਟੂ ਓਪਰਚੁਨਿਟੀ। ਤੁਹਾਡੇ ਉੱਤੇ ਕੋਈ ਵਿਪਤਾ ਪੈ ਜਾਵੇ ਨਾ, ਤਾਂ ਉਹਨੂੰ ਕਿਸ ਤਰ੍ਹਾਂ ਮੌਕਾ ਬਣਾ ਕੇ ਕੌਮ ਨੂੰ ਸੇਧ ਦੇ ਦੇਣੀ। ਨੈਲਸਨ ਮੰਡੇਲਾ ਸਾਹਿਬ ਦਾ ਐਗਜ਼ਾਮਪਲ, ਅਸੀਂ ਉਹਨਾਂ ਨੂੰ ਸਲੂਟ ਅੱਜ ਇੱਥੇ ਬੈਠੇ ਇਸ ਲਈ ਨਹੀਂ ਕਰਦੇ ਕਿ ਉਹਨਾਂ ਦੀ ਜੇਲ੍ਹ ਦੇ ਵਿੱਚ ਬੈਠੇ ਰਹੇ 9 ਸਾਲ, ਜਿਹਨਾਂ ਲੋਕਾਂ ਨੇ ਜੇਲ੍ਹ 'ਚ ਪਾਇਆ, ਬਾਹਰ ਆ ਕੇ ਉਹਨਾਂ ਨੇ ਸੰਦੇਸ਼ ਦਿੱਤਾ ਕਿ ਨਹੀਂ, ਬਦਲਾ ਨਹੀਂ ਲੈਣਾ, ਅਸੀਂ ਹੁਣ ਇੱਕ ਹਾਂ, ਅਸੀਂ ਹੁਣ ਵਾਈਟ ਔਰ ਬਲੈਕ 'ਚ ਇਸ ਨੂੰ ਡਿਵਾਈਡ ਨਹੀਂ ਹੋਣ ਦੇਣਾ, ਇਸ ਕੰਟਰੀ ਨੂੰ ਅਸੀਂ ਇੱਕ ਹੋਣਾ। ਇਹ ਹੁੰਦੀ ਲੀਡਰਸ਼ਿਪ। ਇਸ ਲਈ ਉਹਨਾਂ ਦਾ ਫਿਰ ਉੱਥੇ ਇੰਗਲੈਂਡ ਦੇ ਵਿੱਚ ਬੁੱਤ ਵੀ ਲੱਗਾ, ਉੱਥੇ ਸਲੂਟ ਵੀ ਹੁੰਦੀ ਅੱਜ ਨੈਲਸਨ ਮੰਡੇਲਾ ਸਾਹਿਬ ਨੂੰ, ਇਸ ਲਈ ਹੁੰਦਾ। ਸੋ ਸਾਡੇ ਲਈ ਜੇ ਇਹ ਕੋਵਿਡ ਆਇਆ, ਤੇ ਐਸ ਜੀ ਪੀ ਸੀ ਨੂੰ ਤਾਂ ਮੈਂ ਸਲੂਟ ਕਰਦਾ, ਮੈਂ ਸਾਡੀ ਲੀਡਰਸ਼ਿਪ ਨੂੰ ਸਲੂਟ ਕਰਦਾ। ਜੇ ਕਹਿੰਦੇ ਵੀ ਸਾਡਾ ਸਿੱਖ ਬੱਚਾ ਜਿਹੜਾ ਪੱਗ ਬੰਨ ਕੇ, ਦਸਤਾਰ ਬੰਨ ਕੇ, ਸਾਡਾ ਪੰਜਾਬੀ ਬੱਚਾ, ਸਾਡਾ ਇੰਡੀਅਨ ਬੱਚਾ ਕੋਈ ਵੈਕਸੀਨ ਦੀ ਕੋਈ ਯਾਦ ਕਰੇ ਤਾਂ ਕਿ ਮਾਨਵਤਾ ਦੀ ਭਲਾਈ, ਅਰਦਾਸ ਤੇ ਰੋਜ਼ ਕਰਦੇ ਹਾਂ ਸਰਬੱਤ ਦੇ ਭਲੇ ਦੀ, ਇਹਦੇ ਨਾਲ ਕੀ ਸਰਬੱਤ ਦਾ ਭਲਾ ਬੰਦਾ ਮਾਰਨਾ? ਸਰਬੱਤ ਦਾ ਭਲਾ ਤਾਂ ਹੋਣਾ ਸੀ ਜੇ ਅਸੀਂ ਆਪਣੀ ਕੌਮ ਨੂੰ, ਆਪਣੀ ਕਮਿਊਨਿਟੀ ਨੂੰ ਕਹਿੰਦੇ। ਦੁਨੀਆ ਭਰ ਦੇ ਵਿੱਚ ਤਸਵੀਰਾਂ ਜਦੋਂ ਛਪਦੀਆਂ ਕਿ ਆਹ ਦੇਖੋ ਜੀ, ਆਹ ਸਿੱਖ ਭਾਈਚਾਰੇ ਤੋਂ ਇਹ ਯੰਗ ਨੌਜਵਾਨ ਬੱਚਾ ਸੀਗਾ ਜਾਂ ਬੱਚੀ ਸੀਗੀ, ਸਾਡੀਆਂ ਬੱਚੀਆਂ ਵੀ ਇੰਨੀਆਂ ਇੰਟੈਲੀਜੈਂਟ ਨੇ, ਬੱਚੇ ਵੀ ਉਨੇ ਇੰਟੈਲੀਜੈਂਟ ਨੇ ਸਾਡੇ, ਇਹ ਦੇਖੋ ਜੀ ਇਹਨਾਂ ਨੇ ਵੈਕਸੀਨ ਦਾ ਯਾਦ ਕੀਤਾ, ਵੈਰੀ ਗੁੱਡ। ਇਹ ਵੈਕਸੀਨ, ਅੱਛਾ ਇਹ ਇਹ 90% ਐਫੀਕੇਸੀ ਇਹਦੀ? ਹਾਂਜੀ ਹਾਂਜੀ, ਇਹ ਤਾਂ ਫਾਈਜ਼ਰ ਤੇ ਮਾਡਰਨਾ ਨੂੰ ਪਿੱਛੇ ਛੱਡ ਗਈ। ਉਸ ਪਾਸੇ ਅਸੀਂ ਜੋੜੀਏ ਜੇ ਅਸੀਂ ਸਰਬੱਤ ਦਾ ਭਲਾ ਕਰਨਾ, ਆਹ ਕਿਹੜੇ ਕੰਮਾਂ 'ਚ ਅਸੀਂ ਪੈ ਗਏ ਹਾਂ? ਇਹ ਕੌਮ ਨੂੰ, ਸਾਡੇ ਉਸ ਸਮਾਜ ਨੂੰ, ਸਾਡੇ ਦੇਸ਼ ਨੂੰ, ਦੁਨੀਆਂ ਨੂੰ ਗਲਤ ਦਿਸ਼ਾ ਵੱਲ ਅਸੀਂ ਲੈ ਕੇ ਜਾ ਰਹੇ, ਨਹੀਂ ਇਹ ਕੰਮ। ਔਰ ਇਹਦੇ 'ਤੇ ਬਹੁਤ ਸਾਰੇ ਲੋਕਾਂ ਨੇ ਚੁੱਪ ਰਹਿਣਾ, ਸਵਾਲ ਨਹੀਂ ਪੁੱਛਣੇ। ਉਹ ਮੈਂ ਕਹਿੰਦਾ ਜੀ, ਜੇ ਅਸੀਂ ਮੀਡੀਆ 'ਚ ਆਏ ਹਾਂ, ਇਫ ਯੂ ਕੈਨੋਟ ਈਵਨ ਸਪੀਕ ਅਪ ਆਰ ਮਾਇੰਡ, ਬਨਾਵਟੀ ਗੱਲਾਂ ਸਾਨੂੰ ਵੀ ਆਉਂਦੀਆਂ, ਸਾਨੂੰ ਵੀ ਪਤਾ ਕਿੱਦਾਂ ਖੁਸ਼ ਕਰਨਾ ਲੋਕਾਂ ਨੂੰ, ਸਾਨੂੰ ਵੀ ਪਤਾ ਹੈ ਕਿ ਲੋਕਾਂ ਨੂੰ ਖੁਸ਼ ਕਰਨ ਲਈ ਕਿਹੜੀਆਂ ਗੱਲਾਂ ਚੰਗੀਆਂ ਲੱਗਦੀਆਂ। ਐਨੀਵੇ, ਸਮੇਂ ਇਜਾਜ਼ਤ ਨਹੀਂ ਦੇ ਰਿਹਾ ਜੀ, ਲਾਈਨ ਹੋਲਡ ਕਰ ਲੈਣਾ। 647-272-8182-416-472-8182-416-472-8182-4 ਮੀਡੀਆ ਦਾ ਨੰਬਰ। ਥੈਂਕ ਯੂ।
The views expressed on the preceding program may not necessarily be those of the owner or management of WTOR radio station.
आप वहाँ नहीं, लेकिन जब आप रेमिटली के जरिए पैसे घर भेजते हैं तो आप अपनों के पास महसूस करते हैं। बेटी की सालगिरह के लिए या किसी भी मौका पर, रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को ज़हनी सुकून। रेमिटली ऐप डाउनलोड करें और अपने पहले ट्रांसफर पर खुसूसी ऑफर से फायदा उठाएं। रेमिटली।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
क्या आपको मालूम है कि खाना बनाते वक्त तवज्जा ना देना आग लगने की सबसे बड़ी वजह है? आप इसमें शुमार ना हो। खाना बनाते वक्त एहतियात करें। ब्रैम्पटन फायर एंड एमरजेंसी सर्विसेज आपको मोहतात करना चाहता है कि आप दौरान कुकिंग मोबाइल डिवाइसेस का इस्तेमाल, घर के कामकाज और नशा आवर चीजों का इस्तेमाल ना करें। बारबेक्यू सिर्फ बाहर ही करें, अपने गैराज में बारबेक्यू ना करें, या आग लगने वाली लवाजमात अपने गैराज से दूर रखें। अपने गैराज को साफ रखें और अपने साथ दूसरों को भी महफूज रखें। ब्रैम्पटन फायर एंड एमरजेंसी सर्विसेज की तरफ से एक पैगाम।
Ladies and gentlemen, Boxing Day match ਤੇ ਤੁਹਾਡਾ ਸਵਾਗਤ ਹੈ। ਮੇਰੇ ਸੱਜੇ ਪਾਸੇ ਹੈ ਸੋਢੀ ਫਰਨੀਚਰ ਦਾ ਆਲੀਸ਼ਾਨ ਫਰਨੀਚਰ, ਤੇ ਮੇਰੇ ਖੱਬੇ ਪਾਸੇ ਹੈ ਕੋਈ ਵੀ ਨਹੀਂ। ਜਾਣਦੇ ਹੋ ਕਿਉਂ?
ਸੋਢੀ ਫਰਨੀਚਰ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ।
That's That's right. So हर साल दी तरह इस साल दे भी जेतू हन सोनी फर्नीचर।
सोनी फर्नीचर से 26 दिसंबर नु लग रही है बॉक्सिंग डे सेल। सारे फर्नीचर ते लो साल दी सब तो कट कट कीमता। तीन साल ले नो व्याज। कॉल 9058747171 142 कैनेडी रोड ब्रैम्पटन।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिसना तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी ते जिंदगी दी सब तो प्यारी दौलत बच्चे किस कोल रहनगे।
SNS लॉयर्स को इन सारे सवालों दे जवाब ते तुहाडे हक ले लड़न वास्ते लियाकत है। अपने हक जानन ले या सलाह लेन ले आज ही SNS लॉयर्स नु कॉल करो 416-655-2000।